ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਲੋ, ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਅਸੁਰ ਭਵੀਖਨ ਭਗਤ ਹੈ, ਬਿਦਰ ਧਰੂ ਵਿਖਲੀ ਸਰਨਾਈ।
ਹਾਂ, ਅੱਡ ਅੱਡ ਕਰਕੇ ਵਿਖਲੀ ਸਰਨਾਈ ਵੀ ਨਹੀਂ ਕਰਨਾ, ਵਿਖਲੀ ਥੋੜ੍ਹਾ ਰੁਕ ਕੇ। ਅਸੁਰ ਭਵੀਖਣ ਭਗਤ ਹੈ,
ਅਸੁਰ ਭਵੀਖਣ ਭਗਤ ਹੈ,
ਬਿਦਰ ਧਰੂ
ਧਰੂ
ਵਿਖਲੀ
ਵਿਖਲੀ
ਸਰਨਾਈ
ਸਰਨਾਈ।
ਪੜ੍ਹੋ ਸਾਡੇ।
ਅਸੁਰ ਭਵੀਖਣ ਭਗਤ ਹੈ, ਬਿਦਰ ਧਰੂ ਵਿਖਲੀ ਸਰਨਾਈ।
ਅਸੁਰ ਕੌਣ? ਰਾਕਸ਼ਸ। ਰਾਕਸ਼ਸ ਕੁੱਲ ਵਿੱਚੋਂ ਭਵੀਖਣ ਹੋਏ, ਰਾਵਣ ਦੇ ਭਰਾ ਸੀ। ਅਤੇ ਇਸ ਤਰ੍ਹਾਂ ਉਹਨਾਂ ਨੂੰ ਭਗਤ ਗਿਣਿਆ ਗਿਆ। ਬੇਦਰ ਦਾਸੀ ਦਾ ਪੁੱਤਰ ਸੀ, ਸੋ ਨੀਵੀਂ ਜਾਤੀ ਸੀ ਦਾਸੀ ਪੁੱਤਰ ਹੋਣ ਕਰਕੇ। ਕਿਉਂਕਿ ਪਿੱਛੇ ਵੀ ਆਪਾਂ ਵਿਚਾਰਿਆ ਸੀ, ਬੇਦਰ ਜਿਹੜਾ ਸੀ ਬਚਿੱਤਰ ਵੀਰ ਦੀ ਦਾਸੀ ਜਿਹੜੀ ਸੀ ਨਾ, ਸੁਦੇਸ਼ਨਾ, ਉਹਦਾ ਪੁੱਤਰ ਸੀ। ਰਾਜਾ ਸੀ ਬਚਿੱਤਰ ਵੀਰ, ਉਹਦੀ ਜਿਹੜੀ ਅੱਗੇ ਦਾਸੀ ਸੀ, ਉਹਦਾ ਨਾਂ ਸੀ ਸੁਦੇਸ਼ਨਾ, ਉਹਦਾ ਇਹ ਪੁੱਤਰ ਸੀ। ਇਸ ਕਰਕੇ ਪਰ ਥੀ ਬੜਾ ਨੀਤੀਵਾਨ, ਇਹਦਾ ਨੀਤੀ ਦਾ ਗ੍ਰੰਥ ਵੀ ਮਿਲਦਾ, ਬੇਦਰ ਨੀਤੀ। ਅਤੇ ਪਾਂਡਵਾਂ ਨੂੰ ਇਹਨੇ ਸਮੇਂ ਸਮੇਂ ਅਨੁਸਾਰ ਜਿਹੜਾ ਸੀ ਯੋਗ ਸਿੱਖਿਆ ਦਿੰਦਾ ਰਿਹਾ। ਇਉਂ ਇਹ ਭਾਈ ਬੇਦਰ ਵੀ ਜਿਹੜਾ ਸੀ, ਭਾਵੇਂ ਨੀਵੀਂ ਜਾਤੀ ਵਿੱਚ ਦਾਸੀ ਦਾ ਪੁੱਤਰ ਸੀ, ਪਰ ਮਹਾਰਾਜ ਦੀ ਸ਼ਰਨ ਵਿੱਚ ਆਉਣ ਕਰਕੇ ਸਰਨਾਈ ਹੋ ਕੇ ਰਹੇ ਨੇ ਅਤੇ ਭਗਤ ਹੋ ਗਏ। ਇਵੇਂ ਧਰੂ ਵੀ ਰਾਕਸ਼ ਪੁੱਤਰ ਸੀ, ਹਰਨਾਕਸ਼ ਦਾ ਪੁੱਤਰ ਸੀ, ਹਰਨਾਕਸ਼ ਕੁੱਲ ਵਿੱਚੋਂ ਪੈਦਾ ਹੋਇਆ, ਹਰਨਾਕਸ਼ ਦੀ ਕੁੱਲ ਵਿੱਚ, ਰਾਕਸ਼ਾਂ ਦੀ ਕੁੱਲ ਵਿੱਚ ਪੈਦਾ ਹੋਇਆ। ਅਤੇ ਪਰ ਭਗਤੀ ਦੇ ਪ੍ਰੇ ਸਾਧ ਸੰਗਤ ਜੀ ਸਦਕੇ ਭਗਤ ਗਿਣਿਆ ਗਿਆ। ਇਉਂ ਵਿਖਲੀ ਬੇਸ਼ਵਾ ਕੌਣ ਸੀ? ਜਿਹੜੀ ਸੀ ਗਣਕਾਂ। ਸੋ ਗਣਕਾਂ ਵੀ ਜਿਹੜੀ ਸੀ, ਇਹ ਸਾਰੇ ਵੀ ਸੰਨ ਵਿੱਚ ਆਉਣ ਕਰਕੇ ਭਾਈ ਭਗਤੀ ਦਾ ਦਰਜਾ ਪ੍ਰਾਪਤ ਹੋਇਆ। ਭਗਤ ਗਿਣੇ ਗਏ ਸਿਮਨ ਕਰਕੇ, ਭਗਤੀ ਕਰਕੇ। ਹਾਂਜੀ, ਅੱਗੇ ਜੀ।
ਧੰਨਾ ਜੱਟ ਵਖਾਣੀ ਹੈ,
ਆ ਵਖਾਣੀ ਹੈ ਜੀ, ਧੰਨਾ ਜੱਟ ਆਖੀਂਦਾ। ਅਤੇ ਇਹ ਧੰਨਾ ਵੀ ਜਿਹੜਾ ਸੀ ਜੱਟ ਜਾਤੀ ਵਿੱਚੋਂ ਹੋਇਆ, ਅਤੇ ਧੁਆਨ ਪਿੰਡ ਦੇ ਰਹਿਣ ਵਾਲਾ ਸੀ, ਦਿੱਲੀ ਲਾਗੇ ਧੁਆਨ ਸੀ, ਟਾਂਗ ਦੇ ਇਲਾਕੇ ਦਾ ਨਗਰ ਹੈ ਧੁਆਨ, ਉੱਥੋਂ ਦਾ ਸੀ ਇਹ ਭਾਈ। ਦਿੱਲੀ ਤੋਂ 20 ਕੁ ਮੀਲ ਦੀ ਦੂਰੀ 'ਤੇ ਪੈਂਦਾ ਸੀ, ਉੱਥੇ ਵਿੱਚ ਆ ਗਿਆ ਹੁਣ ਇਹ। ਅਤੇ ਇਹਦਾ ਜਿਹਦਾ ਕਿ ਜਨਮ 1473 ਸੰਮਤ ਵਿੱਚ ਹੋਇਆ ਧੰਨਾ ਜੀ ਦਾ। ਇਹ ਵੀ ਭਾਈ ਜਿਹੜਾ ਸੀ ਭਗਤੀ ਦੇ ਬਲ ਜਿਹੜਾ ਸੀ ਪ੍ਰਭਾਵ ਕਰਕੇ, ਹਾਂ, ਜੱਟ ਜਾਤੀ 'ਚੋਂ ਗਿਣਿਆ ਗਿਆ ਭਗਤ। ਇਸੇ ਤਰ੍ਹਾਂ ਸਾਧਨਾ
ਸਾਧਨਾ ਜਾਤ ਅਜਾਤ ਕਸਾਈ।
ਸਾਧਨਾ ਸੀ ਜਾਤੀਆਂ ਵਿੱਚ, ਅਜਾਤ ਨੀਵੀਂ ਜਾਤ ਸੀ, ਕਸਾਈ ਦਾ ਕੰਮ ਕਰਦਾ। ਸੋ ਜਦੋਂ ਭਾਈ ਵੈਰਾਗ ਹੋਇਆ, ਸੰਗਤ ਬਣੀ, ਅਤੇ ਫਿਰ ਜਿਹੜਾ ਸੀ ਇਹ ਵੀ ਭਗਤ ਬਣਿਆ। ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦਾ ਆਉਂਦਾ, ਧੰਨਾ ਜੀ ਦੇ 4 ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਭਗਤਾਂ ਵਿੱਚ ਗਿਣੇ ਗਏ।
ਭਗਤ
ਹਾਂਜੀ ਕੀ ਆ? ਵਿਖਲੀ ਪੱਤ
ਧਰੂ ਦੀ ਜਗ੍ਹਾ ਸੋ ਹੈ,
ਧਰੂ ਕਰੋ। ਵਿਖਲੀ ਪੱਤ ਨਹੀਂ, ਵਿਖਲੀ ਕਰ ਲਓ, ਵਿਖਲੀ ਸਰਨਾਏ। ਦੂਜਾ ਕੱਟਣਾ ਨਹੀਂ ਹੈ, ਦੂਜਾ ਪਾਠ ਹੈ, ਰਹਿਣ ਦਿਓ ਉਹਨੂੰ ਵੀ। ਉਹ ਫਿਰ ਬਿਦਰਸ ਪਾਠ ਇਕੱਠਾ ਹੋਣਾ, ਬਿਦਰਸ ਵਿਖਲੀ ਪੱਤ ਸਰਨਾਈ। ਉਹ ਕੱਟਣਾ ਨਹੀਂ, ਉਹ ਪਾਠ ਦਾ ਭੇਦ ਹੈ ਜੀ ਇਹ। ਦੂਜੇ ਪਾਠ ਵਿੱਚ। ਚਲੋ ਮੁੱਖ ਪਾਠ ਉਹੀ ਹੈ, ਬਿਦਰ ਧਰੂ ਬਿਖਲੀ ਸਰਣਾਈ। ਹਾਂਜੀ,
ਭਗਤ ਕਬੀਰ ਜੁਲਾਹੜਾ।
ਹੁਣ ਭਗਤ ਕਬੀਰ ਸਾਰੇ ਜੁਲਾਹੜਾ ਜੁਲਾਹੜਾ ਕਹਿ ਕੇ ਬੁਲਾਉਂਦੇ, ਉਹ ਜੁਲਾਹਿਆ, ਉਹ ਜੁਲਾਹਿਆ ਨੀਵੀਂ ਜਾਤੀ ਕਰਕੇ।
ਨਾਮਾ ਛਿੰਬਾ ਹਰ ਗੁਣ ਗਾਈ।
ਨਾਮੇ ਨੂੰ ਭਾਈ ਛਿੰਬਾ ਕਹਿ ਕੇ ਲੋਕ ਬੁਲਾਉਂਦੇ, ਅਤੇ ਪਰ ਹਰ ਗੁਣ ਦੇ ਗੁਣ ਗਾਉਣ ਕਰਕੇ।
ਕੁਲ ਰਵਿਦਾਸ ਚਮਾਰ ਹੈ।
ਹੁਣ ਰਵਿਦਾਸ ਚਮਾਰ ਕੁਲ ਵਿੱਚੋਂ ਹੋਇਆ, ਇਹ ਵੀ ਸਾਰੇ ਚਮਾਰ ਕਹਿ ਕੇ ਤਿਰਸਕਾਰ ਕਰਦੇ, ਨੀਵੀਂ ਜਾਤੀ ਸੀ। ਹੋਰ ਨੀਵੀਂ ਜਾਤੀ 'ਚ ਕੌਣ?
ਸੈਨ ਸਨਾਤੀ ਅੰਦਰ ਨਾਈ।
ਅੰਦਰ ਨਾਈ ਨਹੀਂ ਕਰਨਾ, ਸਨਾਤੀ ਨਾਲ ਜੋੜਨ ਅੰਦਰ। ਪੜ੍ਹੋ, ਕੁਲ ਰਵਿਦਾਸ ਚਮਾਰ ਹੈ।
ਕੁਲ ਰਵਿਦਾਸ ਚਮਾਰ ਹੈ।
ਸੈਨ ਸਨਾਤੀ ਅੰਦਰ ਨਾਈ।
ਸੈਨ ਸਨਾਤੀ ਅੰਦਰ ਨਾਈ।
ਅੰਦਰ ਕਿਹੜੀ ਜਾਤੀ ਦੇ ਅੰਦਰ? ਸਨਾਤੀ ਨੀਵੀਂ ਜਾਤੀ ਅੰਦਰ। ਹਾਂ, ਸੈਨ ਵੀ ਭਾਈ ਨੀਵੀਂ ਜਾਤੀ ਦੇ ਅੰਦਰ ਨਾਈ ਹੋਣ ਕਰਕੇ, ਅਤੇ ਜਾਤੀ ਤਾਂ ਇਹਦੀ ਵੀ ਨੀਵੀਂ, ਪਰ ਗਿਣਿਆ ਗਿਆ ਭਗਤਾਂ। ਸੈਨ ਲਾਈ ਬੁਤਕਾਰੀ ਆ, ਉਹ ਘਰ ਘਰ ਸੁਣਿਆ, ਹਿਰਦਾ ਵਸਿਆ, ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਉਂ ਭਗਤ ਭਾਈ ਇਹ ਨੀਵੀਂ ਜਾਤੀ ਹੋਣ ਕਰਕੇ ਭਗਤੀ ਦੇ ਪ੍ਰਭਾਵ ਦੁਆਰਾ, ਭਾਵੇਂ ਜਾਤੀ ਨੀਵੀਂ ਸੀ, ਬਣੇ ਭਗਤ।
ਕੋਇਲ ਪਾਲਾ ਕਾਵਣੀ।
ਹੁਣ ਕੋਇਲ ਦੇਖੋ, ਆਪਣੇ ਬੱਚੇ ਜਿਹੜੀ ਆ ਪਾਲਦੇ ਆ, ਆਪ ਨਹੀਂ ਪਾਲਦੀ। ਕੋਇਲ ਜਿਹੜੀ ਹੈ ਜਿੱਥੇ ਕਾਂ ਦਾ ਆਲਣਾ ਹੁੰਦਾ ਉੱਥੇ ਆਂਡੇ ਦੇ ਆਉਂਦੀ ਹੈ। ਉਹ ਕਿਉਂ ਐਸਾ ਕਰਦੀ ਹੈ? ਕਿਉਂਕਿ ਕਾਂ ਸਭ ਦੇ ਆਂਡੇ ਖਾਈ ਜਾਂਦਾ ਹੈ, ਅਤੇ ਇਸ ਕਰਕੇ ਉਹਨੂੰ ਪਤਾ ਵੀ ਇਹਨੇ ਸਾਡੇ ਵੀ ਖਾ ਜਾਣੇ ਆ, ਵੀ ਇਹਦੇ ਆਲਣ 'ਚ ਆਂਡੇ ਦਿਓ। ਜਦੋਂ ਇੱਧਰ ਉੱਧਰ ਗਿਆ ਹੁੰਦਾ ਉੱਥੇ ਆਂਡੇ ਦੇ ਆਉਂਦੀ ਹੈ। ਫਿਰ ਕੌਣੀ ਜਿਹੜੀ ਆ ਉਹ ਆਂਡੇ ਜਿਹੜੀ ਸੀ ਰੱਖਿਆ ਕਰਦੀ ਹੈ ਅਤੇ ਪਾਲਦੀ ਹੈ। ਜਦੋਂ ਪਾਲ ਬੱਚੇ ਨਿਕਲਿਆ ਆਂਡਿਆਂ ਦੇ ਵਿੱਚੋਂ, ਕੋਲ ਆ ਕੇ ਦਰਖਤ 'ਤੇ ਬੈਠ ਕੇ ਆਪਣੀ ਆਵਾਜ਼ ਦੇ ਦਿੰਦੀ ਹੈ, ਬੋਲ ਕੇ ਸੁਣਾਉਂਦੀ ਹੈ, ਮਾਇਆ ਤੁਹਾਡੀ ਮਾਂ। ਬੱਚਿਆਂ ਨੂੰ ਪਹਿਚਾਣ ਹੁੰਦੀ ਹੈ ਵੀ ਅੱਜ ਸਾਡੀ ਮਾਂ ਦੀ ਆਵਾਜ਼ 'ਤੇ ਆਏ, ਛੱਡ ਕੇ ਆਲਣਾ ਆਪਣੀ ਮਾਂ ਨਾਲ ਜਾ ਰਲਦੇ ਨੇ, ਕੋਇਲ ਨਾਲ ਜਾ ਰਲਦੇ ਨੇ। ਇਵੇਂ ਹੀ ਗੁਰਮੁਖ ਪਿਆਰੇ, ਰੱਬ ਦੇ ਪਿਆਰੇ ਭਾਈ ਗੁਰੂ ਮਹਾਰਾਜ ਦੀ ਆਵਾਜ਼ ਸੁਣ ਕੇ ਜਿਹੜੇ ਨੇ, ਭਾਵੇਂ ਪਲੇ ਕਿਤੇ ਹੋਰ, ਭਾਵੇਂ ਕਿਸੇ ਨੀਵੀਂ ਜਾਤੀ ਵਿੱਚ ਹੋਣ, ਉੱਥੇ ਪਲੇ ਹੋਣ, ਪਰ ਸੱਚੇ ਪਾਤਸ਼ਾਹ ਜੀ ਨੂੰ ਆਵਾਜ਼ ਦੀ ਪਹਿਚਾਣ ਕਰਕੇ, ਗੁਰੂ ਜਸ ਰੂਪ ਜਾਣ ਕੇ ਉਸ ਸ਼੍ਰੇਣੀ 'ਚ ਗੁਰਮੁਖਾਂ ਦੀ ਚਾਰ ਰਲਦੇ ਨੇ। ਇਵੇਂ ਕ੍ਰਿਸ਼ਨ ਜੀ ਵੀ ਤਾਂ ਇੱਦਾਂ ਹੀ ਹੋਏ ਨੇ। ਅਗਲੀ ਪੰਕਤੀ ਸੁਣੋ।
ਕ੍ਰਿਸ਼ਨ ਜਸੋਦਾ ਪਾਲਿਆ।
ਕ੍ਰਿਸ਼ਨ ਜੀ ਨੂੰ ਵੀ ਤਾਂ ਜਸੋਦਾ ਨਹੀਂ ਪਾਲਿਆ, ਜੰਮੇ ਤਾਂ ਵਾਸਦੇਵ ਦੇ ਘਰੇ ਸੀ, ਦੇਵਕੀ ਦੇ ਘਰੇ ਜਨਮ ਹੋਇਆ। ਪਾਲਿਆ ਗੁਜਰਾਂ ਨੇ, ਨੰਦ ਗੁਜਰ ਦੇ ਘਰੇ ਪਲੇ ਨੇ, ਅਤੇ ਜਿਹੜਾ ਸੀ ਜਸੋਦਾ ਨੇ ਪਾਲਿਆ। ਪਰ ਫਿਰ ਪਲ ਗਏ ਜਦੋਂ
ਵਾਸਦੇਵ ਕੁਲ ਕਮਲ ਸਦਾਈ।
ਵਾਸਦੇਵ ਆਪਣੇ ਪਿਤਾ ਦੀ ਕੁਲ ਵਿੱਚ ਚੱਲ ਗਏ, ਫਿਰ ਉਸ ਕੁਲ ਦੇ ਕਮਲ ਸਦਾਈ ਮੈਨੇ ਅਖਵਾਏ। ਸਦਾਈ ਸਦਾ ਤੋਂ ਅਰਥ ਨਹੀਂ, ਇੱਥੇ ਸਦਾਈ ਅਖਵਾਇਆ। ਹਾਂ, ਵਾਸਦੇਵ ਦੀ ਕੁਲ ਦਾ ਕਮਲ ਅਖਵਾਇਆ ਫਿਰ ਕ੍ਰਿਸ਼ਨ ਜੀ ਨੇ। ਭਾਵ ਇਹ ਆ ਵੀ ਪਲੇ ਕੋਈ ਕਿਤੇ ਭਾਵੇਂ, ਪਰ ਆਪਣੀ ਕੁਲ ਇਵੇਂ ਗੁਰਸਿੱਖ ਜਿਹੜੇ ਨੇ ਭਾਵੇਂ ਹੋਣ ਕਿਸੇ ਜਾਤੀ ਵਿੱਚ, ਆਪਣੇ ਗੁਰਦੇਵ ਸੱਚੇ ਪਾਤਸ਼ਾਹ ਦੀ ਕੁਲ ਜਿਹੜੀ ਗੁਰਮੁਖ ਕੁਲ ਬਣਾਈ ਆ, ਉਹਦੇ 'ਚ ਆ ਰਲਦੇ ਨੇ।
ਭਾਂਡਾ ਨਾ ਵਿਚਾਰੀ ਹੈ।
ਹੁਣ ਇਵੇਂ ਜਿਵੇਂ ਘਿਓ ਜਿਹੜਾ ਹੈਗਾ ਹੈ, ਅੱਗੇ ਹੈਗੀ ਜਿੱਥਾਂ ਕਿ ਆ ਪੁਰਾਣੇ ਸਮੇਂ ਕੁੱਪਿਆਂ 'ਚ ਪਾਉਂਦੇ ਸੀ ਨਾ ਚਮੜੇ ਦੇ, ਕੋਈ ਵਿਚਾਰ ਕਰਦਾ ਸੀ ਵੀ ਮੈਂ ਇਹ ਚਮੜੇ ਦੇ ਕੁੱਪੇ ਵਾਲਾ ਮੈਂ ਨਹੀਂ ਖਾਣਾ, ਅਤੇ ਬਣਦਾ ਵੀ ਖਿਆਲ ਕਰੋ ਡੰਗਰਾਂ ਦੀ ਪਸ਼ੂਆਂ ਦੀ ਚਰਬੀ ਤੋਂ ਹੀ ਬਣਦਾ ਦੁੱਧ, ਉਹਦੀ ਕੋਈ ਵਿਚਾਰ ਤਾਂ ਨਹੀਂ ਨਾ। ਇਸ ਕਰਕੇ ਜਿਵੇਂ ਘਿਓ ਕਿਸੇ ਭਾਂਡੇ 'ਚ ਪਿਆ ਹੋਵੇ, ਨਹੀਂ ਕੋਈ ਵਿਚਾਰ ਕਰਦੀ, ਵਰਤਿਆ ਹੀ ਜਾਂਦਾ, ਹਰ ਕੋਈ ਉਹਨੂੰ ਘਿਓ ਜਾਣ ਕੇ ਵਰਤ ਲੈਂਦੇ ਨੇ। ਇਵੇਂ ਕੋਈ ਭਾਵੇਂ ਕਿਸੇ ਨੀਵੀਂ ਜਾਤੀ ਦਾ ਭਾਵੇਂ ਹੋਵੇ, ਭਗਤੀ ਦੇ ਪ੍ਰਭਾਵ ਕਰਕੇ ਭਾਈ ਹਰ ਕੋਈ ਪਿਆਰ
ਕਰਨਾ।
ਫਿਰ ਦੁਬਾਰੇ ਪੜ੍ਹਦੇ
ਨਹੀਂ,
ਭਗਤਾਂ ਜਾਤ
ਭਗਤਾਂ ਜਾਤ ਸਨਾਤ ਨਾ ਕਾਈ।
ਇਉਂ ਭਾਈ ਭਗਤਾਂ ਦੀ ਵੀ ਭਾਈ ਜਾਤੀ ਸਨਾਤ ਭਾਵੇਂ ਨੀਵੀਂ ਹੈ ਕੋਈ, ਹਾਂ ਇਹ ਜਿਵੇਂ ਹਰ ਕੋਈ ਪਿਆਰ ਕਰਦਾ ਘਿਓ ਦੇ ਆਦਿਕ ਦੇ ਨਾਲ, ਇਵੇਂ ਭਗਤਾਂ ਨਾਲ ਵੀ ਨੀਵੀਂ ਜਾਤੀ 'ਚ ਕੋਈ ਹੋਵੇ ਤਾਂ ਸਤਿਕਾਰਯੋਗ ਹੋ ਜਾਂਦਾ, ਨਮਸਕਾਰਾਂ ਯੋਗ ਹੋ ਜਾਂਦਾ, ਪੂਜਣ ਯੋਗ ਹੋ ਜਾਂਦਾ, ਨਹੀਂ ਕੋਈ ਵਿਚਾਰ ਰਹਿੰਦੀ ਵੀ ਨੀਵੀਂ ਜਾਤੀ ਦਾ।
ਚਰਨ ਕਮਲ ਸਤਿਗੁਰ ਸ਼ਰਨਾਈ।
ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਚਰਨਾਂ ਕਮਲਾਂ ਦੀ ਨੇ ਸਰਨ ਵਿੱਚ ਰਹੇ ਨੇ, ਨੀਵੀਂ ਜਾਤੀ ਵਿੱਚ ਭਾਵੇਂ ਹੋਣ ਪੂਜ ਬਣ ਗਏ ਨੇ ਭਾਈ। ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ, ਉਹਨਾਂ ਦੀ ਪੂਜਾ ਆਪ ਕਰਾ ਦਿੰਦਾ ਵੈ। ਹੋਰ ਨੀਵੀਂ ਜਾਤੀ ਦੀ ਹੋਰ ਗੱਲ ਆ, ਭਾਵੇਂ ਕੋਈ ਲੜਾਕਾ ਹੀ ਹੋ, ਭਾਵੇਂ ਹੋਵੇ ਉਹ ਆਰਨਾ ਇਹਨਾਂ ਨੂੰ ਡੇਮੂ ਠੇਮੂ ਨਹੀਂ ਡੇਮੂ ਡੱਡੇ ਨਾਲ ਬੋਲਿਆ ਡੇਮੂ ਮੰਗੂਈਆਂ
ਡੱਡਾ ਹੀ
ਹਾਂ ਡੱਡਾ ਫਿਰ ਠੱਠਾ ਲੱਗ ਗਿਆ ਸੀ ਹੈਗਾ ਡੱਡਾ ਬੋਲੇਗਾ
ਡੇਮੂ
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 ਪਰ ਠੇਮੂ ਬੋਲੇ ਗਿਆ ਸੀ ਦੁਬਾਰੇ ਪੜੋ
ਡੇਮੂ ਖੱਖਰ ਮਿਸਰੀ ਮੱਖੀ ਮੇਲ ਮਖੀਰ ਉਪਾਇਆ
ਠੀਕ ਹੁਣ ਪੜੋ ਸਾਰੇ ਜੀ ਡੇਮੂ ਖੱਖਰ ਮਿਸਰੀ
ਡੇਮੂ ਮੱਖਰ ਮਿਸਰੀ
ਹਾਂ ਫਿਰ ਪੜ ਲਓ ਕੁਆਰੀ
ਡੇਮੂ ਖੱਖਰ ਮਿਸਰੀ ਮੱਖੀ ਮੇਲ ਮਖੀਰ ਉਪਾਇਆ
ਹਾਂ ਡੇਮੂ ਤਾਂ ਜਾਂਦੇ ਪਿੰਡਾਂ ਹੁੰਦੀਆਂ ਨੇ ਕਿਤੇ ਛੇੜ ਕੇ ਦੇਖ ਲਿਓ ਉਹਨਾਂ ਨੂੰ ਫਿਰ ਦੇਖ ਲਓ ਡੁੰਮਰੇ ਢੋਲ ਵਰਗਾ ਮੂੰਹ ਬਣਾ ਦਿੰਦੀਆਂ ਨੇ ਲੜਕੇ ਪਰ ਹੈ ਭਾਵੇਂ ਇਹਨਾਂ 'ਚ ਕੁੜੱਤਣ ਹੈ ਪਰ ਕੁੜੱਤਣ ਹੁੰਦਿਆਂ ਵੀ ਮਿਸਰੀ ਪੈਦਾ ਕਰਦੀਆਂ ਨੇ ਉਹਦੇ ਛੱਤੇ ਵਿੱਚ ਮਿਸਰੀ ਹੁੰਦੀ ਹੈ ਪਿੰਡਾਂ ਦੇ ਤੁਸੀਂ ਕੀ ਕਹਿੰਦੇ ਪਿੰਡ ਇਹਨਾਂ ਨੂੰ ਡੇਮੂ ਨੂੰ ਆਹ ਤਾਂ ਡੇਮੂ 'ਤੇ ਵਰਤਿਆ ਸਾਡੇ ਤਾਂ ਪਿੰਡਾਂ ਕਹਿੰਦੇ ਆ ਪੀਲੇ ਰੰਗ ਜਿਹੜੀਆਂ ਹੁੰਦੀਆਂ ਹਾਂਜੀ ਸਾਡੇ ਤਾਂ ਪਿੰਡ ਤੁਸੀਂ ਕੀ ਕਹਿੰਦੇ ਮੰਡਿਆਲੀ
ਮੰਡਿਆਲੀ
ਮੰਡਾਲੀ ਉਹ ਸਮਝ ਲਓ ਬਸ ਮੰਡਾਲੀ ਕਹਿ ਲਓ ਡੇਮੂ ਇੱਥੇ ਵੱਖਰਾ ਹੈ ਹਾਂਜੀ ਪਿੰਡ ਤੱਕ ਚਲ ਪਿੰਡ ਮੰਨ ਲਓ ਜੀ ਕੁਛ ਤਾਂ ਮੰਨੋ ਇਹ ਡੇਮੂ ਦਾ ਤਾਂ ਨਾਂ ਪਿਆ ਇਹਦੇ ਦੋ ਮੂੰਹ ਜੇ ਹੁੰਦੇ ਨੇ ਗੁਰੂ ਹਾਂ ਅਣੁੱਖ ਹਾਂਜੀ ਅਤੇ ਪਿੱਠ ਦੇ ਕੰਡਾ ਹੁੰਦਾ ਮਗਲੇ ਪਾਸੇ ਜ਼ਹਿਰੀਲਾ ਸੋ ਕੰਡਾ ਜਦੋਂ ਚੋਭ ਦਿੰਦੀ ਆ ਨਾ ਫਿਰ ਤਾਂ ਪਤਾ ਲੱਗਦਾ ਵੀ ਮੈਂ ਡੇਮੂ ਆ ਇਹਨੂੰ ਦੰਦਈਆ ਵੀ ਦੰਦਈਆ ਹੋਰ ਹੁੰਦਾ ਉਹ ਦੁਮ ਜ਼ਹਿਰੀਲਾ ਹੁੰਦਾ ਉਹ ਥੋੜ੍ਹਾ ਜਿਹਾ ਦਾਖੀ ਜਿਹੇ ਰੰਗ ਦਾ ਹੁੰਦਾ ਹਾਂ ਚਲੋ ਪਰ ਆਪਣੇ ਪ੍ਰਕਰਨ ਵੱਲ ਆਓ ਹੁਣ ਤੁਹਾਨੂੰ ਸਮਝ ਗਿਆ ਵੀ ਡੇਮੂ ਕੀ ਆ ਡੇਮੂ ਖੱਖਰ ਮਿਸਰੀ
ਡੇਮੂ ਖੱਖਰ ਮਿਸਰੀ
ਡੇਮੂ ਦੇ ਖੱਖਰ ਵਿੱਚ ਫਿਰ ਵੀ ਉਹ ਮਿਸਰੀ ਪੈਦਾ ਕਰਦੀ ਹੈ ਮਿੱਠਤ ਕਰਦੀ ਹੈ ਮੱਖੀ ਮੇਲ
ਮੱਖੀ ਮੇਲ
ਮਖੀਰ ਉਪਾਇਆ
ਮਖੀਰ ਉਪਾਇਆ
ਮੱਖੀਆਂ ਨੇ ਜਿਹੜਾ ਜੀ ਮਿਲ ਕੇ ਨਾ ਜੀ ਸ਼ਹਿਦ ਪੈਦਾ ਕੀਤਾ ਹਾਂ ਤਾਂ ਉਹ ਵੀ ਭਾਵੇਂ ਲੜਕੇ ਜਿਹੜੀਆਂ ਨੇ ਲੜਾਕੀਆਂ ਨੇ ਪਰ ਗੁਣ ਫਿਰ ਵੀ ਕਿੰਨਾ ਵਧੀਆ ਫਿਰ ਵੀ ਸ਼ਹਿਦ ਆ ਉਹਨਾਂ ਕੋਲ ਮਿੱਠ ਵਾਲਾ ਗੁਣ ਹੈ ਹਾਂਜੀ ਹੈਗੇ ਤਾਂ ਨਿੱਕੇ ਕੀੜੇ ਹੀ ਨੇ ਦੋਵੇਂ ਨੀਵੇਂ ਮੰਨੇ ਗਏ ਨੇ ਪਰ ਖਿਆਲ ਕਰੋ ਨੀਵੇਂ ਹੋਣ ਕਰਕੇ ਇਹਨਾਂ ਕੋਲ ਮਿਸਰੀ ਆ ਗਈ ਉਹਦੇ ਕੋਲ ਸ਼ਹਿਦ ਆ ਗਿਆ ਹਾਂਜੀ ਗੱਲ ਨਿਮਰਤਾ ਦਾ ਭਾਵ ਹੈ ਅੱਗੇ ਜੀ
ਪਾਟ ਪਟੰਬਰ ਕੀੜੇ ਉਹ
ਹੁਣ ਪਾਟ ਨਾਮ ਰੇਸ਼ਮ ਦਾ ਪਟੰਬਰ ਨਾਮ ਵਸਤਰ ਰੇਸ਼ਮੀ ਕੱਪੜੇ ਕਿੱਥੋਂ ਬਣਦੇ ਨੇ ਕੀੜਿਆਂ ਰੇਸ਼ਮ ਕੀੜੇ ਹੀ ਬਣਾਉਂਦੇ ਨੇ ਰੇਸ਼ਮ ਵਾਲੇ ਕੀੜੇ ਦੇਖੇ ਹੋਣਗੇ ਪਿੰਡਾਂ 'ਚ ਹਾਂਜੀ ਉਹ ਪਾਲਦੇ ਲੋਕ ਬਹੁਤ ਸਾਰੇ ਜ਼ਿਆਦਾਤਰ ਦਾ ਧੰਦਾ ਕਸ਼ਮੀਰ 'ਚ ਬਹੁਤ ਹੈ ਰੇਸ਼ਮ ਬਣਾਇਆ ਜਾਂਦਾ ਉੱਥੋਂ ਸ਼ਹਿਤੂਤ ਦੇ ਪੱਤੇ ਖਾਂਦੇ ਖਾ ਕੇ ਤਾਰਾਂ ਜੀਆਂ ਕੱਢ ਕੱਢ ਕੇ ਆਪਣੇ ਬੋਡੀ ਦਾ ਆਲੇ ਦੁਆਲੇ ਲਪੇਟ ਲੈਂਦੇ ਨੇ ਉੱਥੋਂ ਉਹ ਫਿਰ ਜਿਹੜਾ ਸੀ ਲਾਹ ਕੇ ਦੇੜ ਕੇ ਰੇਸ਼ਮ ਬਣ ਜਾਂਦਾ ਸੋ ਹੁਣ ਤਾਂ ਕੀੜੇ ਨਿੱਕੇ ਹੀ ਨੇ ਵਿਚਾਰੇ ਉਹਨਾਂ ਦੇ ਨਿੱਕੇਪਣ ਕਰਕੇ ਵੇਖੋ ਉਹਨਾਂ ਨੇ ਵੀ ਜਿਹੜਾ ਸੀ ਰੇਸ਼ਮ ਪੈਦਾ ਕੀਤਾ ਹੋਰ ਜੀ ਕੁੱਟ ਕੁੱਟ
ਕੁੱਟ ਕੁੱਟ ਸਣ ਕਰਤਾਸ ਬਣਾਇਆ
ਹੁਣ ਕੁੱਟ ਕੁੱਟ ਕੇ ਜੀ ਜਿਹੜਾ ਸੀ ਸਣ ਦਾ ਆਪਾਂ ਬੂਟੇ ਦੇਖੇ ਖੇਤਾਂ ਵਿੱਚ ਸਣ ਜਿਹੜੀ ਹੁੰਦੀ ਹੈ ਹਾਂ ਉਹਨੂੰ ਕੁੱਟ ਕੁੱਟ ਕੇ ਜਿਹੜਾ ਸੀ ਬਣਾ ਕੇ ਫਿਰ ਕਿਰਤਾਸ ਨਾਮ ਹੈ ਕਾਗਜ਼ ਦਾ ਉੱਥੋਂ ਕਾਗਜ਼ ਬਣਦਾ ਹਾਂਜੀ ਕਿਰਤਾਸ
ਕਾਗਜ਼
ਸਣ ਤੁਸੀਂ ਪਿੰਡਾਂ 'ਚ ਦੇਖਿਆ ਨਹੀਂ ਆਪਣੇ ਜਿਹਨੇ ਰੱਸੇ ਵੱਟਦੇ ਆਪਾਂ ਸਣਦੇ ਬਾ ਅਤੇ ਉਹਦਾ ਕਾਗਜ਼ ਵੀ ਬਣਦਾ ਸੀ ਇੱਕ ਸੁਨੁਕੜਾ ਹੁੰਦਾ ਸੀ ਇੱਕ ਸਣ ਜਾਂ ਦੋਵਾਂ ਦੇ ਰੱਸੇ ਬਣਦੇ ਲੱਜਾਂ ਬਣਦੀਆਂ ਸਾਰਾ ਕੁਛ ਅਤੇ ਕਾਗਜ਼ ਵੀ ਬਣਦਾ ਹੈ ਜੀ ਗੰਨੇ ਦੇ ਪੱਤੇ ਨਹੀਂ ਇਹ ਜਦੋਂ ਆਪਾਂ ਕਪਾਹ ਬੀਜਦੇ ਹਾਂ ਨਾ ਉਹਦੇ ਨਾਲ ਇਹ ਬੀਜਿਆ ਜਾਂਦਾ ਇਹ ਅਤੇ ਸਣ ਜਿਹੜਾ ਹੁੰਦਾ ਇਹਦਾ ਸਟੀ ਪਤਲੀ ਹੁੰਦੀ ਹੈ ਸੱਤ ਛੇ ਸੱਤ ਉੱਚਾ ਫੁੱਟ ਹੋ ਜਾਂਦਾ ਹੈ ਇਹਦਾ ਜਿਹੜਾ ਉੱਪਰਲਾ ਛਿਲਕਾ ਹੁੰਦਾ ਉਹਨੂੰ ਪਹਿਲਾਂ ਜਦੋਂ ਕੱਟਿਆ ਗਿਆ ਨਾ ਉਹ ਪਾਣੀ ਵਿੱਚ ਡੱਬ ਦਿੰਦੇ ਨੇ ਪਾਣੀ ਗਲਣ ਕਰਕੇ ਉਹ ਛਿਲਕਾ ਫਿਰ ਲਾ ਲੈਂਦਾ ਉਹ ਛਿਲਕੇ ਦੇ ਫਿਰ ਰੱਸੇ ਬਣ ਜਾਂਦੇ ਨੇ ਵੱਟ ਵੱਟ ਕੇ ਰੱਸੀਆਂ ਬਣਾਉਂਦੇ ਜੋ ਰੱਸਿਆਂ ਦਾ ਕੰਮ ਬਣਦਾ ਜਾਂ ਚਿੱਟਾਂ ਵੀ ਬਣਦੀਆਂ ਸਣਦੀਆਂ 'ਤੇ ਅਤੇ ਸਨੁੱਕੜੇ ਦੇ ਵੀ ਰੱਸੇ, ਉਹ ਸਾਣਾ ਹੈ, ਇਹਦਾ ਕਾਗਜ਼ ਵੀ ਬਣਦਾ ਸੀ, ਗਾਲ ਕੇ ਇਹਨੂੰ ਕੁੱਟ ਕੁੱਟ ਜਿਹੜਾ ਸੀ ਕੱਟ ਕੇ ਕਾਗਜ਼ ਫੈਕਟਰੀਆਂ 'ਚ ਬਣਾਇਆ ਜਾਂਦਾ, ਅੱਗੇ ਵੇਲਣ ਨਾਲ ਬਣਾ ਲੈਂਦੇ, ਗਾਲ ਕੇ ਇਹਨੂੰ ਨਾ ਵੇਲ ਲੈਂਦੇ ਸੀ ਉਹ ਪਾਵਾਂ ਵੀ, ਭਾਵੇਂ ਇਹ ਵੀ ਇੱਕ ਛੋਟਾ ਹੀ ਦਰਖਤ ਹੈ, ਛੋਟਾ ਹੀ ਬੂਟਾ ਹੈ, ਅਤੇ ਇਸ ਤੋਂ ਵੀ ਕਾਗਜ਼ ਬਣਿਆ ਹੈ।
ਮਲ ਮਲ ਹੋਏ ਬੜੇਵੇਂ ਹੋ,
ਬੜੇਵੇਂ ਕਪਾਹ ਜਿਹੜੀ ਹੈ ਭਾਈ, ਉਹ ਤੋਂ ਵੀ ਮਲ ਮਲ ਬਰੀਕ ਕੱਪੜਾ ਬਣਦਾ।
ਚਿੱਕੜ ਕਵਲ ਭਵਰ ਲੁਭਾਇਆ,
ਕਵਲ ਵੀ ਨਾ ਜਿਹੜੀਆਂ ਕਪਾਹ ਵੀ ਜਿਹੜੀਆਂ ਨੀਵੀਆਂ ਹਨ, ਕੋਈ ਬਰੋਟੇ ਮੰਗੂਚੀ ਤਾਂ ਨਹੀਂ ਨਾ ਹੈਗੀ। ਸੋ ਇਹ ਤੋਂ ਵੀ ਜਿਹੜਾ ਸੀ ਮਲ ਮਲ ਦੇ ਵਸਤਰ ਕਿੰਨੇ ਸੋਹਣੇ ਬਣੇ, ਅਤੇ ਇਵੇਂ ਹੀ ਚਿੱਕੜ ਵਿੱਚ ਰਹਿੰਦਾ ਕਵਲ, ਉਹ ਵੀ ਨੀਵੇਂ ਥਾਂ ਰਹਿੰਦਾ, ਅਤੇ ਨੀਵੇਂ ਥਾਂ ਰਹਿਣ ਕਰਕੇ ਭਵਰਾ ਆ ਕੇ ਉਹ ਤੋਂ ਜਿਹੜੇ ਨੇ ਲੁਭਾਏ ਮਨ ਹੁੰਦੇ ਸੁਗੰਧੀ ਲੈ ਜਾਂਦੇ, ਸੁਗੰਧੀ ਵਾਲੇ ਨੇ ਉਹ, ਭਾਵੇਂ ਰਹਿੰਦੇ ਚਿੱਕੜ 'ਚ ਨੇ ਪਰ ਭਾਵ ਚਿੱਕੜ ਤੋਂ ਨੀਵੇਂ ਪਾਪਣ ਤੋਂ ਲੈਣਾ, ਨੀਵੇਂ ਥਾਂ ਚਿੱਕੜ 'ਚ ਰਹਿਣ ਕਰਕੇ ਹਾਂ ਸੁਗੰਧੀ ਬਣ ਗਈ, ਨੀਵਿਆਂ ਵਿੱਚ ਸੁਗੰਧੀ ਪੈਂਦੀ ਆ, ਹੰਕਾਰੀਆਂ 'ਚ ਨਹੀਂ ਪੈਂਦੀ। ਹਾਂ
ਜਿਉਂ ਮਨ ਕਾਲੇ ਸੱਪ ਸਿਰ,
ਜਿਵੇਂ ਕਾਲੇ ਸੱਪ ਨੇ ਦੇਖੋ, ਹਾਂ ਤਾਂ ਉਹ ਵੀ ਕੀੜੇ ਨੇ ਇੱਕ ਤਰ੍ਹਾਂ ਦੇ, ਕਾਲੇ ਸਿਰਾਂ ਦੇ ਇਹਨਾਂ ਸੱਪਾਂ ਦੇ ਜਿਹੜੇ ਸੀ ਮਣੀ ਹੁੰਦੀ ਆ ਸਿਰ ਵਿੱਚ, ਭਾਵੇਂ ਕੀੜਾ ਹੀ ਹੈ ਅਤੇ ਨੀਵਾਂ ਜਾਂ ਹੋਣ ਕਰਕੇ ਵੀ ਇਹਦੇ ਕੋਲ ਵੀ ਮਣੀ ਹੈਗੀ ਆ, ਲੋਕ ਲੁਕ ਲੁਕ ਕੇ ਦੇਖਦੇ ਵੀ ਉਹ ਮਣੀ ਵਾਲਾ ਸੱਪ ਹੈ ਬਈ, ਸਾਹਮਣੇ ਤਾਂ ਨਹੀਂ ਆ ਕੇ ਦੇਖਦੇ, ਪਤਾ ਵੀ ਪਊ ਹੈ। ਹਾਂ
ਪੱਥਰ ਹੀਰੇ ਮਾਣਕ ਛਾਇਆ,
ਇਉਂ ਪੱਥਰ ਵੀ ਵੇਖੋ ਖਾਣਾ ਪੱਥਰ ਦੀਆਂ ਵਿੱਚ, ਹਾਂ ਉੱਥੇ ਹੀਰੇ ਮਾਣਕਾ ਕਿਹੜੇ ਨੇ ਭਾਈ, ਸ਼ੋਭਦੇ ਨੇ।
ਜਾਣਕ ਥੂਰੀ ਮਿਰਗ ਤਨ,
ਹੁਣ ਮਿਰਗ ਵੇਖੋ ਇਹ ਵੀ ਇੱਕ ਜੀਵ ਹੀ ਆ ਨਾ, ਇਹਦੇ ਵੀ ਤਨ ਦੇ ਉੱਤੇ ਧੁਨੀ ਦੇ ਉੱਤੇ ਕਸਤੂਰੀ ਹੁੰਦੀ ਆ। ਹਾਂ
ਨਾਉ ਭਗਾਉਤੀ ਲੋਹ ਕਢਾਇਆ,
ਹੁਣ ਭਗਾਉਤੀ ਦਾ ਹੁਣ ਦੇਖ ਲਓ ਇੱਥੇ ਸਪਸ਼ਟ ਹੋ ਜਾਣਾ ਅਰਥ, ਆ ਜਿਹੜੇ ਵੀਰ ਦਸਮਗਾਂ ਦੀ ਨਿੰਦਿਆ ਕਰਦੇ ਆ ਨਾ, ਕਹਿੰਦੇ ਭਗਉਤੀ ਜਿਹੜੀ ਆ ਦੇਵੀ ਦਾ ਅਰਥ ਹੈ, ਚਾਰ ਅਰਥ ਰੱਖਦਾ ਭਗਉਤੀ ਸ਼ਬਦ, ਭਗਉਤੀ ਇੱਕ ਦੇਵੀ ਦਾ ਅਰਥ ਹੈ, ਇੱਕ ਭਗਉਤੀ ਪਰਮੇਸ਼ਰ ਦੀ ਸ਼ਕਤੀ ਦਾ, ਇੱਕ ਭਗਉਤੀ ਆ ਪੰਥ ਵੀ ਆ ਸੁਖਮਨੀ ਸਾਹਿਬ 'ਚ ਆਉਂਦਾ, ਫਿਰ ਤਾਂ ਉਹ ਕਹਿਣਗੇ ਵੀ ਸੁਖਮਨੀ ਸਾਹਿਬ ਵਿੱਚ ਵੀ ਆਇਆ ਕਿੰਨੀ ਵਾਰੀ, ਗੁਰੂ ਗ੍ਰੰਥ ਸਾਹਿਬ 'ਚ ਭਗਉਤੀ ਸ਼ਬਦ ਆਇਆ, ਸੋ ਭਗਉਤੀ ਜੋ ਭਗਵੰਤਾ ਜਾਣੇ, ਹਾਂਜੀ ਉੱਥੇ ਵੀ ਤਾਂ ਇਹੀ ਸ਼ਬਦ ਆਇਆ, ਉੱਥੇ ਭਗਉਤੀ ਇੱਕ ਪੰਥ ਹੈ, ਆਪਣੇ ਭਗਉਤੀ ਕਹਾਉਂਦੇ ਨੇ, ਇਵੇਂ ਭਗਉਤੀ ਸ਼੍ਰੀ ਸਾਹਿਬ ਦਾ ਵੀ ਅਰਥ ਹੈ, ਹੁਣ ਇੱਥੇ ਸ਼੍ਰੀ ਸਾਹਿਬ ਦੇ ਅਰਥਾਂ ਵਿੱਚ ਆਇਆ, ਨੌ ਭਗਉਤੀ ਲੋਹ ਕਢਾਇਆ,
ਨੌ ਭਗਉਤੀ ਲੋਹ,
ਜੇ ਦੇਵੀ ਦੇ ਅਰਥ ਮੰਨੋਗੇ ਕਿਹੜੇ ਲੋਹੇ ਤੋਂ ਬਣੀ ਸੀ ਦੇਵੀ, ਹੁਣ ਇਹ ਭਗਉਤੀ ਜਿਹੜੀ ਤਲਵਾਰ ਹੈ ਸ਼੍ਰੀ ਸਾਹਿਬ ਹੈ, ਲੋਹੇ ਤੋਂ ਕਰਕੇ ਬਣਾਈ ਜਾਂਦੀ ਹੈ, ਅਤੇ ਇਸ ਕਰਕੇ ਹਰ ਕੋਈ ਪੂਜਦਾ, ਪੂਜਾ ਹੁੰਦੀ ਹੈ ਸ਼ਸਤਰਾਂ ਦੀ, ਕਿਉਂ ਹੈ ਵੀ ਭਾਈ ਲੋਹਾ ਭਾਵੇਂ ਜਿਹੜਾ ਸੀ ਇੱਕ ਨੀਵੀਂ ਧਾਤ ਹੀ ਆ ਨਾ ਸਾਰੀਆਂ ਧਾਤਾਂ 'ਚੋਂ, ਪਰ ਫਿਰ ਵੀ ਇਹਦੀ ਪੂਜਾ ਹੋਈ ਜਦੋਂ ਸ਼੍ਰੀ ਸਾਹਿਬ ਬਣ ਗਈ। ਹਾਂਜੀ
ਮੁਸਕ ਬਿਲੀ ਹੋਂ ਮੇਦ ਕਰ,
ਹਾਂ
ਮਜਲਸ ਅੰਦਰ ਮਹਿ ਮਹਿਕਾਇਆ,
ਹੁਣ ਮੁਸਕ ਬਲਾਈ ਜਿਹੜੀ ਹੁੰਦੀ ਹੈ ਬਿੱਲੀ, ਮੁਸਕ ਬਲਾਈ ਦਾ ਨਾਂ ਜਿਹੜੀਆਂ ਹੁੰਦੀਆਂ ਨੇ, ਉਹਨਾਂ ਦੇ ਮਗਲੇ ਪਾਸੇ ਇੱਕ ਮੇਦ ਨਾਮ ਹੈ, ਮਿੱਝ ਦਾ ਇੱਕ ਥੋੜ੍ਹਾ ਜਿਹਾ ਗੰਢ ਬਣੀ ਹੁੰਦੀ ਹੈ, ਪੂਛ ਦੇ ਸਾਈਡ ਤੋਂ ਇੱਕ ਪਾਸੇ, ਪੱਟ ਦੇ ਉੱਪਰਲੇ ਪਾਸੇ ਗੰਢ ਇੱਕ ਬਣੀ ਹੁੰਦੀ ਆ, ਉਹਦੇ ਵਿੱਚ ਚਿਕਨਾਈ ਹੁੰਦੀ ਹੈ, ਪਰ ਉਹ ਚਿਕਨਾਈ ਨਿਰੀ ਸੁਗੰਧੀ ਦਾ ਰੂਪ ਹੈ, ਸੁਗੰਧੀ ਆ ਉਹ, ਫਿਰ ਧੂਫ ਵਾਲੇ ਕੰਮਾਂ 'ਚ ਪੈਂਦੀ, ਲੋਕ ਸੁਗੰਧੀ ਵਾਸਤੇ ਵਰਤਦੇ ਉਹਨੂੰ, ਜੀਵ ਹੈ ਭਾਵੇਂ ਬਿੱਲੀ ਇੱਕ, ਪਰ ਉਹਦੇ ਕੋਲ ਵੀ ਭਾਈ ਇਹ ਮੇਦ ਜਿਹੜੀ ਹੈ ਸੁਗੰਧੀ ਵਾਲੀ ਵਸਤੂ ਹੈਗੀ ਆ, ਜਿਹੜੀ ਕਿ ਉਹ ਸੁਗੰਧੀ ਫਿਰ ਮਜਲਸ ਅੰਦਰ ਮਹਿ ਮਹਿਕਾਇਆ,
ਮਜਲਸ ਅੰਦਰ ਮਹਿ ਮਹਿਕਾਇਆ,
ਹਾਂ ਰਾਜ ਲੋਕਾਂ ਦੀਆਂ ਮਜਲਸਾਂ ਵਿੱਚ ਸਭਾ ਵਿੱਚ ਮਹਿ, ਉਹਦੀ ਮਹਿਕ ਜਿਹੜੀ ਸੀ ਸੁਗੰਧੀ ਜਿਹੜੀ ਸੀ ਉਹਦੀ ਮਹਿਕ ਬਣਦੀ ਹੈ, ਇਵੇਂ ਬਿੱਲੀ ਦਾ ਸੁਭਾਅ ਕਿਤੇ ਧੂਫ ਲਾਈ ਹੋਵੇ ਨਾ ਭੱਜ ਕੇ ਆਉਂਦੀ ਆ ਬਿੱਲੀ ਉਸ ਪਾਸੇ ਨੂੰ, ਉਹਨੂੰ ਇਉਂ ਹੁੰਦਾ ਵੀ ਇਹ ਜਿਹੜੀ ਮੇਰੇ ਕੋਲ ਮਹਿਕ ਹੈ ਕਿਤੋਂ ਬਾਹਰੋਂ ਵੀ ਹੋਰ ਆ ਰਹੀ ਹੈ, ਭਾਵੇਂ ਜੀਵ ਹੈ ਕਹਿੰਦੇ ਇਹਦੇ ਕੋਲ ਨੀਵੀਂ ਹੈਗੀ ਆ ਦੂਜੀਆਂ ਨਾਲੋਂ ਹੋਰ ਆਪਣੇ ਜਾਨਵਰਾਂ ਵਿੱਚੋਂ, ਪਰ ਸੁਗੰਧੀ ਰੱਖ ਰਹੀ ਹੈ ਨੀਵੇਂਪਣ ਕਰਕੇ, ਇਹਨੂੰ ਵੀ ਸੁਗੰਧੀ ਹੈਗੀ ਹੈ।
ਨੀਚ ਜੋਨ ਉੱਤਮ ਫਲ ਪਾਇਆ,
ਇਹ ਸਾਰੀਆਂ ਨੀਵੀਆਂ ਜਾਤ ਜੋਨਾਂ ਨੇ ਨਾ ਜਿੰਨੀਆਂ ਗਣੀਆਂ ਗਈਆਂ ਨੇ, ਪਰ ਨੀਵੀਆਂ ਹੋਣ ਕਰਕੇ ਹੀ ਉੱਤਮ ਫਲ ਪਾਉਣਾ ਕੀਤਾ ਹੈ, ਭਾਵ ਨਿਮਰਤਾ ਦਾ ਹੈ। ਹਾਂ ਜੇ ਕਿਸੇ ਕੋਲ ਨਿਮਰਤਾ ਨਿਮਾਣ ਵਾ ਹੋਵੇ ਤਾਂ ਇਹ ਗੁਣ ਕੋਈ ਨਾ ਕੋਈ ਫਲ ਉਹਨੂੰ ਆ ਹੀ ਮਿਲਦਾ, ਉੱਤਮ ਫਲ ਮਿਲਦਾ। ਹਾਂਜੀ
ਬਲ ਪੋਤਾ ਪਹਿਲਾਦ ਦਾ, ਇੰਦਰਪੁਰੀ ਦੀ ਇਸ਼ ਇਸ਼ੰਦਾ,
ਹੁਣ ਬਲ ਜਿਹੜਾ ਸੀ ਬਲ ਰਾਜਾ ਇਹ ਪ੍ਰਹਿਲਾਦ ਦਾ ਪੁੱਤਰਾ ਹੋਇਆ, ਪੁੱਤਰ ਕਿਹਦਾ ਸੀ ਫਿਰ? ਹਾਂ ਵਿਰੋਚਨ, ਯਾਦ ਰੱਖਿਆ ਬਈ ਪਿਛਲੀ ਵਾਰ ਜੀ ਦਾ, ਹਾਂ ਵਿਰੋਚਨ ਦਾ ਪੁੱਤਰ। ਵਿਰੋਚਨ ਜਿਹੜਾ ਸੀ ਕਿਹਦਾ ਪੁੱਤਰ ਸੀ? ਪ੍ਰਹਿਲਾਦ ਦਾ। ਅਤੇ ਵਿਰੋਚਨ ਦਾ ਪੁੱਤਰ ਰਾਜਾ ਬਲ, ਪ੍ਰਹਿਲਾਦ ਦਾ ਕੀ ਲੱਗਿਆ?
ਪੁੱਤਰਾ।
ਸੋ ਇਹ ਜਿਹੜਾ ਬਲ ਰਾਜਾ ਸੀ, ਸੋ ਇਹਨੂੰ ਇਹਨੇ ਜੱਗ ਕੀਤਾ ਕਿਸ ਇੱਛਾ ਨੂੰ ਰੱਖ ਕੇ? ਇੰਦਰਪੁਰੀ ਦੀ ਇੱਛ ਇਛੰਦਾ, ਮੈਂ ਇੰਦਰਪੁਰੀ ਦਾ ਰਾਜ ਸਾਂਭਣਾ ਜੀ, ਇਸ ਇੱਛਾ ਨੂੰ ਲੈ ਕੇ ਜੱਗ ਕੀਤਾ। ਥੀ ਤੇ ਰਾਕਸ਼ ਸ਼੍ਰੇਣੀ ਵਿੱਚੋਂ ਇੰਦਰ ਦਾ ਰਾਜ ਸਾਂਭਣ ਵਾਸਤੇ ਉਹ ਜੱਗ ਕੀਤੇ ਜੀ, ਇੱਛ ਇਛੰਦਾ, ਇਸ ਇੱਛਾ ਨੂੰ ਇੱਛਦਾ ਹੋਇਆ ਜੱਗ ਕੀਤਾ ਜੀ। ਕਿੰਨੇ ਕੁ ਕੀਤੇ ਅੱਗੇ ਸੁਣੋ,
ਕਰ ਸੰਪੂਰਨ ਜੱਗ ਸੌ,
ਸੌ ਜੱਗ ਸੰਪੂਰਨ ਹੋਇਆ ਇਹਦਾ, ਇਹ ਰਾਜ ਲੈਣ ਵਾਸਤੇ। ਇੱਕ ਰਹਿ ਗਿਆ ਸੀ, 101 ਕਰਨਾ ਸੀ ਨਾ ਅੱਗੇ,
ਇੱਕ ਇਕੋਤਰ ਜੱਗ ਕਰਨ ਦਾ।
ਜਦੋਂ ਮਗਲਾ ਜਿਹੜਾ ਸੀ 101 ਜੱਗ ਜਦੋਂ ਕਰਨ ਲੱਗਿਆ, ਫਿਕਰ ਪੈ ਗਿਆ ਅੰਦਰ ਨੂੰ, ਇਹਨਾਂ ਨੂੰ ਇਹ ਬਣਿਆ ਰਹਿੰਦਾ ਸੀ ਬਸ ਕਿਤੇ ਸਾਡਾ ਰਾਜ ਨਾ ਕੋਈ ਖੋਲਵੇ। ਆਪ ਕੋਈ ਕਰ ਨਹੀਂ ਸਕਦਾ ਵੀ ਵਿਸ਼ਨੂੰ ਕੋਲ ਭੱਜਦਾ, ਨੱਠਿਆ ਉਹਦੇ ਕੋਲ ਜੀ, ਉਹ ਤਾਂ 100 ਜੱਗ ਸੰਪੂਰਨ ਹੋ ਗਿਆ, ਜੇ ਆਹ ਵੀ ਪੂਰਨ ਹੋ ਗਿਆ ਰਾਜ ਖੋਲੂ ਇੱਥੋਂ ਦਾ। ਹਾਂ ਫਿਰ ਵਿਸ਼ਨੂੰ ਨੇ ਕੀ ਕੀਤਾ? 52 ਰੂਪ ਧਾਰਿਆ ਗਿਆ, ਉਹ
52 ਰੂਪੀ ਆਏ ਕੇ
ਉਹ ਵਿਸ਼ਨੂੰ ਫਿਰ ਜੇ ਜੱਗ ਨੂੰ ਜਿਹੜਾ ਸੀ ਵੀ ਕਿਤੇ ਰਾਜ ਸਾਹਮਣਾ ਲਵੇ, 52 ਅਵਤਾਰ ਧਾਰ ਕੇ ਆ ਗਏ।
ਗਰਭ ਨਿਵਾਰ ਭਗਤ ਉਤਰੰਦਾ,
ਇਉਂ ਇਹਦਾ ਹੰਕਾਰ ਦੂਰ ਕੀਤਾ ਅਤੇ ਭਗਤ ਉਧਰੰਦਾ, ਭਗਤ ਦਾ ਉਧਾਰ ਵੀ ਕਰ ਦਿੱਤਾ, ਕਿਉਂ ਭਗਤੀ ਵੀ ਕਰਦਾ ਸੀ। ਕੀ ਕੀਤਾ ਫਿਰ?
ਇੰਦਰ ਸਾਨੂੰ ਪਰ ਹਰੈ,
ਕਹਿੰਦੇ ਤੂੰ ਇੰਦਰ ਦੇ ਰਾਜ ਤੋਂ ਕੀ ਲੈਣਾ, ਤੈਨੂੰ ਹੋਰ ਥਾਂ ਦਾ ਰਾਜ ਦੇ ਦਿੰਦੇ ਹਾਂ, ਪਤਾਲ ਦਾ ਰਾਜਾ ਬਣਾ ਦਿੰਦੇ ਹਾਂ, ਤੂੰ ਇਹਦਾ ਖਿਆਲ ਛੱਡ ਦੇ। ਹਾਂ ਪਰ ਮੈਨੇ ਵਿਸ਼ੇਸ਼ ਕਰਕੇ ਹਰੈ ਛੱਡ ਦੇ, ਇੰਦਰ ਦੇ ਰਾਜ ਨੂੰ ਸਾਂਭਣ ਦੀ ਗੱਲ ਜਿਹੜੀ ਆ ਵਿਸ਼ੇਸ਼ ਕਰਕੇ ਤਿਆਗ ਦੇ। ਪਤਾਲ
ਜਾਏ ਪਤਾਲ ਸੋ ਹੁਕਮੀ ਬੰਦਾ,
ਸੋ ਪਤਾਲ ਦਾ ਤੈਨੂੰ ਰਾਜਾ ਬਣਾ ਦਿੰਦੇ, ਹੁਕਮੀ ਬੰਦਾ ਹੋ ਕੇ ਰਹੋ।
ਬਲ ਛਲ ਆਪ ਛਲਾਇਓਨ,
ਬਲ ਨੇ ਜਿਹੜਾ ਸੀ ਛਲ, ਬਲ ਨੂੰ ਛਲ ਲਿਆ ਜੀ 52 ਧਾਰ ਧਾਰ ਕੇ। ਦੋ ਕਰਮਾਂ 'ਚ ਤਾਂ ਉਹ ਜਿਹੜਾ ਸੀ ਸਾਰਾ ਪ੍ਰਲੋਕ ਤੱਕ ਧਰਤੀ ਮਿਣ ਦਿੱਤੀ, 2.5 ਕਰਮਾਂ ਦਾ ਕਹਿਤਾ ਜੀ ਠੀਕ ਆ ਦਾਨ ਕਰ ਦਿੰਦਾ, ਅੱਧੀ ਕਰਮ ਰਹਿ ਗਈ, ਅੱਧੀ ਦਾ ਜਿਹੜਾ ਸੀ ਸਰੀਰ ਮਨਾਉਣਾ ਪਿਆ, ਪਤਾਲ 'ਚ ਜਾ ਕੇ ਬਹਿਣਾ ਪਿਆ। ਅਤੇ ਨਾਲ ਹੀ
ਦਰਵਾਜ਼ੇ ਦਰਬਾਨ ਹੋ ਬੰਦਾ,
ਬਲ ਰਾਜੇ ਨੂੰ ਛਲਿਆ ਸੀ ਅਤੇ ਆਪ ਵੀ ਛਲਿਆ ਗਿਆ ਫਿਰ ਵਿਸ਼ਨੂੰ, ਕੀ ਸੀ ਫਿਰ? ਦਰਵਾਜ਼ੇ ਦਰਬਾਨ ਹੋ ਬੰਦਾ, ਕਹਿੰਦੇ ਜੇ ਮੈਨੂੰ ਪਤਾਲ ਦਾ ਰਾਜ ਦਿੱਤਾ ਫਿਰ ਤੂੰ ਉਹਦੇ ਹੁਣ ਮੇਰੇ ਬੂਹੇ ਮੂਹਰੇ ਖੜ੍ਹ ਕੇ ਪਹਿਰੇਦਾਰ ਹੋ, ਤੂੰ ਵਚਨ ਕੀਤਾ ਸੀ ਮੇਰੇ ਨਾਲ, ਅਤੇ ਹੁਣ ਤੱਕ ਉਹਦੇ ਦਰਵਾਜ਼ੇ 'ਤੇ ਦਰਬਾਨ 'ਚ ਹੀ ਹੋ ਕੇ ਖੜ੍ਹਾ।
ਸੁਆਂਤ ਬੂੰਦ ਲੈ ਸਿੱਪ ਜਿਉਂ,
ਹੁਣ ਸਿੱਪੀ ਵੇਖੋ ਸੁਆਂਤ ਬੂੰਦ ਨੂੰ ਲੈ ਲੈਂਦੀ ਆ, ਮੀਂਹ 'ਚੋਂ ਸੁਆਂਤੀ ਬੂੰਦੀ ਪਈ, ਉਹਦਾ ਮੂੰਹ ਬੰਦ ਹੋ ਜਾਂਦਾ, ਭਾਰੀ ਹੋ ਕੇ ਫਿਰ
ਮੋਤੀ ਚੁੱਭੀ ਮਾਰ ਸਹੰਦਾ,
ਭਾਰੀ ਹੋ ਕੇ ਇੱਥੇ ਸਮੁੰਦਰੀ ਤਹਿ 'ਤੇ ਜਾ ਕੇ ਬਹਿ ਜਾਂਦੀ ਆ, ਜਦੋਂ ਮੂੰਹ ਬੰਦ ਹੁੰਦਾ ਨਾ ਵਜਨ ਮੂੰਹ ਖੁੱਲ੍ਹੇ ਕਰਕੇ ਤਾਂ ਹੌਲੀ ਉੱਤੇ ਤਰਦੀ ਆ, ਜਦੋਂ ਬੂੰਦ ਪੈ ਗਈ, ਬੂੰਦ ਪੈਣ ਕੇ ਮੂੰਹ ਬੰਦ ਹੋ ਗਿਆ, ਭਾਰੀ ਹੋ ਗਈ ਅਤੇ ਸਮੁੰਦਰੀ ਤਲ 'ਤੇ ਬਹਿ ਜਾਂਦੀ ਆ। ਫਿਰ ਚੁੱਭੀ ਕੌਣ ਮਾਰਦਾ? ਮਰਜੀਵੜੇ ਗੋਤੇ ਖਾਰ ਜਿਹੜੇ ਨੇ, ਮਰਜੀਵੜੇ ਗੋਤਾ ਮਾਰ ਕੇ ਉਹ ਛਿੱਪੀ ਕੱਢ ਲਿਆਉਂਦੇ ਅਤੇ ਵਿੱਚੋਂ ਮੋਤੀ ਕੱਢਦੇ, ਫਿਰ ਇਉਂ ਕਹਿੰਦੇ ਇਉਂ ਛਿੱਪੀ ਵੀ ਜਿਹੜੀ ਸੀ ਭਾਈ ਨਿਮਰਤਾ ਕਰਕੇ ਉਹ ਮੋਤੀ ਦੇਣ ਦੇ ਯੋਗ ਹੋਈ।
ਹੀਰੇ ਹੀਰਾ ਵੇਦ ਮਲੰਦਾ,
ਇਵੇਂ ਹੀਰਾ ਵੀ ਭਾਈ ਜਿਵੇਂ ਹੀਰੇ ਨੂੰ ਇਹ ਬਣ ਸਕਦਾ ਹੈ, ਹੀਰੇ ਵਿੱਚ ਗਲੀ ਲੋਹਾ ਨਹੀਂ ਕਰ ਸਕਦਾ, ਲੋਹੇ ਦੇ ਬਰਮ ਨਾ ਕਰੋ ਟੁੱਟ ਸਕਦਾ, ਪਰ ਹੀਰਾ ਨਹੀਂ ਟੁੱਟੂ ਗਲੀ ਨਹੀਂ ਕੱਢ ਸਕਦਾ, ਹੀਰੇ ਨੂੰ ਹੀਰੇ ਦੀ ਕਣੀ ਨਾਲ ਬਿੰਨਿਆ ਜਾਂਦਾ ਹੈ। ਹੀਰਾ ਕੀ ਆ ਭਾਈ? ਨਾਮ, ਨਾਮ ਰੂਪੀ ਹੀਰੇ ਦੇ ਨਾਲ ਇਉਂ ਜਿਹੜਾ ਸੀ ਹੀਰੇ ਬਣਾਏ ਕਿੰਨੇ ਮਾਨਸੇ ਪਾਤਸ਼ਾਹ ਜੀ ਨੇ ਬਿੰਨ ਕਰਕੇ ਉਪਦੇਸ਼ ਦੁਆਰਾ।
ਨੀਚੋ ਨੀਚ ਸੁਦਾਵਣ ਕੀੜੀ ਹੋਏ ਨਾ ਆਪ ਗਣਾਏ,
ਹਾਂ ਨੀਚੋ ਨੀਚ ਸੁਦਾਵਣਾ, ਹੁਣ ਕੀੜੀ ਸਾਰਿਆਂ ਤੋਂ ਆਪਣੇ ਆਪ ਨੂੰ ਨੀਵਾਂ ਕਹਾਉਂਦੀ ਹੈ, ਕਦੇ ਤਾਂ ਨਹੀਂ ਕਿਹਾ ਮੈਂ ਹਾਥੀ ਨਾਲ ਮੁਕਾਬਲਾ ਕਰੂੰਗੀ ਜਾਂ ਮੈਂ ਹਾਥੀ ਹਾਂ, ਨੀਵੀਂ ਹੋ ਕੇ ਰਹਿੰਦੀ ਆ ਕੀੜੀ, ਸਭ ਤੋਂ ਛੋਟਾ ਆਕਾਰ ਵੀ ਨਿੱਕਾ ਅਤੇ ਕਹਾਉਂਦੀ ਵੀ ਨਿੱਕੀ ਆਪਣੇ ਆਪ ਨੂੰ, ਪਰ ਨਾ ਆਪ ਗਣਾਏ ਆਪਣੇ ਆਪ ਨੂੰ ਗਣਾਉਂਦੀ ਨਹੀਂ। ਫਿਰ
ਗੁਰਮੁਖ ਮਾਰਗ ਚੱਲਣਾ, ਸਹੰਸ ਸਮਾਏ,
ਫਿਰ ਜੀ ਏਕਤਾ ਦੇਖੋ ਕਿੰਨੀ ਹੈ, ਇੱਕ ਖੱਡ ਵਿੱਚ ਸਹੰਸ ਹਜ਼ਾਰਾਂ ਬਹਿ ਜਾਂਦੀਆਂ ਨੇ, ਅਤੇ ਬੰਦੇ ਚਾਰ ਨਹੀਂ ਇੱਕ ਘਰ 'ਚ ਬਹਿੰਦੇ, ਡੰਗ ਛੋਟਾ ਹੋ ਜਾਂਦੇ ਨੇ ਅਤੇ ਫਿਰ ਵੰਡ ਲੈਂਦੇ ਨੇ ਕਮਰੇ, ਅਤੇ ਕੀੜੀਆਂ ਇੱਕ ਖੱਡ ਵਿੱਚ ਹਜ਼ਾਰਾਂ ਬਹਿ ਕੇ ਸਮਾ ਜਾਂਦੀਆਂ ਨੇ, ਕਿਉਂਕਿ ਉਹਨਾਂ ਦਾ ਜਿਹੜਾ ਤੁਰਨਾ ਉਹ ਗੁਰਮੁਖਾਂ ਵਾਲਾ ਹੀ ਮਾਰਗ ਹੈ, ਉਹਨਾਂ ਵਿੱਚ ਵੀ ਗੁਰਮੁਖਤਾ ਜੀ ਦਿੱਖ ਹੈਗੀ ਆ। ਸੋ ਇਉਂ ਮਹਾਰਸ਼ੀ ਪਾਤਸ਼ਾਹ ਜੀ ਨੇ ਨਿਮਰਤਾ ਵਾਲਾ ਮਾਰਗ ਬਣਾਇਆ, ਗੁਰਮੁਖ ਮਾਰਗ। ਜਿਹੜੇ ਗੁਰਮੁਖ ਨੇ ਭਾਈ ਸਾਧੂ ਜਾਨੇ ਕਿੱਥੋਂ ਕਿੰਨੇ ਇਕੱਠੇ ਬਹਿ ਜਾਂਦੇ ਨੇ, ਜੇ ਪੂਰਨ ਹੋਣ ਪਖੰਡੀ ਤਾਂ ਉਹ ਵੀ ਲੜ ਪੈਂਦੇ ਨੇ, ਇੱਕ ਡੇਰੇ 2 ਸਾਧ ਨਹੀਂ ਸਮਾ ਸਕਦੇ ਜੇ ਪਖੰਡੀ ਹੋਣ, ਜੇ ਪੂਰੇ ਨੇ ਕੋਈ ਲਗਾਓ ਹੀ ਨਹੀਂ ਉੱਥੇ। ਫਿਰ ਉਹ ਗੁਰਮੁਖ ਮਾਰਗ 'ਤੇ ਚੱਲਣ ਵਾਲੇ ਆਪਣੇ ਆਪ ਨੂੰ ਕੀੜੀ ਮੰਨ ਕੇ ਜਿਹੜੇ ਨੇ ਹਜ਼ਾਰਾਂ ਉਹ ਭਾਈ ਗੁਰਮੁਖ ਇੱਕ ਥਾਂ ਬਹਿ ਕੇ ਨਾ ਆਪਣਾ ਜੀਵਨ ਬਸਰ ਕਰ ਲੈਂਦੇ ਨੇ।
ਕੇ ਸ਼ੱਕਰ ਦੀ ਵਾਸ ਲੈ,
ਹਾਂ ਘੇ ਸ਼ੱਕਰ ਦੀ, ਘਿਓ ਤਾਂ ਨਹੀਂ ਕਿਸੇ ਕੋਲ ਪਾਠ, ਸਾਰਿਆਂ ਕੋਲ ਘਿਓ ਹੈ, ਘੇ ਆ। ਚਲੋ ਦੂਜਾ ਪਾਠ ਘਿਓ ਵੀ ਹੈਗਾ ਕਿ, ਹਾਂ ਅਰਥ ਉਹੀ ਆ। ਹੁਣ ਇਹ ਜਿਹੜੀਆਂ ਕੀੜੀਆਂ ਨੇ ਜਿੱਥੇ ਕਿਤੇ ਘਿਓ ਪਿਆ ਸ਼ੱਕਰ ਪਈ ਹੈ ਉਹਦੀ ਵਾਸਨਾ ਲੈ ਕੇ
ਜਿੱਥੇ ਤਰੀ ਤਿੱਥੇ ਚੱਲ ਜਾ,
ਜਿੱਥੇ ਤਰੀਆਂ ਹੁੰਦੀਆਂ ਉੱਥੇ ਜਾ ਪਹੁੰਚਦੀਆਂ ਨੇ ਇਕੱਠਾ, ਫਿਰ ਇਕੱਲੀ ਨਹੀਂ ਜਾਂਦੀ, ਇੱਕ ਜਾ ਕੇ ਪਤਾ ਲਿਆਉਂਦੀ ਵੀ ਇੱਥੇ ਪਿਆ, ਬਾਕੀ ਸਾਰਿਆਂ ਨੂੰ ਫਿਰ ਟੈਲੀਫੋਨ ਕਰ ਦਿੰਦੀ ਆ ਜਾਓ, ਸਾਰੀਆਂ ਖਿੱਚ ਕੇ ਨਹੀਂ ਆ ਇਕੱਠੀਆਂ ਹੋ ਕੇ ਉੱਥੇ ਆ ਜਾਂਦੀਆਂ ਨੇ, ਉੱਥੇ ਵੀ ਏਕਤਾ। ਜੇ ਆਪਣੇ ਵਰਗੋਂ ਇੱਕ ਕੋਈ ਚੰਗਾ ਪਦਾਰਥ ਲੱਭ ਜਾਏ ਨਾ ਦੂਏ ਨੂੰ, ਫਿਰ ਦੱਸੂ ਥੋੜ੍ਹੋ ਵੀ ਇੱਥੇ ਪਿਆ ਆ ਜਾਓ, ਆਪਾਂ ਇਕੱਠ ਵੰਡ ਕੇ ਖਾ ਲਈਏ। ਹਾਂ ਇਹਨਾਂ 'ਚ ਇਹ ਵੰਡ ਕੇ ਵੰਡਣ ਦੀ ਵੀ ਜਿਹੜੀ ਹੈ ਵਿਧਾਨ ਹੈਗਾ। ਚਲੋ
ਡੁੱਲਾ ਖੰਡ ਜੋ ਰੇਤ ਵਿੱਚ,
ਫਿਰ ਕਿਤੇ ਖੇਤ ਰੇਤੇ ਵਿੱਚ ਡੁੱਲੀ ਵੀ ਖੰਡ ਹੋਵੇ ਨਾ, ਫਿਰ ਉਹਨੂੰ
ਖੰਡੂ ਦਾਣਾ ਚੁਣ ਚੁਣ ਖਾਏ,
ਖੰਡ ਦੇ ਦਾਣਾ ਨੂੰ ਚੁਣ ਕੇ ਖਾ ਲੈਂਦੀ ਹੈ। ਪਰ ਜਿਹੜੀ ਭਾਈ ਕਬੀਰ ਸਾਹਿਬ ਨੇ ਵੀ ਕੀ ਆ ਕਹਿਆ ਆਪਣੀ ਬਾਣੀ 'ਚ, ਹਰ ਹੈ ਖੰਡ ਰੇਤ ਮੈਂ ਵਿਖਰੀ, ਇੱਕ ਥਾਂ ਉਹਦਾ ਹਸਤੀ ਚੁਣਿਓ ਨਾ ਜਾਏ, ਇੱਕ ਥਾਂ ਉਹਦਾ ਹਾਥੀ ਚੁਣੀ ਨਾ ਜਾਏ, ਇਹ ਦੋ ਥਾਂ ਦਾ ਸਲੋਕ। ਸੋ ਉਹ ਜਿਹੜੀ ਰੇਤੇ 'ਚ ਖੰਡ ਰਲੀ ਹੋਈ ਹੈ, ਹਾਥੀ ਤਾਂ ਨਹੀਂ ਕੋਈ ਚੁਣ ਕੇ ਖਾ ਸਕਦਾ ਉਹਨੂੰ, ਜਾਂ ਹਾਥੀ ਹੱਥਾਂ ਨਾਲ ਵੀ ਨਹੀਂ ਚੁਣ ਕੇ ਖਾਈ ਜਾਂਦੀ, ਦੋਵੇਂ ਅਰਥ। ਪਰ ਕੀੜੀ ਜਿਹੜੀ ਹੈ ਨਿੱਕੀ ਹੋਣ ਕਰਕੇ ਉਹ ਉੱਥੋਂ ਚੁਣ ਕੇ ਉਹ ਵੀ ਖਾ ਲੈਂਦੀ ਹੈ। ਕਹਿ ਕਬੀਰ ਗੁਰ ਭਲੀ ਬਜਾਈ, ਕੀਤੀ ਹੋਏ ਕਹਿ ਖਾਏ, ਕੀੜੀ ਹੋ ਕੇ ਖਾ ਲੈਂਦੀ ਹੈ। ਭਾਵੇਂ ਨਿਮਰਤਾ ਵਾਲੀ ਨੇ ਲੈ ਲਿਆ ਨਾ, ਹਾਥੀ ਨਹੀਂ ਲੱਭ ਸਕਿਆ। ਹੁਣ ਅੰਤਰੀ ਵਰਥ, ਹੁਣ ਖੰਡ ਕੀ ਹੈ? ਖੰਡ ਆ ਭਾਈ ਸੱਤ ਸਰੂਪ ਪਰਮੇਸ਼ਰ ਦਾ ਸਰੂਪ ਖੰਡ ਹੈ, ਅਤੇ ਕੀੜੀ ਗੁਰਮੁਖ ਹੋ ਕਰਕੇ ਜਿਹੜੇ ਨੇ ਕੀੜੀ ਵਾਂਗੂ ਨਿਮਰਤਾ ਧਾਰਨ ਕਰਨ ਵਾਲੇ ਉਹਨੂੰ ਪ੍ਰਾਪਤ ਕਰ ਲੈਂਦੇ ਨੇ ਸੱਤ ਸਰੂਪ ਖੰਡ ਨੂੰ। ਰੇਤਾ ਕੀ ਸੀ? ਮਾਇਆ, ਕਿਉਂ ਸੱਤ ਸਰੂਪ ਮਾਇਆ ਵਿੱਚ ਰਲਿਆ ਹੋਇਆ ਨਾ ਸਾਰੇ, ਸੱਤ ਸਰੂਪ ਜਿਹੜਾ ਮਾਇਆ ਵਿੱਚ ਰਲਿਆ ਹੋਇਆ, ਮਾਇਆ ਦਾ ਤਿਆਗ ਕਰਕੇ ਅਤੇ ਸੱਤ ਸਰੂਪ ਨੂੰ ਪਾ ਲੈਂਦੇ ਨੇ, ਕੀੜੀ ਹੋ ਕਰਕੇ ਨਿਮਰਤਾ ਵਾਲੇ ਹੋ ਕੇ ਗੁਰਮੁਖ ਬਣ ਕੇ।
ਭ੍ਰਿੰਗੀ ਦੇ ਪੈ ਜਾਏ ਮਰ,
ਸੋ ਇਉਂ ਹੰਕਾਰ ਨਾਲ ਵਾਹਿਗੁਰੂ ਨਹੀਂ ਪਾਇਆ ਜਾਣਾ, ਜਿਵੇਂ ਹਾਥੀ ਆ ਕੇ ਹੰਕਾਰੀ ਥੇ ਉਹ ਖੰਡ ਨਹੀਂ ਲੱਭ ਸਕੇ। ਨਿਮਰਤਾ ਵਾਲਿਆਂ ਨੇ ਭਾਈ ਗੁਰਮੁਖ ਬਣ ਕੇ ਬ੍ਰਹਮ ਰੂਪੀ ਖੰਡ ਨੂੰ ਮਾਇਆ ਰੂਪੀ ਰੇਤੇ ਵਿੱਚ ਚੁਣ ਕੇ ਛਕ ਲੈਂਦੇ ਨੇ, ਉਹਦਾ ਰੂਪ ਹੋ ਜਾਂਦੇ ਨੇ।
ਭ੍ਰਿੰਗੀ ਦੇ ਪੈ ਜਾਏ ਮਰ,
ਹੁਣ ਭ੍ਰਿੰਗੀ ਦੇਖੋ, ਭ੍ਰਿੰਗੀ ਇੱਕ ਇਹ ਵੀ ਇੱਕ ਕੀੜਾ ਹੈ, ਭ੍ਰਿੰਗੀ ਕੰਗਰੀਹੀਣ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਿੰਡਾਂ ਵਿੱਚ ਕੰਗਰੀਹੀਣ, ਅਤੇ ਮਿੱਟੀ ਦੇ ਉਹ ਬਣਾਉਂਦੇ ਨੇ ਨਿੱਕੇ ਨਿੱਕੇ ਮਕਾਨ, ਛੋਟੇ ਛੋਟੇ ਜਿਹੇ ਕੰਧਾਂ 'ਤੇ ਬਣਾ ਲੈਂਦੀ, ਗਾਰਾ ਲਿਆ ਲਿਆ ਕੇ, ਇੱਦਾਂ ਦੀ ਭੌਰੀ ਹੈ ਇੱਕ, ਭਰਮਰੀ ਵੀ ਕਹਿ ਦਿੰਦੇ ਉਹਨੂੰ। ਇਹਦੀ ਪ੍ਰਕਿਰਤੀ ਦੇਖੋ ਕੈਸੀ ਹੈ, ਇਹ ਆਪਣੇ ਆਪ ਔਲਾਦ ਨਹੀਂ ਪੈਦਾ ਕਰਦੀ ਭ੍ਰਿੰਗੀ ਜਿਹੜੀ ਆ। ਭ੍ਰਿੰਗੀ ਕੀ ਆ ਵੀ ਇੱਕ ਇੱਕ ਕਿਸਮ ਦਾ, ਇੱਕ ਵੱਖਰਾ ਇੱਕ ਕਿਸਮ ਦਾ ਕੀੜਾ ਹੁੰਦਾ ਹਰੇਕ ਕੀੜੇ ਨੂੰ ਨਹੀਂ, ਇੱਕ ਹੋਰ ਕਿਸਮ ਦਾ ਕੀੜਾ ਹੁੰਦਾ ਜਿਹਦੇ ਦਾ ਅਸਰ ਹੁੰਦਾ ਬੋਲਣ ਦਾ, ਇਹਦੀ ਆਵਾਜ਼ ਦਾ। ਜਦੋਂ ਕੀੜਾ ਇਹਦੀ ਆਵਾਜ਼ ਸੁਣਦਾ ਉਹਦੀ ਮ੍ਰਿਤੂ ਹੋ ਜਾਂਦੀ, ਇਹਦੀ ਆਵਾਜ਼ ਤੋਂ ਉਹਨੂੰ ਐਲਰਜੀ ਆ, ਮ੍ਰਿਤੂ ਹੁੰਦੀ ਉਸ ਨੂੰ ਫਿਰ ਜੀਵਿਤ ਕਰਕੇ ਆਪਣੀ ਆਵਾਜ਼ ਦੁਆਰਾ ਆਪਣਾ ਔਲਾਦ ਬਣਾ ਲੈਂਦੀ, ਆਪਣੇ 'ਚ ਰਲਾ ਲੈਂਦੀ। ਇਹ ਭ੍ਰਿੰਗੀ ਦੀ ਪ੍ਰਵਿਰਤੀ ਪ੍ਰਕਿਰਤੀ ਹੈ, ਸਿਉਂਕ ਨਹੀਂ। ਸਿਉਂਕ ਤਾਂ ਬਹੁਤ ਬੜੇ ਬੜੇ ਬਣਾਉਂਦੀਆਂ ਨਾ ਬੱਚੀ, ਇਹ ਸੋ ਕੀੜਾ ਜਿਹਾ ਹੁੰਦਾ ਪਤੰਗੇ ਵਰਗਾ ਭ੍ਰਿੰਗੀ ਨੂੰ। ਹਾਂਜੀ ਉਹ ਕੁਜੀ ਜੀ ਬਣਾ ਦਿੰਦੇ ਗਾਰੇ ਦੀ ਕੰਧਾਂ ਦੇ ਉੱਤੇ, ਉਹ ਤਾਂ ਜਾ ਵੜਦੀ ਕੰਗਰੀਹੀਣ, ਕੰਗਰੀਹੀਣ ਕਹਿ ਦਿੰਦੇ ਉਹਨੂੰ। ਹਾਂ ਹਾਂਜੀ ਹਾਂ ਉਹੀ ਉਹੀ ਉਹਦਾ ਇੱਕ ਕੰਮ ਕਹਿ ਰਹੇ ਨੇ ਇੱਥੇ, ਇਹ ਘੁਮਿਆਰ ਹੋਰ ਹੁੰਦੇ ਨੇ, ਉਹਦੀਆਂ ਬਹੁਤਾਂ ਲੱਤੀਆਂ ਹੁੰਦੀਆਂ ਨੇ। ਜਦੋਂ ਹੋਣ ਗਿਆ ਉੱਥੇ ਗਏ ਦੇਸ਼, ਉੱਥੇ ਕਹੋ ਪੰਡਾਲੂ ਜੀ ਕੰਗਰੀਹੀਣ ਦੇਖਣ ਆਇਆ ਸੀ, ਅਸੀਂ ਕੰਗਰੀਹੀਣ ਦੀ ਯਾਤਰਾ ਕਰਨ ਲਈ ਆਇਆ, ਉਹ ਫਿਰ ਦਿਖਾਉਣਗੇ ਉੱਥੇ ਕੰਧਾਂ 'ਤੇ ਜਿਵੇਂ ਇੰਨੀ ਘੁਮਿਆਰ ਨਾਲ, ਘੁਮਿਆਰ 'ਚ ਮਤਲਬ ਹੈ ਜਿਵੇਂ ਘੁਮਿਆਰ ਭਾਂਡਾ ਬਣਾਉਂਦਾ ਦੂਜੇ ਜਿਹੜੇ ਲੋਕ ਘੁਮਿਆਰ ਨੇ, ਇਹ ਵੀ ਗਾਰਾ ਲਿਆ ਲਿਆ ਕੇ ਮੂੰਹ ਨੂੰ ਗਿੱਲਾ ਲਿਆ ਕੇ ਗਾਰਾ ਨਾ ਇੱਦਾਂ ਦੀ ਘੜੀ ਜਿਹੀ ਬਣਾ ਲੈਂਦੀ ਨੇ, ਇੱਕ ਛੋਟਾ ਜਿਹਾ ਘੜਾ, ਮੂੰਹ ਨੂੰ ਮੂੰਹ ਖੁੱਲ੍ਹਾ ਰੱਖਦੇ ਉਹਦਾ। ਹਾਂਜੀ ਚਲੋ ਕਿਤੇ ਵੀ ਬਣਾਉਂਦੇ ਬਣਾਉਂਦੀ ਆ। ਉਹਦਾ ਭਾਵ ਕਹਿੰਦੇ ਪਰਿੰਗੀ ਜਿਹੜੀ ਆ ਇਉਂ ਬਣਾਉਂਦੀ ਆ ਜੀ ਆਪਣੇ ਬੱਚੇ ਜਿਹੜੇ ਨੇ, ਇੱਦਾਂ ਦਾ ਅਜੀਬ ਹੈ। ਹਾਂਜੀ ਹਾਂ ਇਹਦੀ ਆਵਾਜ਼ ਵਿੱਚ ਫਿਰ ਸਕਤੀ ਹੈ, ਪਹਿਲਾਂ ਮਾਰ ਲੈਂਦੀ ਹੈ ਉਹਨੂੰ ਆਪਣੀ ਸ਼ੋਅ ਵਿੱਚ ਲੈ ਕੇ, ਇਹਦਾ ਆਕਾਰ ਬਿਲਕੁਲ ਛੋਟਾ ਬਣ ਜਾਂਦਾ, ਮਰਦਾ ਨਾ ਸੁੰਗੜ ਜਾਂਦਾ ਉਹ ਕੀੜਾ, ਬਿਲਕੁਲ ਛੋਟਾ ਜਿਹਾ ਹੋ ਜਾਂਦਾ, ਨਿੱਕਾ ਹੋ ਗਿਆ ਨਿੱਕੇ, ਹੁਣ ਤੋਂ ਫਿਰ ਉਹਦੀ ਸ਼ੋਅ ਆਪਣੀ ਨਾਲ ਨਾ ਉਹਨੂੰ ਆਪਣੇ ਨਾਲ ਰਲਾ ਲੈਂਦੀ ਆ, ਔਲਾਦ ਬਣਾ ਲੈਂਦੀ ਹੈ। ਇਹਦੀ ਇਹ ਪ੍ਰਵਿਰਤੀ ਹੈ। ਹਾਂਜੀ ਕੋਈ ਨਹੀਂ, ਇੱਕ ਖਾਸ ਕਿਸਮ ਦਾ ਕੀੜਾ ਹੁੰਦਾ ਉਹਨੂੰ ਬਣਾਉਂਦੀ ਹੈ, ਉਹਨੂੰ ਪਤਾ ਹੁੰਦਾ ਵੀ ਆਹ ਬਣੂਗਾ ਅਤੇ ਉਹਦੀ ਆਵਾਜ਼ ਨਾਲ ਮਰਦਾ ਹੀ ਹੋਊਗਾ, ਉਹ ਤੋਂ ਰਿਐਕਸ਼ਨ ਆ ਉਹਨੂੰ। ਹਾਂਜੀ ਇਹਨੂੰ ਭਰ ਭੌਰੀ ਵੀ ਕਹਿੰਦੇ ਨੇ, ਭਰਮਰੀ ਵੀ ਕਹਿੰਦੇ ਨੇ, ਉਹਦੇ ਜਿਹੜੇ ਹਨ ਇਹਦੇ ਜ਼ਿਕਰ ਆਏ ਨੇ। ਸੋ ਇੱਕ ਭਰਿੰਗੀ ਗੁਰੂ ਵੀ ਹੁੰਦਾ, ਗੁਰੂ ਦੀਆਂ ਕੁਝ ਕਿਸਮਾਂ ਨੇ ਉਹ ਵੀ ਸੁਣ ਲਓ। ਇੱਕ ਭਰਿੰਗੀ ਗੁਰੂ ਹੁੰਦਾ, ਇੱਕ ਪਾਰਸ ਗੁਰੂ ਹੁੰਦਾ, ਇੱਕ ਦੀਪਕ ਗੁਰੂ ਹੁੰਦਾ, ਇੱਕ ਵਾਮਨ ਚੰਦਨ ਗੁਰੂ ਹੁੰਦਾ। ਇਉਂ ਗੁਰੂਆਂ ਵਿੱਚੋਂ ਇੱਕ ਭਰਿੰਗੀ ਗੁਰੂ ਵੀ ਹੈ। ਉਹ ਕੀ ਭਾਵ ਹੈ, ਜਿਵੇਂ ਭਰਿੰਗੀ ਜਿਹੜੀ ਹੈ ਅਤੇ ਜੀਵ ਨੂੰ ਮਾਰ ਕੇ ਫਿਰ ਆਪਣੇ ਆਪ ਆਪਣਾ ਆਪਣੇ ਬਣਾ ਆਪਣਾ ਬਣਾ ਲੈਂਦੀ ਹੈ, ਐਵੇਂ ਭਰਿੰਗੀ ਗੁਰੂ ਵੀ ਭਾਈ ਜੀਵਤ ਭਾਵ ਤੋਂ ਮਾਰ ਕੇ ਉਹਦਾ ਹੰਕਾਰ ਦੂਰ ਕਰਕੇ ਉਹਨੂੰ ਆਪਣੇ ਨਾਲ ਬਣਾ ਲੈਣਾ, ਆਪਣਾ ਸਿੱਖ ਬਣਾ ਲੈਣਾ, ਉਹਨੂੰ ਕਹਿੰਦੇ ਨੇ ਭਰਿੰਗੀ ਗੁਰੂ। ਇੱਕ ਹੁੰਦਾ ਵੀ ਫਿਰ ਜਿਹੜਾ ਹੈਗਾ ਪਾਰਸ ਗੁਰੂ। ਸੋ ਪਾਰਸ ਜਿਹੜਾ ਹੈ, ਪਾਰਸ ਦੀ ਵੱਟੀ ਜਿਹੜੀ ਹੈ ਅੱਠ ਤਾਤਾਂ ਨੂੰ ਤਾਂ ਬਣਾ ਦਿੰਦੀ ਹੈ ਸੋਨਾ, ਪਰ ਪਾਰਸ ਨਹੀਂ ਬਣਾ ਸਕਦੇ। ਪਰ ਜਿਹੜਾ ਪਾਰਸ ਗੁਰੂ ਹੈ ਉਹ ਆਪਣੇ ਸਿੱਖ ਨੂੰ ਆਪਣੇ ਵਰਗੇ ਹੀ ਬਣਾ ਲੈਂਦਾ। ਬਣਾਇਆ ਨਹੀਂ ਗੁਰੂ ਅੰਗਦ ਸਾਹਿਬ ਜੀ ਨੂੰ, ਪਾਰਸ ਗੁਰੂ ਸੀ ਗੁਰੂ ਨਾਨਕ ਸਾਹਿਬ, ਆਪਣੇ ਵਰਗਾ ਬਣਾ ਲਿਆ। ਅੱਗੇ ਗੁਰੂ ਅੰਗਦ ਸਾਹਿਬ ਨੂੰ ਅਮਰਦਾਸ ਜੀ ਨੂੰ ਬਣਾ ਲਿਆ। ਸੋ ਉਹ ਹੁੰਦਾ ਹੈ ਪਾਰਸ ਗੁਰੂ। ਇੱਕ ਹੁੰਦਾ ਹੈ ਵਾਮਨ ਚੰਦਨ ਗੁਰੂ। ਜਿਵੇਂ ਵਾਮਨ ਚੰਦਨ ਗੁਰੂ ਕਿਹਾ, ਚੰਦਨ ਦੇ ਲਾਗੇ ਜਿਹੜੇ ਹੋਰ ਦਰਖਤ ਨੇ ਸੁਗੰਧੀ ਵਾਲੇ ਬਣ ਜਾਂਦੇ ਹਨ, ਉਹਦੇ ਨਾਲ ਜਿਹੜੇ ਨੇ ਕੁਝ ਅਧਿਕਾਰੀ ਲੋਕ ਜਿਹੜੇ ਨੇ ਉਹ ਤਾਂ ਬਣ ਜਾਂਦੇ ਨੇ ਸੁਗੰਧੀ ਵਾਲੇ, ਪਰ ਜਿਵੇਂ ਬਾਂਸ ਜਿਹੜਾ ਚੰਦਨ ਦੇ ਕੋਲ ਖੜ੍ਹਾ ਨਹੀਂ ਬਣਦਾ, ਇਹ ਜਿਹੜੇ ਅਨਧਿਕਾਰੀ ਨੇ ਹੰਕਾਰੀ ਨੇ ਉਹਨਾਂ ਨੂੰ ਨਹੀਂ ਇਹ ਬਣਾ ਸਕਦੇ। ਬਾਮ ਕੁਝ ਕੁ ਨੂੰ ਬਣਾ ਸਕਦੇ, ਹਾਂ ਜਿਹੜੇ ਕਿ ਉਹਦੇ ਅਧਿਕਾਰ ਵਿੱਚ ਆ ਜਾਂਦੇ। ਦੀਪਕ ਗੁਰੂ, ਜਿਵੇਂ ਦੀਵਾ ਜਿਹੜਾ ਹੈ ਬੁੱਝੇ ਦੀਪ ਨੂੰ ਜਗਾ ਦਿੰਦਾ, ਗੁਰੂ ਵੀ ਜਿਹੜਾ ਭਾਈ ਦੀਪ ਗੁਰੂ ਹੈ, ਕਿਸੇ ਬੁੱਝੇ ਹੋਏ ਨੂੰ ਅਗਿਆਨੀ ਨੂੰ ਗਿਆਨ ਬਖਸ਼ ਦੇਣਾ, ਉਹ ਦੀਪਕ ਗੁਰੂ ਹੈ। ਸਵੇਂ ਭਰਿੰਗੀ ਗੁਰੂ ਵੀ ਕਹੇ ਜਾਂਦੇ ਨੇ, ਪਰ ਇੱਥੇ ਤਾਂ ਜਿਹੜਾ ਹੈ ਉਹ ਜੀਵ ਦਾ ਹੀ ਭਾਵ ਹੈ। ਭਰਿੰਗੀ ਦੇ ਭੈ ਜਾਏ ਮਰ,
ਭਰਿੰਗੀ ਦੇ ਭੈ ਜਾਏ ਮਰ,
ਉਹ ਭਰਿੰਗੀ ਦੀ ਆਵਾਜ਼ ਦੇ ਭੈ ਕਰਕੇ ਦੂਆ ਜੀਵ ਜਿਹੜਾ ਸੀ ਕੀੜਾ ਮਰ ਗਿਆ।
ਹੋਵੇ ਭਰਿੰਗੀ ਮਾਰ ਜਿਵਾਏ,
ਹਾਂ ਫਿਰ ਉਹ ਭਰਿੰਗੀ ਉਹ ਬਣਾ ਲੈਂਦੀ ਹੈ, ਮਾਰ ਕੇ ਉਹਨੂੰ ਜਵਾ ਲੈਂਦੀ ਹੈ। ਹਾਂਜੀ
ਅੰਡਾ ਕੱਛੂ ਕੂੰਜਦਾ,
ਹੁਣ ਹਾਂ ਅੰਡਾ ਕੱਛੂ ਦਾ ਉਹ ਵੀ ਵੇਖੋ ਵੀ ਦਿੰਦਾ ਬਰੇਤੀ 'ਚ ਅੰਡੇ, ਅਤੇ ਉਹਨੂੰ ਨਿੱਘ ਕੋਈ ਨਹੀਂ ਖੰਭਾਂ ਦਾ ਮਿਲਦਾ ਅੰਡੇ ਨੂੰ, ਅਤੇ ਜਿਵੇਂ ਹਮ ਅੰਡਿਆਂ ਨੂੰ ਨਿੱਘ ਦੇਣ ਨਾਲ ਖੰਭਾਂ ਨਾਲ ਜਿਹੜੇ ਨੇ ਮੁਕੰਮਲ ਹੁੰਦੇ ਨੇ ਅਤੇ ਪਾਟਦੇ ਨੇ ਖੁੱਲ੍ਹਦੇ ਨੇ। ਪਰ ਕੱਛੂ ਦੀ ਪ੍ਰਕਿਰਤੀ ਅੰਡਾ ਜਿਹੜਾ ਹੈਗਾ ਬਰੇਤੀ 'ਚ ਦਿੰਦੀ ਹੈ, ਫਿਰ ਉਹਨੂੰ ਅੰਡੇ ਨੂੰ ਜਿਹੜਾ ਸੀ ਰੋਜ਼ ਧਿਆਨ ਅੱਖਾਂ ਦਾ ਇੰਨਾ ਦੇਣਾ, ਧਿਆਨ ਦੇ ਨਾਲ ਹੀ ਅੰਡਾ ਪੱਕ ਜਾਂਦਾ, ਉਹ 'ਚੋਂ ਬੱਚਾ ਆਪਣੇ ਵਰਗਾ ਨਿਕਲਿਆ ਆ ਉਹਨੂੰ ਨਾਲ ਲੈ ਕੇ ਪਾਣੀ 'ਚ ਲੈ ਵੜਦੀ ਆ। ਸੋ ਇਉਂ ਇਹ ਧਿਆਨ ਦਾ ਦੂਜਾ ਕੂੰਜ, ਕੂੰਜ ਦਾ ਕੂੰਜ ਦਾ ਕੀ ਹੈ ਸਿਮਰਨ। ਕੂੰਜ ਬੱਚੇ ਜਿਹੜੀ ਹੈ ਅੰਡੇ ਪਹਾੜੀ ਦੇ ਕੰਧਨਾਂ 'ਚ ਦੇ ਆਉਂਦੀ ਆ, ਪਹਾੜਾਂ 'ਤੇ ਜਦੋਂ ਸਨੋ ਬਰਫ਼ ਪੈਂਦੀ ਮੈਦਾਨੀ ਇਲਾਕਿਆਂ 'ਚ ਆ ਜਾਂਦੀ ਆ, ਆਪ ਮੈਦਾਨਾਂ ਵਿੱਚ ਰਹਿੰਦੀ ਹੋਈ ਇੰਨਾ ਸਿਮਰਨ ਪਰਪੱਕ ਹੈ ਇਹਦਾ, ਇਹਦੇ ਸਿਮਰਨ ਦੇ ਜ਼ਰੀਏ ਹੀ ਆਂਡੇ ਜਿਹੜੇ ਨੇ ਉਹ ਟੁੱਟਦੇ ਨੇ ਅਤੇ ਬੱਚੇ ਵਿੱਚੋਂ ਨਿਕਲ ਕੇ ਉਸੇ ਵੇਲੇ ਖੰਭਾਂ ਦੇ ਸਹਿਤ ਹੋ ਕਰਕੇ ਉਡਾਰੀ ਮਾਨ ਦੇ ਯੋਗ ਹੋ ਕੇ ਆ ਮਿਲਦੇ ਨੇ ਜਿੱਥੇ ਇਹ ਰਹਿੰਦੇ ਨੇ ਪੰਜਾਬ ਮੈਦਾਨੀ ਇਲਾਕਿਆਂ ਵਿੱਚ ਨਾਲ ਆ ਮਿਲਦੇ ਨੇ।
ਆਸਾ ਵਿੱਚ ਨਿਰਾਸ ਬੁਲਾਏ,
ਆਸਾ ਵਿੱਚ ਸੰਸਾਰਾ ਸੰਸਾਰ ਰੂਪੀ ਆਸਾ ਦੇ ਵਿੱਚ ਉਹ ਤੋਂ ਨਿਰਾਸ਼ ਹੋ ਕੇ ਪਾਈ ਰਹਿੰਦੇ ਨੇ, ਜੀਵਨ ਬਸਰ ਕਰਦੇ ਨੇ। ਇਉਂ ਗੁਰਮੁਖ ਪਿਆਰੇ ਵੀ ਕੱਛੂ ਦੇ ਆਂਡੇ ਵਾਂਗੂ ਧਿਆਨ ਪਰਪਾਕਾ, ਉਹਨਾਂ ਦਾ ਵੀ ਹਮੇਸ਼ਾ ਧਿਆਨ ਆਪਣੇ ਗੁਰਚਰਨਾਂ ਵਿੱਚ ਲਾ ਕੇ ਰੱਖਦੇ ਨੇ ਗੁਰਸਿੱਖ, ਅਤੇ ਐਵੇਂ ਹੀ ਕੂੰਜ ਦੀ ਤਰ੍ਹਾਂ ਸਿਮਰਨ ਵਿੱਚ ਪਰਪੱਕ ਰਹਿੰਦੇ ਨੇ, ਸੰਸਾਰ ਰੂਪੀ ਆਸਾ ਵਿੱਚ ਜਿਹੜੇ ਨਿਰਾਸ਼ ਹੋ ਕੇ ਰਹਿੰਦੇ ਨੇ, ਫਿਰ ਆਪਣੇ ਗੁਰੂ ਦੇ ਨਾਲ ਆ ਮਿਲਦੇ ਨੇ। ਹਾਂਜੀ ਧਿਆਨ ਕਰਕੇ ਸਿਮਰਨ ਕਰਕੇ ਉਹਦੇ ਪੁੱਤਰ ਬਣ ਕੇ, ਜਿਵੇਂ ਉਹਨਾਂ ਦੇ ਬੱਚੇ ਬਣ ਕੇ ਨਾਲ ਹੀ ਮਹਾਰਸ਼ੀ ਪਾਤਸ਼ਾਹ ਦੇ ਉਸ ਸਮਾਜ ਸਿੱਖ ਸਮਾਜ ਵਿੱਚ ਸਿੱਖ ਸੰਗਤ ਵਿੱਚ ਆ ਬਣਦੇ ਨੇ।
ਗੁਰਮੁਖ ਗੁਰਸਿੱਖ ਸੁੱਖ ਫਲ ਪਾਏ,
ਇਉਂ ਭਾਈ ਗੁਰਮੁਖ ਪਿਆਰੇ ਲੈ ਕੇ ਗੁਰੂ ਤੋਂ ਸਿੱਖਿਆ, ਇਹ ਸੁੱਖ ਫਲ ਦੀ ਪ੍ਰਾਪਤੀ ਕਰਦੇ ਨੇ। ਇਹਨਾਂ ਗੁਣਾਂ ਕਰਕੇ ਧਿਆਨ ਸਿਮਰਨ ਅਤੇ ਗਿਆਨ ਹੰਸ ਵਾਲਾ, ਜਿਵੇਂ ਹੰਸ ਦੇ ਬੱਚੇ ਨੂੰ ਹੰਸ ਵਾਲਾ ਹੀ ਗਿਆਨ ਹੁੰਦਾ ਹੈ, ਅਤੇ ਇਉਂ ਸੱਚੇ ਪਾਤਸ਼ਾਹ ਮਾਰੇ ਗੁਰਸਿੱਖਾਂ ਨੂੰ ਗੁਰੂ ਵਾਲਾ ਗਿਆਨ ਪ੍ਰਾਪਤ ਹੋ ਜਾਂਦਾ। ਚਲੋ ਜੀ, ਇਉਂ ਸੁੱਖ ਫਲ ਦੀ ਪ੍ਰਾਪਤੀ ਹੁੰਦੀ।
ਸੂਰਜ ਪਾਸ ਬਿਆਸ ਜਾਏ, ਹੋਏ ਪਣਹਣਾ ਕੰਨ ਸਵਾਣਾ।
ਹੁਣ ਦੇਖੋ ਨਿਮਰਤਾ ਦੀ ਗੱਲ ਹੋਰ ਪ੍ਰਮਾਣ ਦੇ ਰਹੇ ਨੇ ਇਸ ਪੌੜੀ ਵਿੱਚ। ਨੀਵੇਂ ਹੋ ਕੇ ਕੁਛ ਲਿਆ ਜਾਂਦਾ, ਉੱਚਾ ਨਹੀਂ ਕੋਈ ਪਾ ਸਕਦਾ, ਨੀਵੇਂ ਹੋ ਕੇ। ਬਿਆਸ ਨੇ ਵਿੱਦਿਆ ਕਿੱਥੋਂ ਲਈ? ਸੂਰਜ ਕੋਲੋਂ। ਸੂਰਜ ਕਿੰਨਾ ਪਰ ਜਿਹੜਾ ਸੀ, ਕਿਵੇਂ ਹੋ ਕੇ ਗਿਆ? ਹੋਏ ਪੁਣਹਣਾ, ਪੁਣਹਣਾ ਮੱਛਰ ਨੂੰ ਕਹਿੰਦੇ ਨੇ, ਇੱਕ ਛੋਟਾ ਮੱਛਰ ਹੁੰਦਾ ਨਾ, ਉਹ ਬੁਤੜੀ ਜੀ ਨੂੰ ਆਪਾਂ ਕਹਿ ਦਿੰਦੇ ਹਾਂ, ਦੰਦੀ ਬੜੀ ਬੜੀ ਵੱਢਦਾ ਹੈ ਬੜੇ ਮੱਛਰ ਨਾਲ, ਹੁੰਦਾ ਨਿਕਾ ਜਿਹਾ, ਹਾਂ, ਅਤੇ ਮਸਾਂ ਹੀ ਦਿੰਦਾ, ਅਤੇ ਉਹਨੂੰ ਪੁਣਹਣਾ ਕਹਿੰਦੇ ਨੇ, ਛੋਟਾ ਮੱਛਰ ਪੁਣਹਣਾ। ਆਪਾਂ ਪਿੰਡਾਂ 'ਚ ਕਹਿੰਦੇ ਬੁਤੜੀ ਲੜ ਗਈ ਮੇਰੇ, ਜਾਂ ਮਾਈਆਂ ਗਾਲ ਵੀ ਕਹਿੰਦੇ ਲੜ ਜਾਵੇ ਤੇਰੇ ਬੁਤੜੀ। ਸੂਰਜ ਪਾਸ ਬਿਆਸ ਜਾਏ, ਬਿਆਸ ਨਹੀਂ ਸੀ ਜਿਹੜਾ ਸੀ ਵਿੱਦਿਆ ਲੈਣ ਵਾਸਤੇ ਸੂਰਜ ਕੋਲੇ ਗਿਆ, ਕਿਵੇਂ ਗਿਆ? ਪੁਣਹਣਾ ਹੋ ਕੇ, ਛੋਟਾ ਜੀਵ ਬਣ ਕੇ, ਅਤੇ ਜਿਹੜਾ ਸੀ ਉਹ ਕੰਨ ਸਮਾਣਾ, ਕੰਨ 'ਤੇ ਜਾ ਬੈਠਿਆ ਨਿੱਕਾ ਹੋ ਕਰਕੇ, ਜਿਹੜੀ ਵਿੱਦਿਆ ਰੋਜ਼ ਪੜ੍ਹਾਉਂਦਾ ਇੱਦਾਂ ਹੀ ਗ੍ਰਹਿਣ ਕਰ ਲਈ ਉਹਦੇ ਕੋਲੋਂ, ਜੇ ਕਿਤੇ ਵੱਡਾ ਹੋ ਕੇ ਜਾਂਦਾ ਨਹੀਂ ਸੀ ਮਿਲਣੀ, ਨਿੱਕਾ ਹੋ ਕੇ ਗਿਆ। ਸੂਰਜ ਤੋਂ ਜਿਹੜੀ ਸੀ ਵਿੱਦਿਆ ਪ੍ਰਾਪਤ ਕੀਤੀ ਬਿਆਸ ਨੇ। ਕੁਝ ਇਉਂ ਵੀ ਕਥਾ ਆਉਂਦੀ ਆ ਵੀ ਸੂਰਜ ਸਵਾਰੀ ਕਰਦਾ ਕਹਿੰਦੇ ਘੋੜੇ ਦੀ, ਉਹਦੇ ਘੋੜੇ ਦੇ ਕੰਨ 'ਤੇ ਜਾ ਬੈਠ ਬਹਿੰਦਾ ਸੀ, ਅਤੇ ਉੱਥੋਂ ਸਾਰੀ ਵਿੱਦਿਆ ਗ੍ਰਹਿਣ ਕਰੀ ਜਾਂਦਾ। ਚਲੋ, ਵਿੱਦਿਆ ਜੇ ਕਿਸੇ ਤੋਂ ਕੋਲ ਲੈਣੀ ਆ ਤਾਂ ਨੀਵੀਂ ਹੋ ਕੇ ਲਈ ਜਾਂਦੀ ਹੈ। ਪੁਰਾਣੇ ਉਸਤਾਦ ਹੁੰਦੇ ਸੀ, ਪਤਾ ਕਿੰਨੀ ਕਿੰਨੀ ਸੇਵਾ ਕਰਾਉਂਦੇ, ਤਾਂ ਕਿਤੇ ਕੋਈ ਮਾੜਾ ਮੋਟਾ ਅੱਖਰ ਕਿਤੇ ਕੋਈ ਗੁਣ ਦੱਸਦੇ, ਹਾਂਜੀ, ਕਿੰਨਾ ਕਿੰਨਾ ਸੇਵਾ ਕਰਾਉਂਦੇ ਪਹਿਲਾਂ, ਹਾਂਜੀ। ਚਲੋ,
ਪੜ੍ਹ ਵਿੱਦਿਆ ਘਰ ਆਇਆ,
ਹਾਂ, ਪੜ੍ਹ ਵਿੱਦਿਆ ਘਰ ਆਇਆ, ਸੂਰਜ ਕੋਲੋਂ ਵਿੱਦਿਆ ਲੈ ਕੇ ਫਿਰ ਪਏ ਵੇਦ ਵਿਆਸ ਘਰ ਆਇਆ ਜੀ, ਹਾਂ।
ਗੁਰਮੁਖ ਬਾਲਮੀਕ ਮਨ ਭਾਣਾ,
ਜਿਵੇਂ ਬਾਲਮੀਕ ਵੀ ਭਾਈ ਨੀਵੀਂ ਜਾਤੀ ਵਿੱਚੋਂ ਸੀ, ਅਤੇ ਮਨ ਭਾ ਗਿਆ ਭਾਈ ਵਾਹਿਗੁਰੂ ਨੂੰ, ਕਿਉਂ ਇਹ ਪਹਿਲਾਂ ਜਿਹੜਾ ਸੀ, ਹਾਂ, ਮਾਨਸ ਬਾਟਾ ਮਾਰਦਾ ਜਿਹੜਾ ਸੀ, ਇਹ ਰਾਹ 'ਚ ਲੋਕਾਂ ਨੂੰ ਮਾਰਦਾ, ਪੈਸੇ ਖੋਹ ਲੈਣੇ, ਕੱਪੜੇ ਖੋਹ ਲੈਣੇ। ਐਸੇ ਇੱਕ ਵਾਰੀ ਹੋਇਆ ਕਿ ਸੱਤ ਰਿਸ਼ੀ ਆ ਗਏ, ਨਹਾਉਣ ਲੱਗੇ ਨੇ ਅਤੇ ਕੱਪੜੇ ਚੱਕ ਲਏ। ਉਹਨਾਂ ਨੇ ਆਖਿਆ, ਉਹ ਭਾਈ ਅਸੀਂ ਤਾਂ ਬਰਕਤ ਹੁੰਦੇ ਹਾਂ, ਇਹਨਾਂ 'ਚ ਕਿਹੜਾ ਕੋਈ ਮਾਇਆ ਰਹਿਣ ਦੇ? ਕਹਿੰਦਾ, ਨਹੀਂ, ਮੇਰਾ ਤਾਂ ਨਿਯਮ ਛੱਡਣਾ ਨਹੀਂ ਕਿਸੇ ਨੂੰ, ਇਹਨੂੰ ਵੇਚ ਲੂੰਗਾ, ਕੱਪੜੇ ਵੇਚ ਲੂੰ, ਕੁਛ ਤਾਂ ਮਿਲੂ। ਕਹਿੰਦਾ, ਚੰਗਾ, ਇਹ ਕਿਹਦੇ ਵਾਸਤੇ ਕਰਨਾ ਸਾਰਾ ਕੁਛ? ਪਾਪ ਕਰਮਾ ਇਹ, ਕਿਹਦੇ ਲਈ ਕਰਦਾ ਹੈ? ਕਹਿੰਦੇ, ਕਰਦਾ ਘਰਦਿਆਂ ਨੂੰ ਖਵਾਉਣ ਨਾਲ ਜਾ ਕੇ ਮਾਲ ਪੱਤਾ ਸਾਰਾ ਲੁੱਟ ਖੋਹਦਾ। ਕਹਿੰਦੇ, ਚੰਗਾ, ਇੱਦਾਂ ਕਰ, ਪੁੱਛ ਤਾਂ ਸਹੀ ਜਾ ਕੇ ਉਹਨਾਂ ਨੂੰ, ਇਹ ਤੇਰੇ ਪਾਪ ਕਰਨ ਦੇ ਭਾਗੀ ਬਣਨਗੇ, ਉਹ ਕੁਛ ਹਿੱਸਾ ਲੈਣਗੇ ਪਾਪ ਵਿੱਚੋਂ। ਕਹਿੰਦਾ, ਭੱਜਣ ਦੀ ਤਿਆਰੀ ਕਰਨੀ ਹੋਣੀ, ਤੁਸੀਂ ਤਾਂ ਮੈਨੂੰ ਘਰੇ ਭੇਜ ਦਿਓ। ਕਹਿੰਦਾ, ਜੇ ਭੱਜਣ ਵਾਲੀ ਗੱਲ ਸਾਨੂੰ ਇੱਥੇ ਭਾਈ ਬੰਨ ਜਾ, ਉਹਨਾਂ ਨੂੰ ਦਰਖਤ ਨਾਲ ਬੰਨ ਗਿਆ ਸਾਰਿਆਂ ਨੂੰ। ਆਪ ਜਿਹੜਾ ਸੀ ਘਰੇ ਆਇਆ, ਮਾਂ ਨੂੰ ਪੁੱਛਿਆ, ਮਾਂ, ਅੱਜ ਇੱਕ ਮੈਨੂੰ ਨਵਾਂ ਸੰਕੇਤ ਮਿਲਿਆ, ਦੱਸੋ, ਅੱਜ ਮੈਂ ਤੁਹਾਡੇ ਨਾਲ ਕੋਈ ਫੈਸਲਾ ਕਰਨਾ ਹੀ ਹੈ। ਹੁਣ ਤੱਕ ਤੁਹਾਨੂੰ ਕਿੰਨਾ ਮਾਲ ਮੈਂ ਜਿਹੜਾ ਸੀ ਬੰਦੇ ਮਾਰ, ਪਤਾ ਨਹੀਂ ਕਿੰਨੇ ਕਮਾਰੇ ਹੋਣਗੇ, ਲਿਆ ਕੇ ਤੁਹਾਨੂੰ ਮੈਂ ਮਾਲ ਖਵਾਉਂਦਾ ਰਿਹਾ, ਕੀ ਇਹ ਪਾਪ ਦੇ ਫਲ ਵਿੱਚ ਤੁਸੀਂ ਮੇਰੇ 'ਚ ਕੋਈ ਭਾਗੀਦਾਰ ਬਣੋਗੇ? ਮਾਂ ਦਾ ਉੱਤਰ ਸੀ, ਪੁੱਤਰ, ਤੈਨੂੰ ਮੇਰਾ ਕੰਮ ਸੀ ਜਨਮ ਦੇਣਾ, ਪਾਲ ਦਿੱਤਾ, ਅਤੇ ਹੁਣ ਜਿਹੜਾ ਕਰਮ ਜਿਹਾ ਤੂੰ ਕਰਦਾ ਉਹਦਾ ਫਲ ਤਾਂ ਤੈਨੂੰ ਇਹ ਭੋਗਣਾ ਪਊ। ਕੁਛ ਦਿਮਾਗ ਟਿਕਾਣੇ ਉੱਥੋਂ ਹੋਇਆ, ਘਰਵਾਲੀ ਨੂੰ ਪੁੱਛਿਆ, ਤੂੰ ਦੱਸ ਭਾਈ, ਤੈਨੂੰ ਵੀ ਹੁਣ ਤੱਕ ਬਹੁਤ ਸਾਜੋ ਸਮਾਨ ਲਿਆ ਕੇ ਦਿੱਤਾ ਹੈ, ਅਤੇ ਇਹਨਾਂ ਮੇਰੇ, ਤੂੰ ਮੇਰੇ ਕਰਮ ਦੀ ਹਿੱਸੇਦਾਰ? ਕਹਿਣ ਲੱਗੀ, ਮੇਰਾ ਸੀ ਕਿ ਤੇਰੇ ਨਾਲ ਮੇਰੀ ਸ਼ਾਦੀ ਹੋਈ ਹੈ, ਚਾਹੇ ਲੁੱਟ ਖਵਾ ਕੇ ਕਿਤੋਂ ਖਵਾ ਦੇ, ਚਾਹੇ ਕਿਰਤ ਕਰਕੇ ਖਵਾ, ਤੇਰੇ ਕਰਮ ਦਾ ਤੈਨੂੰ ਇਹ ਭੋਗਣਾ ਪਊ। ਕਹਿਣ ਲੱਗਾ, ਫਿਰ ਐਵੇਂ ਖਾਵੇਂ ਖਾਏ, ਕੋਈ ਵੀ ਮੇਰਾ ਸਹਾਇਕ ਨਹੀਂ ਬਣਦਾ, ਦਫਾ ਕਰੋ ਇਹਨਾਂ ਨੂੰ। ਆਇਆ ਉਹਨਾਂ ਸਾਧੂ ਕੋਲ, ਜੀ ਕੀ ਕਿਵੇਂ ਕੀ ਖਬਰ ਲਿਆ ਬਾਈ? ਜੀ ਕੋਈ ਵੀ ਸਿਨੇ ਨਹੀਂ, ਹਾਮੀ ਭਰੀ, ਫਿਰ ਹੁਣ ਕੀ ਪ੍ਰੋਗਰਾਮ ਹੈ, ਇੱਦਾਂ ਹੀ ਜ਼ਿੰਦਗੀ ਬਿਤਾਉਣੀ ਹੈ? ਜੇ ਨਹੀਂ, ਮੈਨੂੰ ਉਪਦੇਸ਼ ਦਿਓ। ਹੁਣ ਥੀ ਨੀਵੀਂ ਜਾਤੀ ਦਾ ਬਾਲਮੀਕ ਸੀ, ਅਤੇ ਕਹਿਣਗੇ ਵੀ ਹੁਣ ਇਹਨੂੰ ਨੀਵੀਂ ਨੂੰ ਤਾਂ ਮੰਤਰ ਦੇ ਨਹੀਂ ਸਕਦਾ, ਪਰ ਹੁਣ ਇਹ ਆਪਣਾ ਬਚਨ ਮੰਨਿਆ ਨੂੰ ਕੁਛ ਤਾਂ ਕੁਛ ਦੇਣਾ ਹੀ ਪਊ। ਉਸ ਵੇਲੇ ਮੰਤਰ ਰਾਮ ਦਾ ਹੁੰਦਾ ਸੀ ਨਾ, ਦੋ ਅੱਖਰਾਂ ਦਾ ਰਾਮ, ਕਹਿੰਦੇ ਉਹ ਦੇ ਨਹੀਂ ਸਕਦੇ, ਵੇਦ ਦਾ ਵਿਧਾਨ ਸੀ। ਫਿਰ ਮੰਮਾ ਆਖਣ ਮੂਹਰੇ ਕਰਕੇ ਰਾਰਾ ਪਿੱਛੇ ਕੰਨੇ ਨਾਲ ਲਾਤਾ, ਕਹਿੰਦੇ ਆਪ ਜਪਿਆ ਕਰ, ਮਰਾ ਮਰਾ ਕਰ ਨਹੀਂ ਜਾਇਆ ਕਰ। ਫਿਰ ਮਨ ਬਿਰਤੀ ਕਾਗਰ ਸੀ, ਹੁਣ ਸ਼ੁੱਧ ਮਨ ਸੀ ਹੋ ਗਿਆ, ਜਿਉਂ ਲੱਗਿਆ ਮਰਾ 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 ਹੋ ਗਿਆ ਜੀ, ਮਰਾ ਮਰਾ ਕਰਦਿਆਂ ਤੂੰ ਉਲਟ ਕੇ ਰਾਮ ਰਾਮ ਹੋ ਗਿਆ। ਉਹ ਮੁੜ ਕੇ ਕਿਤੇ ਇਕੱਠਿਆ ਕੇ ਦੇਖੀ ਸੀ ਹਾਲ ਉਹਦਾ ਕੀ ਆ ਭਾਈ, ਰਿਸ਼ੀ ਫੇਰ ਆਏ ਦੇਖ ਕੇ ਕਹਿੰਦੇ ਤਾਂ ਕੰਮ ਬਣ ਗਿਆ, ਤਾਂ ਰਾਮ ਰਾਮ ਨੂੰ ਲੱਗਿਆ ਹੋਇਆ, ਆਪਾਂ ਭਾਵੇਂ ਮਰਾ ਦਾ ਹੀ ਦਿੱਤਾ ਸੀ, ਪਲਟ ਕੇ ਰਾਮ ਹੋ ਗਿਆ। ਇਉਂ ਜਿਹੜਾ ਸੀ ਉਸ ਵੇਲੇ ਫਿਰ ਇਹ ਗਿਆਨ ਬਖਸ਼ਿਆ, ਕਹਿੰਦੇ ਭਾਈ ਦੇਣਾ ਹੀ ਪੋਹਣੀ ਨੂੰ ਬ੍ਰਹਮ ਗਿਆਨ ਕਰਾਇਆ। ਉਹ ਫਿਰ ਬਾਲਮੀਕ ਉਹ ਸੀ ਜਿਹਨੂੰ ਫਿਰ ਪਾਂਡਵਾਂ ਦਾ ਜੱਗ ਸੰਪੂਰਨ ਸੀ ਹੁੰਦਾ, ਕਹਿੰਦੇ ਜਿੰਨਾ ਚਿਰ ਬਾਲਮੀਕ ਦੇ ਆ ਕੇ ਚਰਨ ਨਹੀਂ ਨਾ ਪੈਂਦੇ ਉਹਨਾਂ 'ਚ ਜੱਗ ਸੰਪੂਰਨ ਨਹੀਂ ਹੋਣਾ, ਆ ਲਿਆ ਕੇ ਚਰਨ ਪਾਏ ਤਾਂ ਜੱਗ ਪੂਰਾ ਹੋਇਆ ਸੀ ਉਹ ਬਾਲਮੀਕ, ਜਿਹਨੇ ਪਹਿਲਾਂ ਹੀ ਜਿਹੜੀ ਸੀ ਰਮਾਇਣ ਲਿਖ ਦਿੱਤੀ 10,000 ਵਾਰਾ ਰਮਾਇਣ ਰਾਮ ਦਾ ਹਾਲ ਪਹਿਲਾਂ ਲਿਖਦਾ ਵੀ ਇੱਦਾਂ ਕਿ ਰਾਮ ਚੰਦਰ ਹੋਊਗਾ ਜੀ, ਆ ਉਹਨਾਂ ਵਾਰਤਾਲਾਪ ਹੋਣਗੇ, ਰਮਾਇਣ ਪਹਿਲਾਂ ਹੀ ਲਿਖ ਦਿੱਤੀ ਸੀ। ਇਉਂ ਭਾਵੇਂ ਜਾਤੀ ਨੀਵੀਂ ਦਾ ਸੀ, ਸਿਮਰਨ ਦੇ ਬਲ ਕਰਕੇ ਮਨ ਭਾਣਾ ਭਾ ਗਿਆ ਭਾਈ ਵਾਹਿਗੁਰੂ ਦੇ ਮਨ ਨੂੰ, ਉਹ ਵੀ ਜਦੋਂ ਮਾੜਾ ਧੰਦਾ ਛੱਡਿਆ, ਪਾਪ ਕਰਮ ਦਾ ਤਿਆਗ ਕੀਤਾ
ਜੀ। ਆਦਿ ਵਿਆਸ ਵਖਾਣੀ ਹੈ,
ਆਦਿ ਵਿਆਸ ਸਾਰੇ ਰਿਸ਼ੀਆਂ ਦਾ ਆਦਿ ਹੋਇਆ, ਮੁੱਢ ਹੋਇਆ ਵਿਆਸ ਜੀ ਸਾਰੇ ਰਿਸ਼ੀਆਂ ਵਿੱਚੋਂ, ਵਖਾਣੀਆਂ ਕਹੀਂਦਾ ਹੈ
ਕਥ ਕਥ ਸ਼ਾਸਤਰ ਵੇਦ ਪੁਰਾਣਾ।
ਹਾਂ, ਪਰ ਜਦੋਂ ਹੰਕਾਰ ਵਿੱਚ ਸਾਰੇ ਸ਼ਾਸਤਰ ਪੜ੍ਹ ਲਏ ਅਤੇ ਵੇਦ ਵੀ ਪੜ੍ਹ ਲਏ, ਭਾਈ ਵੇਦ ਪੜ੍ਹੇ ਅਤੇ ਨਾਲ ਨਾਲ ਕਾਗਜ਼ਾਂ ਤੋਂ ਲਿਖਣ ਦਾ ਕੰਮ ਵੀ ਇਹਨੇ ਵੇਦ ਦਾ ਕੀਤਾ ਵਿਆਸ ਨੇ, ਤਾਂ ਵੇਦ ਵਿਆਸ
ਨਾਰਦ
ਅਤੇ ਪੁਰਾਣਾ ਪੁਰਾਣ ਵੀ ਇਹਨੇ 18 ਇਹਨੇ ਹੀ ਲਿਖੇ ਨੇ, ਵੇਦ ਵਿਆਸ ਨੇ। ਇੰਨੀ ਵਿੱਦਿਆ ਦਾ ਭੰਡਾਰ ਹੋ ਗਿਆ, ਹੰਕਾਰ ਹੋ ਗਿਆ। ਹਾਂ, ਫਿਰ
ਨਾਰਦ ਮੁਨ ਉਪਦੇਸ਼ਿਆ,
ਜਦੋਂ ਨਾਰਦ ਨੂੰ ਪਤਾ ਲੱਗਿਆ ਤਾਂ ਹੰਕਾਰੀ ਹੋਇਆ ਫਿਰਦਾ ਹੈ ਵਿੱਦਿਆ ਪੜ੍ਹ ਕੇ। ਤ੍ਰਿਪਤ ਨਾਵੈ ਵੇਦਾਂਤ ਮਥ ਹੋ ਮੈਂ ਅੰਦਰ ਤਪਤ ਤਪਾਇਆ। ਸੋ ਵੇਦਾਂਤ ਜਦੋਂ ਇਹਨੇ ਵੇਦਾਂਤ ਸ਼ਾਸਤਰ ਜਿਹਾ ਸੀ ਨਾ, ਉਦੋਂ ਇਹਨੇ ਫਿਰ ਤ੍ਰਿਪਤੀ ਤਾਂ ਆਈ ਉਹਨਾਂ, ਮੱਥਿਆ ਤਾਂ ਬਥੇਰਾ ਲਿੜਕਿਆ ਬਥੇਰਾ ਸ਼ਾਸਤਰਾਂ ਨੂੰ, ਸ਼ਾਂਤੀ ਨਹੀਂ ਆਈ। ਕਹਿਣ ਲੱਗਾ ਨਾਰਦ ਨੂੰ, ਮੈਨੂੰ ਸ਼ਾਂਤੀ ਨਹੀਂ ਆਉਂਦੀ, ਵਿੱਦਿਆ ਤਾਂ ਮੈਂ ਇਕੱਠੀ ਕਰ ਲਈ ਆ। ਫਿਰ ਕਹਿਣ ਲੱਗੇ ਤੂੰ ਉਹ ਵਿੱਦਿਆ ਜੇ ਪੜ੍ਹੀਓ ਨਹੀਂ ਜਿਹੜੀ ਸ਼ਾਂਤੀ ਦੇਣ ਵਾਲੀ ਹੈ। ਕਹਿੰਦੇ ਹੋਰ ਕਿਹੜੀ ਵਿੱਦਿਆ ਉਹ? ਫਿਰ ਦੱਸਿਆ ਉਹ ਹੈ ਅਧਿਆਤਮ ਵਿੱਦਿਆ, ਬ੍ਰਹਮ ਵਿੱਦਿਆ, ਅਜੇ ਆਪ ਜੀ ਪੜ੍ਹ ਰਹੇ ਹੋ ਸਾਰੀ, ਇਹ ਸ਼ਾਂਤੀ ਦੇਣ ਵਾਲੀ ਵਿੱਦਿਆ, ਬ੍ਰਹਮ ਵਿੱਦਿਆ, ਬ੍ਰਹਮ ਦਾ ਗਿਆਨ ਕਰਾਉਣ ਵਾਲੀ ਵਿੱਦਿਆ ਵਾ। ਕਹਿੰਦੇ ਇਹ ਤੂੰ ਪੜ੍ਹੀ ਕੋਈ ਨਹੀਂ, ਕਹਿੰਦੇ ਫਿਰ ਪੜ੍ਹਾਓ। ਫਿਰ ਉਸ ਵੇਲੇ ਨਾਰਦ ਨੇ ਨਾਰਦ ਮੁਨ ਉਪਦੇਸ਼ਿਆ, ਨਾਰਦ ਮੁਨੀ ਨੇ ਭਾਈ ਵੇਦ ਵਿਆਸ ਨੂੰ ਉਪਦੇਸ਼ ਦਿੱਤਾ। ਫਿਰ ਉਹਦੇ ਵਿੱਚ ਕੀ ਕਿਹਾ, ਕੀ ਸੁਣਾਇਆ ਇਹਨੂੰ?
ਭਾਗਤ ਭਾਗਵਤ ਪੜ ਪਤਿਆਣਾ,
ਕਹਿੰਦੇ ਭਾਗਵਤ ਜਿਹੜਾ ਗ੍ਰੰਥ ਹੈ ਨਾ, ਭਾਗਵਤ ਪੁਰਾਣ, ਜਿਹਦੇ ਵਿੱਚ ਉਹ ਸਾਰੇ ਭਗਤਾਂ ਦੇ ਬਾਰੇ, ਫਿਰ ਜਿੰਨੇ ਅਵਤਾਰ ਹੋਏ ਨੇ ਨਿਮਰਤਾ ਵਾਲੇ, ਉਹ ਪ੍ਰਕਰਨ ਪੜ੍ਹ ਕੇ ਸੁਣਾਇਆ। ਫਿਰ ਜੀ ਪੜ੍ਹਿਆ ਗਿਆ, ਪਤਿਆਣਾ ਭਰੋਸਾ ਹੋ ਗਿਆ ਵੀ ਆਹੀ ਵਿੱਦਿਆ ਭਾਈ ਸ਼ਾਂਤੀ ਦੇਣ ਵਾਲੀ ਆ। ਦੂਜੀ ਜਿੰਨੀ ਮਰਜ਼ੀ ਵਿੱਦਿਆ ਪੜ੍ਹ ਲਓ, ਕਿੰਨੇ ਕਿੰਨੀਆਂ ਵਿੱਦਿਆ ਪਈਆਂ ਨੇ, 14 ਵਿੱਦਿਆ ਮੰਨੀਆਂ ਨੇ ਸੰਸਾਰ 'ਚ। ਕੋਈ ਹੈ ਕੁਛ, ਕੋਈ ਜੱਜ ਬਣ ਗਿਆ, ਕੋਈ ਵਕੀਲ ਬਣ ਗਿਆ, ਕੋਈ ਡਾਕਟਰ ਬਣ ਗਿਆ, ਕੋਈ ਇੰਜੀਨੀਅਰ ਬਣ ਗਿਆ ਉਹਨਾਂ ਵਿੱਦਿਆ ਦੁਆਰਾ, ਕੋਈ ਨ੍ਰਿਤਕਾਰੀ ਪੜ੍ਹ ਕੇ ਨੱਚਣਾ ਸਿੱਖ ਲਿਆ, ਆ ਬਣ ਗਏ ਬਾਲੀਵੁੱਡ ਵਗੈਰਾ ਜੇ ਬਣ ਗਏ, ਹੈ ਕਿਤੇ ਕੋਈ ਸ਼ਾਂਤੀ? ਪਰ ਸ਼ਾਂਤੀ ਵਾਲੀ ਵਿੱਦਿਆ ਆਹੀ ਆ ਜਿਹੜੀ ਪੜ੍ਹ ਰਹੇ ਹਾਂ। ਇਹੀ ਨਾਦ ਨੇ ਕਿਹਾ ਇਹ ਪੜ੍ਹ ਭਾਈ, ਇਹਨੂੰ ਕੀ ਕਹਿੰਦੇ ਨੇ, ਕਿਹੜੀ ਵਿੱਦਿਆ? ਦੂਜਾ ਕੀ ਨਾਂ ਹੈ? ਅਧਿਆਤਮ ਵਿੱਦਿਆ ਵੀ ਕਹਿੰਦੇ। ਚਲੋ 14 ਹੈ, ਆ ਗਈ ਨਾ ਦੇਖੋ 14 ਵਿੱਦਿਆ ਪੜ੍ਹੋ ਜੀ।
14 ਵਿੱਦਿਆ
14 ਹੈ
ਸੋਧ ਕੈ,
14 ਹੈ ਪੜ੍ਹੋ, 14 ਹੈ,
14 ਵਿੱਦਿਆ ਸੋਧ ਕੇ,
ਸੋਧ ਕੈ
ਦਲਾਮਾ ਚਾਰ ਸਿਖਾਣਾ।
ਪੜ੍ਹੋ ਸਾਰੇ ਜੀ ਸੋਧ ਕੇ ਤੁਸੀਂ ਵੀ।
ਵਿੱਦਿਆ ਸੋਧ ਕੈ ਪਰ ਵਕਾਰ ਆਚਾਰ ਸਿਖਾਣਾ।
ਇਹ 14 ਵਿੱਦਿਆ ਦਾ ਭਾਈ ਪੜਾਕੂ ਹੋਇਆ, ਪਰ ਸੋਧ ਕੇ ਫਿਰ ਜਿਹੜਾ ਸੀ ਜਿਹੜੀ ਅਧਿਆਤਮ ਵਿੱਦਿਆ ਨੂੰ ਜਦੋਂ ਸੋਧਿਆ। ਪਰ 14 ਵਿੱਦਿਆ ਕੀ ਨੇ? ਇੱਕ ਤਾਂ ਹੈਗੇ ਨੇ ਭਾਈ ਚਾਰ ਵੇਦ ਹੋ ਗਏ, ਚਾਰ ਵੇਦਾਂ ਦੇ ਫਿਰ ਜਿਹੜੇ ਨੇ ਛੇ ਜਿਹੜੇ ਨੇ ਵੇਦਾਂਗ, ਵੇਦ ਦੇ ਅੰਗ, ਉਹ 6 ਵਿੱਦਿਆ ਉਹ ਨੇ। ਇੱਕ ਤਾਂ ਚਾਰ ਵੇਦ ਪੜ੍ਹ ਲਏ, ਇਹ ਵਿੱਦਿਆ ਹੋ ਗਈ। ਇੱਕ ਚਾਰ ਵੇਦਾਂ ਨੂੰ ਪੜ੍ਹਨ ਵਾਸਤੇ ਪਹਿਲਾਂ 6 ਤਰ੍ਹਾਂ ਦੀ ਵਿੱਦਿਆ ਹੋਰ ਪੜ੍ਹਨੀ ਪੈਂਦੀ ਹੈ। ਉਹ 6 ਤਰ੍ਹਾਂ ਦੀ ਵਿੱਦਿਆ ਕੀ ਹੈ? ਸਿੱਖਿਆ, ਕਲਪ, ਨਿਰੁਕਤ, ਜੋਤਿਸ਼, ਪਿੰਗਲ ਅਤੇ ਵਿਆਕਰਣ। 6 ਚੀਜ਼ਾਂ ਦੀ ਕੋਈ ਵਿੱਦਿਆ ਪੜ੍ਹਿਆ ਤਾਂ ਕੋਈ ਵੇਦ ਪੜ੍ਹ ਸਕਦਾ ਸੀ। ਸੋ ਉਹ 6, ਚਲੋ ਕਹਿੰਦੇ 6 ਤਰ੍ਹਾਂ ਦੀ ਵਿੱਦਿਆ ਉਹ ਵੀ ਪੜ੍ਹ ਲਈ, ਚਾਰੇ ਵੇਦ ਪੜ੍ਹ ਲਏ, 6 ਅਤੇ 4 ਕਿੰਨੇ ਹੋ ਗਏ? 10 ਵਿੱਦਿਆ ਹੋ ਗਈਆਂ। ਅਤੇ ਇਹਦੇ ਨਾਲ ਅੱਗੇ ਨਿਆਏ, ਨਿਆਏ ਹੁੰਦੇ ਆ ਜਿਹੜਾ ਕਿਸੇ ਨਾਲ तर्क आदि करनी, वह विद्यापन न्याय मीमांसा पुराण धर्मशास्त्र, ये 14 विद्या हो गई। 10 तो हो गई सी ना, एक न्याय हो गया, हाँ 6 तो 4 किनिया 10 हो गई, न्याय मीमांसा ते अगे पुराण ते एक धर्म शास्त्र, ये 10 विद्या। पर भाई मनी सिंह साहब जी ने जन्म साखी जी लिखी है ना, उहदे विच 14 तरह की विद्या उन्होंने वह भी दसी है। वो उन्होंने उत्थे पूरा एक काव्य रूप बना करके ना कुंडलिया छंद विच लिखी है उन्होंने, वो जन्म साखी तुसीं पढ़ सकते हो। श्री अखर जल तरन चिकित्सा और रसायन, वो लिखिया उन्होंने चिकित्सा की विद्या, जल तरन की विद्या, रसायन विद्या, इवें फिर कहते हैं ज्योतक ज्योत प्रवीण राग खट रागन गायन, छे रागों का गाउण की विद्या, ज्योतिष विद्या, कोकला व्याकरण बजंत्र बजायन, है जी कोक शास्त्र आदिक व्याकरण गाउण बजाउण की विद्या। सो वो मनी सिंह साहब ने जन्म साखी दित्तियां ने। ये मैं तुरह तोट नट नृत और सरत नुख चलायन, शस्त्र विद्या आदिक नृत्यकारी आदिक ज्ञान करन और चातुरी एत नाम विद्या वरे। फिर अगे कहने ए चतुर्थ जगत में चतुर समझ मन में तरे, इं जन्म साखी च लिखे है। उन्होंने ये 14 प्रकार दियां मनिया ने, हुण भी 14 प्रकार दियां विद्या ने। जिवें कहिंदे ने आ जिहड़ी है कोई मैडिकल करता है, कोई इंजीनियरिंग करता है, कोई फिलोसफी पढ़ता है, कोई जिहड़ा है अर्थशास्त्र विद्या पढ़ता है, इकनोमिक्स वगैरह, ये सारियां 14 विद्या मनियां। हुण भी चलदियां ने 14 ही, इह 14 विद्या जिहड़े भावें पढ़ लईआं, पर भाई जदों सोध कै इन्हां विद्या तो पुरलंघ के जदों ब्रह्म विद्या पढ़ी, परपकार अचार सुखाना, किसे कोल आकार पाठता नहीं, अचार दी बजाय अचार ही है, पर कुछ खाड़ियां विच आकार भी आउंदा है, दोवें अर्थ बन जाणगे। जदों भाई सारे आकारां दे नाल परपकार कीता तो ये जिहड़ा सी सुखाना, इहों सुख पाया। सारे आकार जिन्नी विशेषी दे बने ने उहदे लई जिन्हें ये ब्रह्म विद्या पढ़ के परपकार कीते ते ओ फिर सुखान सुख दे घर बने। ते जां अचार लै लो फिर उन्हां दा अचार करतब जिहड़ा सी, करैक्टर जिहड़ा सी परपकार वाला, परपकार नित चित वधे ना ही खसपोच, इहों सुखाणा इहों सुख पाया जी। विद्या पढ़ के परपकार कीते, विद्या विचारी तां परपकारी,
पर उपकारी साध संग पतत उदाहरण बिरद बखाणा,
इं भाई परपकारी होए ने साध संगत विचों, इं विद्या पढ़ के। फिर ये विद्या पढ़ के जिहड़े सी पतत उदाहरण, होर भी पततां नूं उदाहरण करन वाले हो गए। ये उन्हां दा बिरद फिर जिहड़ा सी फर्ज बखाणा आखींदा है, हाँ पततां नूं पवित्र करना, इस विद्या द्वारा हुंदे ने, इहदी लोड़ है इस विद्या दी पढ़न दी। एक भी कहिंदे ऋषि दा जा रहा सी, ऊंट से कोई ग्रंथ लदे हुए कुछ अपने सिर ते रखे हुए, जावक लक ऋषि जिहड़ा सी बैठा सी उन्हें कह दिता गर्दव गच्छती, संस्कृत में गर्दव गच्छती, गर्दव गदा गच्छती, मैंने तुरिया जा रहा है, गदा तुरिया जा रहा है। वो कहना ऋषि कहना तू मैंने गदा कहा है, क्यों गदा क्यों कहा मैंने, कहते इस करके है भी आ जड़े ऊंट लदे ने ग्रंथा दे ते सिर ते रखे ने, धारण भी कोई किया है, तो जां जड़ी प्रभु मिलाप कराने वाली विद्या तो पढ़ी कोई नहीं, इस करके तेन कदे ही कहे, पढ़ पढ़ गड्डी लदी है, पढ़ पढ़ पढ़िया साथ कोई पा, वो है भाई विद्या परपकार वाली हुई है, साध संगत मिल करके पतदा उधार करने वाली, इं बिरद कथन कहीं है, ये फर्ज है भाई पतदा उधार करना, उन्होंने बिरद है, फर्ज है, धर्म है। चलो जी,
गुरमुख सुख फल पत प्रवाणा,
इं गुरमुखा ने पढ़ के इस विद्या भाई पत प्रवाणा, पत दे सत प्रमाणिक हो गए ने, सुख फल ब्रह्म ज्ञान की प्राप्ति करके।
12 गर्भास बस जम दे ही सुख लई उदासी,
विश्राम ठीक कर लो, 12 है बरे गर्भास बस,
12 बरे गर्भास बस
जी, किसी ने भी 12 नहीं कहा, मैं सारे 12 ही आवाज सुनी,
12
हूं तक कहे कट्ठे भी कहो, ਵਾਰ ਹੈ ਬਰੇ ਗਰਵਾਸ ਬਸ
ਵਾਰ ਹਾਂ ਬਰੇ ਗਰਵਾਸ ਬਸ
ਜੰਮਦੇ ਹੀ ਸੁੱਖ ਲਈ ਉਦਾਸੀ
ਜੰਮਦੇ ਹੀ ਸੁੱਖ ਲਈ ਉਦਾਸੀ
ਸੁੱਖ ਕੀ ਆ ਸੁਖਦੇਵ ਮੁਨੀ ਸੁੱਖ ਨਾਮ ਤੋਤੇ ਦਾ ਹੁੰਦਾ ਇਹਦੀ ਪ੍ਰਕਿਰਿਆ ਹੁੰਦੇ ਪ੍ਰਕਿਰਤੀ ਕਿਵੇਂ ਹੋਈ ਆ ਕਹਿੰਦੇ ਵੀ ਕਿਵੇਂ ਇਹ ਬਣਿਆ ਸੁਖਦੇਵ ਸੁੱਖ ਤੋਤੇ ਤੋਂ ਕਿਵੇਂ ਬਣਿਆ ਕਹਿੰਦੇ ਨੇ ਬਈ ਇਹ ਪੁਰਾਣਿਕ ਕਥਾਵਾਂ ਨੇ ਇਹਨਾਂ ਦੀਆਂ ਸ਼ਿਵ ਜੀ ਆਪਣੇ ਇੱਕ ਵਾਰੀ ਕਿਤੇ ਪਾਰਵਤੀ ਨੂੰ ਨਾਦ ਨੇ ਪੁੱਛ ਲਿਆ ਪਾਰਵਤੀ ਨੂੰ ਨਾਦ ਨੇ ਪੁੱਛਿਆ ਕਹਿੰਦੇ ਤੂੰ ਕਦੇ ਸ਼ਿਵ ਜੀ ਨੂੰ ਪੁੱਛਿਆ ਵੀ ਆ ਗਲਾਂ ਦੀ ਮਾਲਾ ਸਿਰ ਵਿੱਚ ਕਾਹਦੇ ਲਈ ਪਾਈ ਆ ਕਹਿੰਦੀ ਪੁੱਛਿਆ ਤਾਂ ਮੈਂ ਵੀ ਨਹੀਂ ਕਦੇ ਫਿਰ ਕਹਿੰਦੇ ਅੱਜ ਉਹ ਪੁੱਛੀ ਹੁਣ ਅਤੇ ਕਹਿੰਦੀ ਜ਼ਰੂਰ ਪੁੱਛੂ ਪੁੱਛਿਆ ਸ਼ਿਵ ਜੀ ਨੂੰ ਜੀ ਅੱਜ ਤੁਸੀਂ ਗਲਾਂ ਦੀ ਮਾਲਾ ਕਾਹਦੇ ਸਿਰ 'ਚ ਪਾਈ ਹੋਈ ਆ ਕਹਿਣ ਲੱਗਿਆ ਇੰਨੇ ਜਨਮ ਧਾਰੇ ਨੇ ਤਾਂ ਪਿੱਛੇ ਇਹ ਤੇਰੇ ਗਲਾਂ ਦੀ ਮਾਲਾ ਵਾ ਕਹਿਣ ਲੱਗੇ ਫਿਰ ਕੀ ਫਿਰ ਇਹ ਕੋਈ ਮੁਕਤੀ ਦਾ ਮੈਨੂੰ ਚਾਂਸ ਮੌਕਾ ਨਹੀਂ ਹੈਗਾ ਇਹ ਮਾਲਾ ਹੋ ਅਗਲਾ ਜਨਮ ਫਿਰ ਤੁਹਾਨੂੰ ਫਿਰ ਪਾ ਲੇਗਾ ਅਤੇ ਮੈਨੂੰ ਕੋਈ ਮੁਕਤੀ ਦਾ ਕਹਿਣ ਲੱਗੇ ਚੰਗਾ ਜੇ ਮੁਕਤ ਹੋਣਾ ਤਾਂ ਅਮਰ ਕਥਾ ਸੁਣ ਮੈਂ ਸੁਣਾਊਂ ਤੂੰ ਹੰਗਾਰਾ ਭਰੀ ਜਾਈ ਅਤੇ ਮੁਕਤ ਹੋ ਜਾਏਗੀ ਅਮਰ ਹੋ ਜਾਏਗੀ ਉਹਨੇ ਅਮਰ ਕਥਾ ਸ਼ੁਰੂ ਕਰ ਦਿੱਤੀ ਕਿੱਥੀ ਕਿਤੇ ਸਵੇਤ ਦੀਪ 'ਤੇ ਸਮੁੰਦਰ ਦੇ ਕਿਨਾਰੇ ਸਵੇਤ ਦੀਪ ਦੇ ਕੰਢੇ ਸੁਣਾਉਣੀ ਸ਼ੁਰੂ ਕੀਤੀ ਜਦੋਂ ਸ਼ੁਰੂ ਕੀਤੀ ਤਾਂ ਥੋੜ੍ਹਾ ਚਿੱਤਾ ਹੰਗਾਰਾ ਭਰਿਆ ਮੁੜ ਕੇ ਘਰਾੜਾ ਰੱਖ ਸ਼ੁਰੂ ਕਰਤਾ ਸੌਂਗੀ ਅਤੇ ਉੱਧਰ ਜਿਹੜਾ ਸੀ ਮੱਛ ਜਿਹੜਾ ਸੀ ਉਹ ਲਾਗੇ ਕੰਢੇ 'ਤੇ ਆ ਕੇ ਸੁਣਦਾ ਰਿਹਾ ਉਹ ਅਮਰ ਹੋ ਗਿਆ ਉਹਦੀ ਕਥਾ ਸੁਣ ਕਰਕੇ ਕਹਿੰਦੇ ਮਛਿੰਦਰ ਨਾਥ ਉੱਥੋਂ ਪੈਦਾ ਹੋਇਆ ਮੱਛ ਤੋਂ ਉਹਦੀ ਕਥਾ ਦੀ ਸ਼ਕਤੀ ਦਾ ਜਿਹੜਾ ਯੋਗੀਆਂ ਦਾ ਗੁਰੂ ਬਣਿਆ ਉਹ ਤਾਂ ਹੋ ਗਿਆ ਫਿਰ ਇਹਦਾ ਕੰਮ ਤਾਂ ਫਿਰ ਅਧੂਰਾ ਰਹਿ ਗਿਆ ਕਹਿੰਦੇ ਚੰਗਾ ਹੁਣ ਅਗਲੀ ਵਾਰੀ ਫਿਰ ਕਿਤੇ ਸੁਣਾਵਾਂਗੇ ਕਿੱਥੇ ਆਏ ਅਮਰਨਾਥ ਤੀਰਥ 'ਤੇ ਆਏ ਉੱਥੇ ਕਹਿੰਦੇ ਚੱਲ ਹੁਣ ਸੁਣਾ ਦਿੰਦੇ ਇੱਥੇ ਹੁਣ ਸੁਣਨਾ ਸੌਂ ਜੀ ਕਿਤੇ ਸੁਣੀ ਧਿਆਨ ਨਾਲ ਕਹਿੰਦੀ ਨਹੀਂ ਹੁਣ ਸੁਣੂਗੀ ਚਲੋ ਉਹਨੇ ਅਮਰ ਕਥਾ ਸ਼ੁਰੂ ਕੀਤੀ ਹੈ ਅਤੇ ਥੋੜ੍ਹਾ ਚਿਰ ਸੁਣੀ ਪਰ ਕਹਿੰਦਾ ਮੈਨੂੰ ਪਤਾ ਲੱਗੂ ਹੰਗਾਰਾ ਭਰਦਾ ਰਹੇ ਨਾ ਅਤੇ ਇਹ ਤਾਂ ਸੌਂਗੀ ਫਿਰ ਕਿਉਂਕਿ ਕਥਾ ਵਿੱਚ ਨੀਂਦ ਆਉਂਦੀ ਆ ਜ਼ਿਆਦਾ ਕੀਰਤਨ 'ਚ ਆਊਗੀ ਜ਼ਿਆਦਾ ਟੀ ਵੀ ਮੂਹਰੇ ਕਦੇ ਨਹੀਂ ਆਉਂਦੀ ਸੋ ਆਵਾਸੀਆਂ ਆਉਣਗੀਆਂ ਸੰਥਿਆ ਵਿੱਚ ਗੋਡੇ ਮੂਧੇ ਕਦੇ ਸਿੱਧੇ ਕਦੇ ਕਿਵੇਂ ਐਸਾ ਹੋ ਹੀ ਜਾਂਦਾ ਟੀ ਵੀ ਮੂਹਰੇ ਟੱਕ ਲਾ ਕੇ ਬੈਠੇ ਰਹਿੰਦੇ ਲਓ ਜੀ ਫਿਰ ਸੌਂਗੀ ਉਹ ਸੁੱਤੀ ਅਤੇ ਉਸ ਵੇਲੇ ਜਿਹੜਾ ਸੀ ਤੋਤੇ ਨੇ ਸੁਣ ਲਈ ਉਹ ਤੋਤਾ ਹੰਗਾਰਾ ਵੀ ਨਾਲ ਭਰੀ ਗਿਆ ਉਦੋਂ ਕਹਿਣ ਲੱਗੇ ਜਦੋਂ ਸਮਾਪਤੀ ਉਹ ਕਹਿੰਦੇ ਵੀ ਕਹਿੰਦੀ ਮੈਂ ਤਾਂ ਫਿਰ ਸੌਂਗੀ ਕਹਿੰਦੇ ਫਿਰ ਹੰਗਾਰਾ ਕੌਣ ਭਰਦਾ ਸੀ ਕਹਿੰਦੀ ਹੰਗਾਰਾ ਤੋਤਾ ਭਰੀ ਗਿਆ ਉਹ ਕਹਿੰਦਾ ਵੀ ਇਹ ਅਮਰ ਹੋ ਗਿਆ ਇਹਦੇ ਦੁਆਲੇ ਹੋ ਗਿਆ ਸ਼ਿਵ ਜੀ ਉਹਦਾ ਤਾਂ ਚਲੋ ਕਿਤੇ ਫਿਰ ਮੁਕਤੀ ਕਰਨੀ ਖਾਈ ਨਹੀਂ ਕਰਨੀ ਤੋਤੇ ਦੇ ਦੁਆਲੇ ਹੋ ਗਿਆ ਤੂੰ ਅਮਰ ਕਥਾ ਕਿਉਂ ਸੁਣੀ ਅਮਰ ਹੋ ਗਿਆ ਕਹਿੰਦੇ ਉਹਦੇ ਮਗਰ ਤਰਸੂੜ ਲੈ ਕੇ ਪੈ ਗਿਆ ਉਹ ਉੱਡਿਆ ਅੱਗੋਂ ਵੀ ਪੈ ਗਿਆ ਮਗਰ ਅੱਗੇ ਜਿਹੜਾ ਸੀ ਵੇਦ ਵਿਆਸ ਦਾ ਜਿਹੜਾ ਸੀ ਰਿਸ਼ੀ ਇਹਦੀ ਘਰਵਾਲੀ ਨੂੰ ਕਿਤੇ ਵਾਸੀ ਆਈ ਉਹਦੇ ਮੂੰਹ 'ਚ ਜਾ ਵੜਿਆ ਅੰਦਰ ਜਾ ਵੜਿਆ ਵਾਸੀ ਦੇ ਹੁਣ 'ਤੇ ਇਹਨੂੰ ਪਤਾ ਲੱਗਿਆ ਅੰਦਰ ਵੜ ਗਿਆ ਕਹਿੰਦੇ ਨੇ ਬਈ ਉੱਥੇ ਧੂਣਾ ਲਾ ਕੇ ਬਹਿ ਗਿਆ ਉਹਦੇ ਘਰ ਦੇ ਮੂਹਰੇ ਜਦ ਨਿਕਲੇਗਾ ਉਦੋਂ ਸਹੀ 12 ਸਾਲ ਲੰਘ ਗਏ ਉਹ ਨਿਕਲਣਾ ਨਹੀਂ ਮੰਨਿਆ ਇਹ ਉੱਠਣਾ ਨਹੀਂ ਮੰਨਿਆ ਇਹਨੇ ਨਿਹਾਰਦਾ ਆਇਆ ਨਾਦ ਕਹਿੰਦਾ ਕੀ ਗੱਲ ਕਲਾਸ ਪਾਸ ਛੱਡ ਕੇ ਇੱਥੇ ਬੈਠਾ ਹੁਣ ਕਿ ਇੱਥੇ ਬੈਠਣ ਦਾ ਕੀ ਕਾਰਨ ਹੈ ਕਹਿੰਦਾ ਵੀ ਇਹਨੂੰ ਮਾਰਨਾ ਮੈਂ ਕਥਾ ਸੁਣੀਆਂ ਨੇ ਕਹਿਣ ਲੱਗਿਆ ਕਥਾ ਸੁਣਦਾ ਕੀ ਫਲ ਅਮਰ ਕਥਾ ਸੁਣਦਾ ਸ਼ਿਵ ਜੀ ਕਹਿੰਦਾ ਅਮਰ ਹੋ ਜਾਂਦਾ ਕਹਿੰਦਾ ਇਹਨੇ ਕਥਾ ਸੁਣ ਲਈ ਅਮਰ ਹੋ ਗਿਆ ਤੂੰ ਇਹਨੂੰ ਕਿਵੇਂ ਮਾਰੇਗਾ ਦੱਸ ਚੱਕ ਕੇ ਆਪਣਾ ਧੂਣਾ ਤੁਰਦਾ ਹੋਇਆ ਉੱਥੋਂ ਕੰਨ ਝਾੜਦਾ ਹੋਇਆ ਇਹ ਫਿਰ ਜਿਹੜਾ ਸੀ ਇਹ ਤਾਂ ਨਿਕਲ ਗਿਆ ਉੱਥੋਂ ਉਹ ਫਿਰ ਜਿਹੜਾ ਬੈਠਾ ਸੀ ਅੰਦਰ ਕਹਿਣ ਲੱਗਿਆ ਬਈ ਹੁਣ ਮੈਂ ਨਿਕਲਣਾ ਤਾਂ ਵਾ ਜੇ ਮਾਇਆ ਪਰੇਤ ਕਰ ਹੁਣ ਮਾਇਆ ਤੋਂ ਵੀ ਮੈਨੂੰ ਲਾਗੇ ਨਾ ਆਉਣ ਦੇ ਉਸ ਵੇਲੇ ਭਗਵਾਨ ਨੇ ਕਹਿੰਦੇ ਮਾਇਆ ਪਰੇ ਕੀਤੀ ਹੈ ਇਹਨੇ ਜਨਮ ਲਿਆ ਇਉਂ ਸੁਖਦੇਵ ਦਾ ਜਨਮ ਹੋਇਆ ਸੁਖਦੇਵ ਮੁਨੀ ਦਾ ਤਾਂ ਇੱਥੇ ਕਹਿੰਦੇ ਭਾਈ ਸਾਹਿਬ 12 ਬਰਿਆ ਗਰਵਾਸ ਬਸ
12 ਬਰੇ ਗਰਵਾਸ ਬਸ
12 ਸਾਲ ਜਿਹੜਾ ਸੀ ਗਰਵਾਸ ਵਿੱਚ ਬਸ ਕਰਕੇ ਜੰਮਦਿਆਂ ਹੀ
ਸੁੱਖ ਲਈ ਉਦਾਸੀ
ਪੜ੍ਹ ਦਿਓ
ਜੰਮਦੇ ਹੀ ਸੁੱਖ ਲਈ ਉਦਾਸੀ
ਇਉਂ ਜੰਮਦੇ ਹੀ ਸੁਖਦੇਵ ਮੁਨੀ ਨੇ ਉਦਾਸੀਨਤਾ ਲਈ ਵਿਰਕਤ ਹੋਇਆ ਮਾਇਆ ਤੋਂ ਪਰੇ ਹੋਇਆ ਫਿਰ ਇਹਨੂੰ ਇਹਦਾ ਇਹਦਾ ਹੰਕਾਰ ਹੋ ਗਿਆ ਵੀ ਮੈਂ ਵਿਰਕਤ ਹਾਂ ਜੀ ਮੈਂ ਮਾਇਆ ਤਿਆਗੀ ਹਾਂ ਵੱਡਾ ਵੱਡਾ ਤਿਆਗੀ ਹਾਂ ਹੁਣ ਇਹਦਾ ਹੰਕਾਰ ਦੂਰ ਕਰਨਾ ਸੀ ਅੱਗੇ ਕਿਉਂਕਿ ਕਬੀਰ ਸਾਹਿਬ ਨੇ ਕਿਹਾ ਨਾ ਕਬੀਰ ਮਾਇਆ ਤਜੀ ਤੋਂ ਕਿਆ ਭਇਆ ਜਾਂ ਮਾਨ ਤਜਿਆ ਨਾ ਜਾਏ ਮਾਨ ਮੁਨੀ ਮੁਰਬਲ ਕਰੇ ਮਾਨ ਸਭਾ ਕੋ ਖਾਏ ਮਾਇਆ ਛੱਡਦੀ ਵੀ ਮਾਇਆ ਦਾ ਹੰਕ ਹੋ ਗਿਆ ਮੈਂ ਵੱਡਾ ਤਿਆਗੀ ਹਾਂ ਮਾਨ ਨਹੀਂ ਛੱਡਿਆ ਮਾਇਆ ਛੱਡਤੀ ਫਿਰ ਜੀ ਹੁਣ
ਮਾਇਆ ਵਿੱਚ ਅਤੀਤ ਹੋਏ
ਹੁਣ ਮਾਇਆ ਵਿੱਚ ਅਤੀਤ ਹੈ ਮੈਂ ਤਾਂ ਵਿਰਕਤ ਹਾਂ ਜੀ ਮੈਂ ਤਿਆਗੀ ਹਾਂ ਮਾਇਆ ਦਾ ਅਹੰਕਾਰ ਹੋਇਆ ਹੁਣ ਇਹਨੂੰ
ਮਨ ਹੱਠ ਬੁੱਧ ਨਾ ਬੰਦ ਖਲਾਸੀ।
ਹੁਣ ਮਨ ਦੇ ਹੱਠ ਕਰਕੇ ਬੁੱਧ ਦੀ ਚਲਾਕੀ ਕਰਕੇ ਇਉਂ ਨਹੀਂ ਬੰਦ ਖਲਾਸੀ ਹੁੰਦੀ, ਬੰਦ ਬੰਦੀ ਖਾਨੇ 'ਚੋਂ ਖਲਾਸੀ ਨਹੀਂ ਹੁੰਦੀ ਜਮਾਂ ਦੇ।
ਪਿਤਾ ਵਿਆਸ ਪ੍ਰਬੋਧਿਆ।
ਹੁਣ ਜਦੋਂ ਪਿਤਾ ਵਿਆਸ ਇਹਨੂੰ ਸਿੱਖਿਆ ਦੇਣ ਲੱਗਿਆ ਨਾ ਸੁਖਦੇਵ ਮੁਨੀ ਨੂੰ, ਹੁਣ ਵਿੱਦਿਆ ਦਾ ਹੰਕਾਰ ਹੋਇਆ ਸੀ ਪਹਿਲਾਂ ਹੀ। ਇਹ ਜਿਹੜਾ ਵਿਆਸ ਉਪਦੇਸ਼ ਦੇਵੇ ਸੁਖਦੇਵ ਕਹਿੰਦੇ ਮੈਂ ਤਾਂ ਪਹਿਲਾਂ ਜਾਣਦਾ ਤੂੰ ਕੀ ਦੱਸਣ ਲੱਗੇ ਹੈ ਆਪਣੇ ਪਿਓ ਨੂੰ, ਫਿਰ ਕਿਤੇ ਕੋਈ ਉਪਦੇਸ਼ ਦੀ ਗੱਲ ਕਰੇ ਮੈਂ ਜਾਣਦਾ ਪਹਿਲੇ ਰਹਿਣ ਦੇ। ਉਹਨੇ ਦੇਖਿਆ ਵੀ ਇਹ ਤਾਂ ਹੰਕਾਰੀ ਆ ਵਿੱਦਿਆ ਦਾ। ਕਹਿਣ ਲੱਗਿਆ ਚੰਗਾ ਮੇਰੇ ਤੋਂ ਤਾਂ ਨਹੀਂ ਸਿੱਖਣਾ ਚਾਹੁੰਦਾ ਗੁਰੂ ਵਾਲਾ ਬਣ। ਕਹਿੰਦਾ ਕਿਹਨੂੰ ਗੁਰੂ ਧਾਰਾਂ? ਕਹਿੰਦੇ ਰਾਜੇ ਜਨਕ ਨੂੰ। ਪਰ
ਗੌਰ ਕਰ ਜਨਕ ਸਹਿਜ ਅਭਿਆਸੀ।
ਕਹਿੰਦੇ ਜਨਕ ਰਾਜੇ ਨੂੰ ਗੁਰੂ ਧਾਰ, ਉਹ ਸਹਿਜ ਅਭਿਆਸੀ ਆ, ਉਹਦੇ ਕੋਲ ਜਾ। ਫਿਰ ਉਹਦੇ ਕੋਲ ਭੇਜਿਆ ਜਦੋਂ, ਫਿਰ ਹੰਕਾਰ ਤਾਂ ਹੈਗਾ ਸੀ, ਹੁਣ ਰਾਜੇ ਜਨਕ ਨੇ ਹੰਕਾਰ ਲਾਉਣਾ ਇਹਦਾ। ਦੇਖਿਓ ਅੱਗੇ
ਤਾਜ ਦੁਰਮਤ ਗੁਰਮਤ ਲਈ
ਹਾਂ
ਸਹਿਰ ਧਾਰ ਜੂਠ ਮਿਲੀ ਸਾਵਾਸੀ।
ਜਦੋਂ ਰਾਜੇ ਜਨਕ ਕੋਲ ਆਇਆ ਨਾ ਲੈਣ ਵਾਸਤੇ ਗੁਰਦੀਖਿਆ, ਤਾਂ ਹੱਥ ਵਿੱਚ ਇੱਕ ਤੁੰਬੀ ਫੜੀ ਹੋਈ ਆ। ਤੁੰਬੀ ਵੀ ਜਿਹੜੀ ਆ ਕੱਦੂ ਪਾੜ ਕੇ ਬਣਾਈ ਹੁੰਦੀ ਨਾ ਪਾਣੀ, ਸੁੱਕੇ ਕੱਦੂ ਨੂੰ ਵਿੱਚੋਂ ਖੋਲ੍ਹ ਕੇ ਇੱਕ ਹੈਂਡਲ ਜਿਹਾ ਬਣਾ ਲੈਂਦੇ ਸੀ, ਵਿੱਚ ਪਾਣੀ ਪਾਉਣ ਵਾਲੀ ਬਣ ਜਾਂਦੀ। ਅਤੇ ਉਹ ਤੁੰਬੀ ਇੱਕ ਕੋਲ ਹੈ, ਇੱਕ ਖੜਾਵਾਂ ਕੋਲ ਨੇ, ਇੱਕ ਫੌੜੀ ਹੈ ਜਿਹਨਾਂ ਸੁਆਹ ਇਕੱਠੀ ਕਰਨ ਵਾਲੀ ਹੁੰਦੀ ਛੋਟੀ ਜਿਹੀ ਫੌੜੀ। ਤਿੰਨ ਚੀਜ਼ਾਂ ਲੈ ਕੇ ਕਹਿਣ ਲੱਗਾ ਰਾਜੇ ਨੂੰ ਜਦੋਂ ਗੁਰੂ ਧਾਰਨੇ ਆ, ਇਹ ਉਹਦੀ ਡਿਊਟੀ 'ਚ ਰੱਖ ਦਿੰਦੇ ਹਾਂ। ਇਹ ਉੱਥੇ ਰੱਖਤੀਆਂ ਖੜਾਵਾਂ, ਤੁੰਬੀ ਅਤੇ ਫੌੜੀ। ਅੰਦਰ ਗਿਆ ਤਾਂ ਅੰਦਰ ਦੇਖਿਆ ਵੀ ਇੱਕ ਪਾਸੇ ਰਾਣੀਆਂ ਪਈਆਂ ਨੇ, ਨਾਲ ਵਿਚਾਲੇ ਰਾਜਾ ਪਿਆ, ਰੰਗ ਕਿਤੇ ਸੋਨੇ ਦੇ ਕਿੱਲੇ ਲੱਗੇ ਨੇ ਅੰਦਰ ਮਹਿਲਾਂ ਦੇ ਵਿੱਚ ਸੋਨਾ ਹੈ। ਕਹਿੰਦਾ ਇਹਨੂੰ ਗੁਰੂ ਧਾਰਾਂ ਮੈਂ, ਇਹ ਰਾਣੀਆਂ ਵਿੱਚ ਬੈਠਾ ਮਸਤ ਹੋਇਆ ਹੈ, ਅਤੇ ਕਿਤੇ ਸੋਨੇ ਦੇ ਕਿੱਲੇ ਨੇ, ਇਹ ਤਾਂ ਮਾਇਆ ਵਿੱਚ ਪਿਆ ਹੋਇਆ, ਮਾਇਆ ਮਾਇਆ ਤੋਂ ਤਿਆਗੀ ਬੰਦਾ, ਇਹਨੂੰ ਗੁਰੂ ਧਾਰ ਕੇ ਕੀ ਕਰਨਾ, ਫਿਰ ਮਾਇਆ ਦਾ ਤਿਆਗਦਾ ਹੋਇਆ। ਹੁਣ ਰਾਜਾ ਬ੍ਰਹਮ ਗਿਆਨੀ ਸੀ ਜਨਕ ਜਿਹੜਾ ਸੀ, ਰਾਜਾ ਵੀ ਜੋਗੀ ਵੀ ਸੀ, ਦੋਵੇਂ ਗੁਣ ਥੇ। ਬ੍ਰਹਮ ਗਿਆਨਤਾ ਨਾਲ ਦੇਖਿਆ ਵੀ ਅਹੰਕਾਰੀ ਆ, ਕੀ ਕੀਤਾ ਯੋਗ ਮਾਇਆ ਦੇ ਨਾਲ, ਉਹ ਜਿੱਥੇ ਡਿਊਟੀ ਸਮਾਨ ਰੱਖਿਆ ਸੀ ਨਾ ਇਹਨਾਂ, ਉੱਥੇ ਅੱਗ ਲਾ ਦਿੱਤੀ ਰਾਜੇ ਜਨਕ ਨੇ, ਅਤੇ ਪਤਾ ਲੱਗਿਆ ਅੱਗ ਲੱਗ ਗਈ। ਅਗਲੇ ਕਹਿੰਦੇ ਮੇਰੀਆਂ ਖੜਾਵਾਂ ਉੱਥੇ ਪਈਆਂ ਸੀ, ਤੂੰ ਵੀ ਪਈ ਸੀ, ਭੱਜਿਆ ਉੱਠ ਉੱਠ ਕੇ ਚੱਕਣ ਵਾਸਤੇ, ਅਤੇ ਬਾਹਮੋ ਫਾਲਿਆ ਜਨਕ ਰਾਜੇ ਨੇ। ਕਹਿੰਦਾ ਤੂੰ ਤਾਂ ਬੜਾ ਵੱਡਾ ਤਿਆਗੀ ਕਹਾਉਂਦਾ ਸੀ, ਤੂੰ ਵੀ ਉਹ ਵੀ ਸੁੱਕੇ ਸੁੱਕੇ ਕੱਦੂ ਦੀ ਫੌੜੀ, ਇੱਕ ਲੱਕੜ ਦਾ ਛੋਟਾ ਜਿਹਾ ਜਿਹੜੀ ਆ ਉਹ ਹੈ, ਅਤੇ ਲੱਕੜ ਦੀਆਂ ਪਊਆਂ ਦੋ ਚਾਰ ਰੁਪਈਆਂ ਦੀਆਂ ਹੋਣਗੀਆਂ, ਤੂੰ ਤਾਂ ਤਿਆਗੀ ਕਹਾਉਂਦਾ ਸੀ, ਉਹ ਜਿਹਦੇ ਮਹਿਲ ਸਾੜੇ ਨੇ ਉਹ ਆਪਣੇ ਆਨੰਦ 'ਚ ਬੈਠਾ ਹੈ, ਅਤੇ ਤੂੰ ਇੰਨੇ ਕੁ ਚੀਜ਼ਾਂ ਨੂੰ ਦੇਖ ਕੇ ਭੱਜਿਆ ਚੱਕਣ ਵਾਸਤੇ, ਤਿਆਗੀ ਤੂੰ ਦੱਸ ਕੌਣ ਹੈ, ਮੈਂ ਕਿ ਤੂੰ ਹੈ, ਕੌਣ ਤਿਆਗੀ ਹੋਇਆ? ਫਿਰ ਉਦੋਂ ਚਰ ਨਹੀਂ ਪਿਆ, ਕਹਿੰਦਾ ਜੀ ਹੁਣ ਉਪਦੇਸ਼ ਦੇ ਦਿਓ। ਕਹਿੰਦਾ ਐਂ ਨਹੀਂ ਉਪਦੇਸ਼ ਹੁਣ ਮਿਲਣਾ, ਹੰਕਾਰ ਕੀਤਾ, ਗੁਰੂ ਦੇ ਸ਼ੰਕਾ ਕੀਤੀ ਆ। ਫਿਰ ਜਿਹੜਾ ਸੀ ਕਹਿੰਦੇ ਕੰਧ ਦੇ ਲਾਗੇ ਖੜ੍ਹ ਜਾ, ਉੱਥੇ ਉੱਥੋਂ ਫਿਰ ਦਿਆਂਗੇ ਮਾਇਆ ਕਰਨਾ ਜੱਗ, ਜੱਗ ਸੰਪੂਰਨ ਹੋਏ ਤੋਂ ਬਾਅਦ ਤੈਨੂੰ ਕੋਈ ਉਪਦੇਸ਼ ਦਿਆਂਗੇ। ਕੰਧ ਦੇ ਲਾਗੇ ਖੜ੍ਹਾ ਹੋਇਆ, ਅਤੇ ਜੱਗ ਦੀਆਂ ਜਿਹੜੀਆਂ ਜੱਗ ਦਿਆਂ ਵਿੱਚ ਭੋਜਨ ਵਰਤਾਇਆ ਜਾ ਰਿਹਾ, ਪੱਤਲਾਂ ਜੂਠੀਆਂ, ਲੋਕਾਂ ਨੂੰ ਕਿਹਾ ਵੀ ਕੰਧ ਉੱਤੇ ਸਿੱਟੀ ਜਾਓ, ਕੰਧ ਤੋਂ ਲਏ ਖੜ੍ਹਾ ਸੀ, ਉਹ ਜੂਠੀਆਂ ਪੱਤਲਾਂ ਖਾਧੇ ਹੋਏ ਲੋਕ ਜਿਹੜੇ ਉਹਦੇ ਉੱਤੇ ਸਿੱਟੀ ਗਏ ਨੇ, ਅਤੇ ਸਾਰੀਆਂ ਪੱਤਲਾਂ ਨਾਲ ਢੱਕ ਗਿਆ ਪੂਰਾ ਜੱਗ। ਜਦੋਂ ਪੂਰਾ ਹੋਇਆ, ਫਿਰ ਜਿਹੜਾ ਸੀ ਪੱਤਲਾਂ 'ਚੋਂ ਕੱਢ ਕੇ ਜਿਹੜਾ ਸੀ ਜੂਠ ਸਾਰੀ ਉੱਤੇ ਪਈ। ਇੱਥੇ ਗੁਰਬਾਣੀ ਵਿੱਚ ਵੀ ਪੰਕਤੀ ਆਉਂਦੀਆਂ ਨਾ, ਭਲਾ ਕਿੱਥੇ ਪੜ੍ਹੋ, ਜੂਠਣ ਜੂਠ ਪਈ ਸਿਰ ਉੱਪਰ, ਉੱਥੇ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਾਨੜ ਰਾਗ 'ਚ ਚੌਥੇ ਪਾਤਸ਼ਾਹ ਨੇ ਇਹ ਤੁਕ ਲਈ ਹੈ। ਜੂਠਣ ਜੂਠ ਪਈ ਸਿਰ ਉੱਪਰ, ਖਿਨ ਮਨੂਆਂ ਤਿਲ ਨਾ ਡਲਾਵੈ ਗੋ, ਉੱਥੇ ਆਉਂਦੀਆਂ ਨੇ ਪੰਕਤੀਆਂ। ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੈ ਗੋ, ਨਾਨਕ ਕਿਰਪਾ ਕਿਰਪਾ ਕਰ ਠਾਕੁਰ, ਇਸੇ ਤਰ੍ਹਾਂ ਮੈਂ ਦਾਸਨ ਦਾਸ ਕਰਾਵੈ ਗੋ, ਉੱਥੇ ਆਉਂਦੀਆਂ ਨੇ ਪੰਕਤੀਆਂ ਕਾਨੜੇ ਰਾਗ 'ਚ। ਇਉਂ ਜੂਠ ਪਈ ਜੀ ਸਿਰ 'ਤੇ, ਪਰ ਚਿੱਤ ਨਹੀਂ ਡੁਲਾਇਆ, ਹੁਣ ਸਥਿਰ ਹੋ ਕੇ ਖੜ੍ਹਾ ਰਿਹਾ, ਨਿਮਰਤਾ 'ਚ ਰਿਹਾ। ਇਉਂ ਜੀ ਫਿਰ ਜਿਹੜਾ ਸੀ, ਫਿਰ ਉਪਦੇਸ਼ ਜਿਹੜਾ ਸੀ ਇਹਨੂੰ ਮਿਲਿਆ,
ਗੁਰ
ਫਿਰ ਜਨਕ ਨੇ ਇਹਨੂੰ ਉਪਦੇਸ਼ ਦਿੱਤਾ। ਹਾਂ
ਗੁਰ ਉਪਦੇਸ਼,
ਤਾਂ ਫਿਰ ਜਿਹੜੀ ਸੀ ਮਿਲੀ ਸਾਵਾਸੀ, ਤਾਂ ਸਾਵਾਸੀ ਮਿਲੀ ਆ ਜੀ। ਫਿਰ ਫਿਰ
ਗੁਰ ਉਪਦੇਸ਼ ਆਵੇਸ਼ ਕਰ,
ਹਾਂ ਇਉਂ ਫਿਰ ਗੁਰੂ ਦਾ ਉਪਦੇਸ਼ ਜਿਹੜਾ ਜਨਕ ਦਾ, ਜਦੋਂ ਹੁਣ ਹਉਮੈ ਤਿਆਗ ਦਿੱਤੀ ਨਾ, ਮਾਇਆ ਤਾਂ ਪਹਿਲਾਂ ਤਿਆਗਦੀ ਸੀ, ਹਉਮੈ ਨਹੀਂ ਸੀ ਤਿਆਗੀ, ਹੁਣ ਜਦੋਂ ਹਉਮਾਂ ਦਾ ਵੀ ਤਿਆਗ ਹੋਇਆ, ਹੁਣ ਜਨਕ ਰਾਜੇ ਗੁਰੂ ਦਾ ਉਪਦੇਸ਼ ਅੰਦਰ ਵਸ ਗਿਆ, ਅਵੇਸ਼ ਕਰ ਗਿਆ,
ਗਰਭ ਨਿਵਾਰ
ਹੰਕਾਰ ਨਿਵਾਰਿਆ। ਜਗਤ ਪੜ੍ਹ ਦਿਓ,
ਜਗਤ ਗੁਰਦਾਸੀ,
ਇਉਂ ਜਗਤ ਵਿੱਚ ਗੁਰਦਾ ਗੁਰਾਂ ਦੇ ਦਾਸ ਦੀ ਪਾਈ ਹੈ, ਵਡਿਆਈ ਹੋਈ ਹੈ। ਜਿਹੜੇ ਗੁਰੂ ਦੇ ਦਾਸ ਹੁੰਦੇ ਆ ਨਾ, ਉਹ ਹੰਕਾਰ ਨਿਵਰਤ ਕਰਕੇ ਉਹਨਾਂ ਦੇ ਅੰਦਰ ਮਹਾਰਾਜ ਦਾ ਉਪਦੇਸ਼ ਜਿਹੜਾ ਟਿਕ ਜਾਂਦਾ ਹੈ।
ਪੈਰ ਪੈ ਪਾ ਖਾਕ ਹੋਏ,
ਪੈਰੀਂ ਪੈ,
ਪੈਰ ਆ ਜੀ ਇੱਥੇ,
ਪੈਰੀਂ ਕਰ ਲਿਓ, ਪੈਣੀ ਪੈ ਪਾਖਾਕ
ਹੋਏ ਗੁਰਮਤਿ ਭਾਉ ਭਗਤ ਪਰਗਾਸੀ।
ਕਿਉਂ ਭਾਈ ਪੈਣੀ ਪੈ ਕਰਕੇ ਪੈਣੀ ਨਿਮਰਤਾ ਵਿੱਚ ਰਹੇ ਨੇ ਗੁਰੂ ਦੇ ਸਿੱਖ, ਪਾਖਾਕ ਹੋ ਗਏ ਇੰਨੇ ਚਾਨਾਂ ਦੀ ਤੋੜ, ਫਿਰ ਗੁਰਮਤਿ ਦੇ ਧਾਰਨੀ ਹੋ ਕੇ ਭਾਉ ਭਗਤ ਪ੍ਰੇਮਾ ਭਗਤੀ ਜਿਹੜੀ ਅਸੀਂ ਕੀਤੀ, ਜਿਹਦੇ ਦੁਆਰਾ ਪ੍ਰਗਾਸੀ ਪ੍ਰੇਮਾ ਭਗਤੀ ਦਾ ਪ੍ਰਕਾਸ਼ ਹੋਇਆ, ਜਾਂ ਮੈਂ ਪ੍ਰੇਮਾ ਭਗਤੀ ਦੁਆਰਾ ਗਿਆਨ ਦਾ ਪ੍ਰਕਾਸ਼ ਹੋਇਆ ਜੀ। ਅੱਗੇ
ਗੁਰਮੁਖ ਸੁਖ ਫਲ ਸਹਿਜ ਨਿਵਾਸੀ।
ਇਉਂ ਗੁਰਮੁਖ ਜਿਹੜੇ ਸੀ ਭਾਈ ਸਹਿਜ ਨਿਵਾਸੀ ਹੋ ਕਰਕੇ ਸੁਖ ਫਲ ਦੀ ਪ੍ਰਾਪਤੀ ਵਾਲੇ ਹੋਏ, ਸਹਿਜ ਨਿਵਾਸ ਹੋਇਆ ਬ੍ਰਹਮ ਗਿਆਨ ਸੁਖ ਫਲ ਵਿੱਚ। ਪੜ੍ਹੋ ਜੀ।
ਰਾਜ ਯੋਗ ਹੈ ਜਨਕ ਦੇ।
ਇਉਂ ਭਾਈ ਰਾਜਾ ਜਨਕ ਦੇ ਪਾਸ ਰਾਜ ਵੀ ਹੈ ਅਤੇ ਯੋਗ ਵੀ ਹੈ।
ਵੱਡਾ ਭਗਤ ਕਰ ਵੇਦ ਵਿਖਾਣਾ,
ਵੱਡਾ ਭਗਤ ਹੋਇਆ ਜੀ, ਇਹ ਗੱਲ ਵੇਦਾਂ ਨੇ ਵੀ ਆਖੀ ਹੈ। ਸਨਕਾਦਕ
ਨਾਰਦ ਉਦਾਸ ਬਾਲ ਸਵਾਏ ਅਤੀਤ ਸੁਹਾਣਾ।
ਇਉਂ ਸਨਕਾਦਕ ਬ੍ਰਹਮਾ ਦੇ ਪੁੱਤਰ ਚਾਰ ਜਿਹੜੇ ਸੀ, ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਪੰਜਵਾਂ ਨਾਰਦ, ਇਹ ਵੀ ਜਿਹੜੇ ਸੀ ਭਾਈ ਬਾਲ ਸਵਾਏ ਬਾਲ ਅਵਸਥਾ ਵਿੱਚ ਰਹੇ ਨੇ, ਕਹਿੰਦੇ 5 ਸਾਲ ਦੀ ਉਮਰ ਤੱਕ ਤਾਂ ਰਹਿ ਰਹੇ ਨੇ, ਬੱਚੇ ਉਮਰ 'ਚ ਰਹਿ ਰਹੇ ਨੇ, ਇਹ ਇਉਂ ਮਾਇਆ ਵਿੱਚ ਅਤੀਤ ਸੁਹਾਣਾ, ਹਾਂ ਸ਼ੋਭਾ ਬਣਾਈ ਆਪਣੀ।
ਯੋਗ ਭੋਗ ਲੱਖ ਲੰਘ ਕੇ,
ਪਰ ਗੁਰੂ ਦੇ ਸਿੱਖ ਭਾਈ ਯੋਗ ਤੇ ਭੋਗਾਂ ਤੋਂ ਲੰਘ ਕੇ ਅੱਗੇ
ਗੁਰਸਿੱਖ ਸਾਧ ਸੰਗਤ ਨਿਰਵਾਣ ਹੈ।
ਗੁਰੂ ਦੇ ਸਿੱਖ ਸਾਧ ਸੰਗਤ ਵਿੱਚ ਜਿਹੜੇ ਨੇ ਭਾਈ ਨਿਰਵਾਣ ਹੈ, ਬੰਧਨਾਂ ਤੋਂ ਰਹਿਤ ਪਦਵੀ ਦੀ ਪ੍ਰਾਪਤੀ ਕਰਦੇ ਨੇ ਸਾਧ ਸੰਗਤ ਚਾਰ ਕਰਕੇ।
ਆਪ ਗੁਣਾਏ ਵਿਗੋਚਣਾ,
ਪਰ ਜਿਹੜੇ ਤਾਂ ਆਪਣੇ ਆਪ ਨੂੰ ਗੁਣਾਉਂਦੇ ਨੇ, ਆਪਣਾ ਆਪਣਾ ਸਣ ਟੋਪੀ ਸਣ ਕੱਪਣੀ ਜੁੱਤੇ ਸਨੇ ਖੁਦਾ ਬਣ ਕੇ ਬਹਿੰਦੇ ਨੇ ਜਿਹੜੇ, ਉਹਨਾਂ ਨੂੰ ਤਾਂ ਵਿਗੋਚਣਾ ਹੀ ਪੈਂਦਾ ਸੰਸਾਰ 'ਚ, ਖੁਆਰ ਹੋਣਾ ਹੀ ਪੈਂਦਾ, ਆਪਣੇ ਆਪ ਗਣਾਉਂਦੇ ਨੇ, ਮੈਂ ਕਰੀ ਜਾਂਦੇ ਨੇ ਜਿਹੜੇ। ਪਰ ਜਿਹਨਾਂ ਨੇ ਆਪ ਗਵਾਏ, ਆਪਾਂ ਭਾਵ ਗਵਾ ਲਿਆ ਜਿਹਨਾਂ ਨੇ, ਉਹਨਾਂ ਨੇ ਫਿਰ ਆਪ ਸਿਆਣਾ, ਆਪਣੇ ਆਪੇ ਨੂੰ ਪਛਾਣ ਲਿਆ, ਆਤਮ ਗਿਆਨੀ ਬਣ ਗਏ। ਆਪਣਾ ਆਪਾਂ ਕੀ ਹੈ? ਆਤਮਾ।
ਗਵਾਏ ਆਪ ਸਿਆਣਾ,
ਆਪਾਂ ਭਾਵ ਗਵਾ ਕੇ ਆਪਣੇ ਆਤਮਾ ਨੂੰ ਸਿਆਣ ਲਿਆ।
ਗੁਰਮੁਖ ਮਾਰਗ ਸੱਚ ਦਾ।
ਕਿਉਂ? ਗੁਰਮੁਖਾਂ ਦਾ ਮਾਰਗ ਭਾਈ ਸੱਚ ਦਾ ਮਾਰਗ ਹੈ।
ਪੈਰੀਂ ਪਵਣਾ ਰਾਜੇ ਰਾਣਾ,
ਜਿਹਦੇ ਕਰਕੇ ਰਾਜੇ ਰਾਣੇ ਵੀ ਭਾਈ ਪੈਰੀਂ ਪੈਂਦੇ ਨੇ।
ਗਰਭ ਗੁਮਾਨ ਵਿਸਾਰ ਕੈ।
ਕਿਉਂ? ਗਰਭ ਅਤੇ ਗਰਭ ਜਿਹੜਾ ਸੀ ਭਾਈ ਮਾਇਆ ਦਾ, ਗੁਮਾਨ ਮਾਲ ਪਦਾਰਥ ਦਾ ਸਾਰਾ ਵਿਸਾਰ ਕੇ
ਗੁਰਮਤਿ ਹਿਰਦੈ ਗਰੀਬੀ,
ਗੁਰਮਤਿ ਦੁਆਰਾ ਹਿਰਦੇ ਵਿੱਚ ਗਰੀਬੀ ਆਈ ਆ।
ਸੱਚੀ ਦਰਗਾਹ ਮਾਣ ਨਿਮਾਣਾ,
ਸੱਚੀ ਦਰਗਾਹ ਵਿੱਚ ਭਾਈ ਇਹ ਨਿਮਾਣੇ ਹੋ ਕੇ ਰਹਿੰਦੇ, ਉਹਨਾਂ ਨੂੰ ਮਾਣ ਫਿਰ ਮਿਲਦਾ, ਇਹ ਗੁਰਮੁਖ ਮਾਰਗ ਹੈ। ਚਲੋ ਜੀ।
ਸਿਰ ਉੱਚਾ ਅਪਮਾਨ ਵਿੱਚ ਕਾਲਕ ਭਰਿਆ ਕਾਲੇ ਵਾਲਾ।
ਕਿੰਨੇ ਸੋਹਣੇ ਪ੍ਰਮਾਣ ਦਿੱਤੇ ਇਹਨੂੰ ਨਿਮਰਤਾ ਦੇ। ਕਹਿੰਦੇ ਸਿਰ ਜਿਹੜੇ ਆਪਣੇ ਆਪ ਨੂੰ ਨੀਵੇਂ ਹੋ ਕੇ ਰਹਿੰਦੇ ਨੇ, ਸਿਰ ਕੀ ਆ? ਉੱਚਾ ਹੈ, ਇਹਨੂੰ ਉੱਚੇ ਦੇ ਹੰਕਾਰ ਹੈ, ਸਿਰ ਨੂੰ ਮੈਂ ਸਭ ਤੋਂ ਉੱਪਰ ਹਾਂ। ਹੋਰ ਕੀ ਹੈ? ਕਾਲਖ ਭਰਿਆ ਕਾਲੇ ਵਾਲਾ, ਕਾਲੇ ਵਾਲਾਂ ਕਰਕੇ ਕਾਲਖ ਦਾ ਵੀ ਭਰਿਆ ਪਿਆ ਸਿਰ, ਕਾਲਖ ਵੀ ਹੈ ਸਿਰ 'ਚ ਅਤੇ ਉੱਚੇ ਹੋਣ ਦਾ ਮਹਿਮਾਨ ਵੀ ਹੈ। ਕਈ ਕਹਿੰਦੇ ਚਿੱਟੇ ਨੇ ਜੀ ਆ ਜਾਂਦੇ ਨੇ, ਪਰ ਉਹ ਕਹਿੰਦੇ ਨਹੀਂ ਨਹੀਂ ਹੈਗਾ ਸਾਡੇ ਕੋਲ ਸਮਾਨ, ਰੱਖਣੇ ਕਾਲੇ ਹੀ ਨੇ। ਅੱਗੇ
ਪਰਵੱਟੇ ਕਾਲਖ ਭਰੇ,
ਉਦੋਂ ਹੇਠਾਂ ਥੋੜ੍ਹੇ ਜਿਹੇ ਹੋਵੋ, ਫਿਰ ਪਰਵੱਟੇ ਨੇ ਹਾਂ ਉਹ ਵੀ ਉੱਚੇ ਹੀ, ਕਹਿੰਦੇ ਇਹ ਵੀ ਕਾਲਖ ਦੇ ਭਰੇ ਪਏ ਨੇ। ਫਿਰ ਹੋਰ
ਪਿੱਪਣੀਆਂ ਕਾਲਖ ਸੁਰਾਲਾ,
ਭਰਵੱਟਿਆਂ ਤੋਂ ਥੋੜ੍ਹਾ ਹੋਰ ਹੇਠਾਂ ਹੋਵੋ, ਜਿਹੜੀਆਂ ਪਿੱਪਣੀਆਂ ਨੇ ਆਪਣਾ ਅੱਖਾਂ ਦੀਆਂ, ਅੱਖਾਂ ਦੇ ਆ ਜਿਹੜੀਆਂ ਪਿੱਪਣਾ, ਭਰਵੱਟੇ ਉੱਪਰ ਹੋ ਗਏ ਪਿੱਪਣਾ ਹੇਠਾਂ, ਅਤੇ ਇਹ ਵੀ ਭਾਈ ਕਾਲਖ ਨਾਲ ਨੇ। ਜੇ ਇਹਨਾਂ ਵਿੱਚ ਕੋਈ ਬੱਗਾ ਚਿੱਟਾ ਆ ਗਿਆ ਉੱਥੇ ਵੀ ਲਾ ਲਿਆ ਕੁਛ, ਇਹ ਵੀ ਕਰ ਲਏ। ਅਤੇ ਸੁਰਾਲਾ ਤਿੱਖੀਆਂ ਸੂਲਾਂ ਵਰਗੇ, ਹਾਂ ਜੇ ਨਹੀਂ ਤਿੱਖੇ ਤਾਂ ਹੁਣ ਤਿੱਖੇ ਬਣਾਏ ਹੋਏ ਨੇ ਕਈਆਂ ਦੇ ਆ ਭਰਵੱਟਿਆ। ਚਲੋ ਚਲੋ ਜੀ, ਚਲੋ। ਕਈਆਂ ਨੇ ਪੱਕਾ ਹੀ ਕੰਮ ਕੀਤਾ ਹੋਇਆ, ਜੜਾਂ 'ਚੋਂ ਕਢਾਏ ਹੋਏ ਨੇ, ਵਾਰ ਵਾਰ ਕਰਨ ਦੀ ਲੋੜ ਹੀ ਨਹੀਂ, ਕਹਿੰਦੇ ਜਨਮ ਤੋਂ ਹੀ ਅਸੀਂ ਤਾਂ ਇੱਦਾਂ। ਫਿਰ ਸੂਲਾ ਸੂਲਾ ਵਾਂਗੂ ਤਿੱਖੇ, ਪਰ ਇਹ ਹਨ ਇਹ ਵੀ ਉੱਚੇ ਸਾਰੇ ਥਾਈਂ। ਫਿਰ
ਲੋਇਨ ਕਾਲੇ ਜਾਨੀਆਂ,
ਨੇਤਰ ਵੀ ਕਾਲੇ ਨੇ, ਕਈ ਕਾਲਾਂ ਤੋਂ ਹੋਰ ਵੀ ਕਈ ਤਰ੍ਹਾਂ ਵਿੱਚ ਪਾ ਲੈਂਦੇ ਨੇ, ਕਈ ਤਰ੍ਹਾਂ ਬਿੱਲੇ ਬੁੱਲੇ ਸ਼ੀਸ਼ੇ 'ਚ ਪਾ ਲੈਂਦੇ ਨੇ।
ਦਾੜੀ ਮੁੱਛਾਂ ਕਰ ਮੂੰਹ ਕਾਲਾ,
ਦਾੜੀ ਮੁੱਛਾਂ ਇਹ ਵੀ ਉੱਪਰੇ ਨੇ ਭਾਈ ਲੱਗੀਆਂ ਵੀ ਆ, ਆਪਾਂ ਹੈਗੇ ਕਾਲੇ ਨੇ। ਚਲੋ।
ਨੱਕ ਅੰਦਰ ਨੱਕ ਵਾਲ ਬਹੁ,
ਆਹ ਨਕੌੜਾ ਵੀ ਉੱਚਾ ਹੀ ਆ ਦੇਖ ਲਓ, ਅਤੇ ਇਹਦੇ ਅੰਦਰ ਵੀ ਨੱਕ ਵਾਲ ਹੈਗੇ ਨੇ, ਉਹਨਾਂ ਨੂੰ ਤਾਂ ਨਹੀਂ ਕੋਈ ਕਾਲੇ ਚਿੱਟੇ ਕਾਲੇ ਹੁੰਦੇ ਉਹ ਉੱਥੇ ਨਹੀਂ ਉੱਥੇ ਚੋਂ ਕਹਿੰਦੇ ਠੀਕ ਹੈ ਦੀਂਦੇ ਨਹੀਂ ਹੈਗੇ ਇਹ ਅੰਦਰ ਨੇ ਨੱਕ ਵਾਲ ਜਿਹੜੇ ਨੇ ਉਹ ਵੀ ਕਾਲੇ ਇਹ ਵੀ ਉੱਚਾ ਨੱਕ ਅਤੇ ਅੰਦਰੋਂ ਵੀ ਕਾਲਾ ਵਾਲ ਕਾਲੇ ਨੇ ਲੂਹੇ ਲੂਹੇ
ਲੂਹੇ ਲੂਹੇ ਕਾਲਖ ਬੇਤਾਲਾ
ਲੂਹੇ ਲੂਹੇ ਫਿਰ ਕਹਿੰਦੇ ਜਿਹੜੇ ਨੇ ਰੋਂਬ ਰੋਂਬ ਵਿੱਚ ਕਾਲਖੇ ਭਰੀ ਪਈ ਆ ਕਹਿੰਦੇ ਇਹ ਵੀ ਕੱਢ ਦਿੰਦੇ ਨੇ ਉਹ ਅੰਦਰ ਫਿਰ ਕੀ ਪਾਉਂਦੇ ਨੇ ਮੋਚਣਾ ਚੱਲ ਅੱਗੇ ਜੀ
ਉੱਚਾ ਆਂਗਨ ਪੂਜਨ
ਹੁਣ ਇਹ ਉੱਚੇ ਨੇ ਕਦੇ ਸਿਰ ਨੂੰ ਮੱਥਾ ਟੇਕਿਆ ਕਿਸੇ ਨੇ ਨੱਕ ਨੂੰ ਮੱਥਾ ਟੇਕਿਆ ਅਤੇ ਅੱਖਾਂ ਨੂੰ ਕੋਈ ਭਰਵੱਟਿਆਂ ਨੂੰ ਕਦੇ ਨਮਸਕਾਰ ਕੀਤੀ ਕਿਸੇ ਨੇ ਕਿਉਂ ਉੱਚੇ ਨੇ ਹੰਕਾਰ ਉੱਚੇ ਦਾ ਫਿਰ ਅੱਗੇ ਜੀ
ਚਰਨ ਧੂੜ ਗੁਰਮੁਖ ਧਰਮਸ਼ਾਲਾ
ਹਾਂ ਭਾਈ ਜਿਹੜੀ ਗੁਰ ਧਰਮਸ਼ਾਲਾ ਗੁਰੂ ਘਰ ਵੇਖੇ ਰੱਬ ਦੇ ਪਿਆਰਿਆਂ ਦੀ ਗੁਰਮੁਖਾਂ ਦੀ ਚੰਨ ਧੂੜੀ ਜਿਹੜੀ ਹੈ ਹਾਂਜੀ ਨੀਵੀਂ ਹੈ ਨਾ ਥੱਲੇ ਸਭ ਕੋਈ ਮੱਥਾ ਟੇਕਦਾ ਸਭ ਦੇ ਹਾਂ ਹਾਂਜੀ ਪਰ ਉਹ ਨੀਵੇਂ ਨੇ ਹਾਂ ਨੀਵੇਂ ਕਰਕੇ ਜਿਹੜੀ ਹੈ ਨਾ ਤੋੜੀ ਪੈ ਜਾਂਦੀ ਹੈ ਉੱਤੇ ਹਾਂ
ਪੈਰਾਂ ਨੱਖ ਮੁੱਖ ਉਜਲੇ
ਪਰ ਹੁਣ ਨੱਖ ਇੱਥੇ ਨੌਵਾਂ ਦੀ ਨਾਲ ਪ੍ਰਮਾਣ ਦਿੱਤਾ ਹੈ ਵਾਲਾਂ ਦਾ ਦੀ ਪੈਰਾਂ ਦੇ ਨਾਲ ਨੱਖ ਨੌਵਾਂ ਦੇ ਮੁੱਖ ਪਹਿਲਾਂ ਹੀ ਭਾਈ ਉਜਲੇ ਨੇ ਹਾਂਜੀ ਪਰ ਇਹਨਾਂ ਨੂੰ ਕਈ ਤਰ੍ਹਾਂ ਦੇ ਲਾਲ ਲੂਲ ਜੇ ਬਣਾ ਲੈਂਦੇ ਨੇ ਪਰ ਇਹ ਰੱਬ ਵੱਲੋਂ ਉਜਲੇ ਨੇ ਨੀਵੇਂ ਹੁੰਦੇ ਨੇ ਪੈਰਾਂ ਦੇ ਨਾਲ ਜੁੜੇ ਹੋਏ ਨੇ ਪਹਾੜ ਉੱਚ ਹੋਰ
ਪਾਰ ਉੱਚਾ ਉਚੈਨ ਦੇਹੋ ਦੁਰਾਲਾ
ਫਿਰ ਪੈਰ ਪਜਾਰੇ ਕਿੱਡਾ ਹਾਥੀ ਵਰਗਾ ਸਰੀਰ ਬਣਾਇਆ ਹੈ ਬੋਝ ਉਹਦਾ ਚੱਕਦੇ ਨੇ ਸਰੀਰ ਦਾ ਸਾਰੇ ਦਾ ਹਾਂਜੀ ਅਤੇ ਇਉਂ ਦੁਰਾਲਾ ਵੱਡਾ ਭਾਰੀ ਵਜਨ ਵੀ ਚੱਕਦੇ ਨੇ ਨੀਵੇਂ ਹੋ ਕਰਕੇ ਇਸ ਕਰਕੇ ਪੂਜਣ ਯੋਗ ਹੋਏ ਨੇ ਨੀਵੇਂ ਹੋਣ ਕਰਕੇ ਸਿਰ ਹੁਣ ਅੱਗੇ ਜੀ
ਸਿਰ ਧੋਣ ਅਪਵਿੱਤਰ ਹੈ
ਹੁਣ ਜਿਹੜਾ ਸਿਰ ਦਾ ਪੈਰਾਂ ਦਾ ਪਾਣੀ ਤਾਂ ਹਰ ਕੋਈ ਧੋ ਕੇ ਪੀਣ ਨੂੰ ਇੱਛਾ ਕਰਦਾ ਹੈ ਕਿਸੇ ਨਾਤੇ ਦਾ ਪਾਣੀ ਕੋਈ ਪੀਣ ਨੂੰ ਤਿਆਰ ਹੈ ਸਿਰ ਦਾ ਧੋਣ ਕੋਈ ਕਹੇ ਲੈ ਜੀ ਪੀ ਲੈ ਤੂੰ ਅੱਧੀਆਂ ਜੂਆਂ ਹੋਣਗੀਆਂ ਵਿੱਚ ਮੈਂ ਕਿਉਂ ਪੀਆਂ ਜਾਂ ਅੰਧੀ ਮੈਲ ਹੋਵੇਗੀ ਉਹ ਉੱਚੇ ਹੋਣ ਕਰਕੇ ਉਹਨੂੰ ਅਪਵਿੱਤਰ ਹੈ ਉਹਨੂੰ ਨਹੀਂ ਕੋਈ ਮੰਦਾ ਪੀਣਾ ਪਰ ਅੱਗੇ ਚਰਨਾਦਕ ਗੁਰਮੁਖ ਚਰਨੋਦਕ
ਗੁਰਮੁਖ ਚਰਨੋਦਕ ਜਗ ਭਾਲਾ
ਹਾਂ ਗੁਰਮੁਖਾਂ ਦੇ ਚਰਨਾਂ ਦਾ ਜਲ ਤਾਂ ਸੰਸਾਰ ਭਾਲਦਾ ਫਿਰਦਾ ਕਿਤੇ ਘੁੱਟ ਮਿਲ ਜਾਏ ਹਾਂਜੀ ਤੂੜੀ ਮਿਲ ਜਾ ਕਿਤੇ ਜਲ ਦਾ ਇੱਕ ਘੁੱਟ ਮਿਲ ਜਾਏ
ਗੁਰਮੁਖ ਸੁਖ ਪਾਲ ਸਹਿਜ ਸੁਖਾਲਾ
ਉਹ ਭਾਈ ਸੁੱਖਾਂ ਦਾ ਘਰ ਬਣੇ ਨੇ ਸਹਿਜ ਹੀ ਗੁਰਮੁਖ ਸਹਿਜ ਵਾਸਤਾ ਚਲੇ ਕੇ ਸੁਖਾਲੇ ਹੋਏ ਨੇ ਚਲੋ ਇੱਕੋ ਪੌੜੀ ਰਹਿ ਗਈ ਪੜ੍ਹ ਲਓ
ਜਲ ਵਿੱਚ ਧਰਤੀ ਧਰਮਸਾਲ ਧਰਤੀ ਅੰਦਰ ਨੀਰ ਨਿਵਾਸਾ
ਧਰਤੀ ਜਿਹੜੀ ਹੈ ਭਾਈ ਜਲ ਵਿੱਚ ਧਰਮਸ਼ਾਲਾ ਦੀ ਤਰ੍ਹਾਂ ਸਥਿਤ ਕੀਤੀ ਹੈ ਧਰਤੀ ਦੇ ਅੰਦਰ ਸਾਰਾ ਨੀਰ ਦਾ ਪਾਣੀ ਦਾ ਨਿਵਾਸ ਹੈ ਤਿੰਨ ਗੁਣੇ ਪਾਣੀ ਹੈ ਇੱਕ ਗੁਣੇ ਧਰਤੀ ਆ
ਚਰਨ ਕਮਲ ਸਰਣਾਗਤੀ ਨਿਚਲ ਧੀਰਜ ਧਰਮ ਸੁਵਾਸਾ
ਫਿਰ ਇਹ ਧਰਤੀ ਨੂੰ ਭਾਈ ਗੁਰਮੁਖ ਪਿਆਰਾ ਭਗਤਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦੀ ਹੈ ਚਰਨ ਲੱਗਦੇ ਨੇ ਇਹਨੂੰ ਜਿਹਦੇ ਕਰਕੇ ਨਿਚਲ ਸਥਿਤ ਖੜੀ ਹੈ ਧੀਰਜ ਵਾਲਾ ਗੁਣ ਹੈ ਧਰਮ ਹੈ ਇਹਦੇ ਕੋਲ ਸਵਾਸਾ ਸੋਹਣੀ ਵਾਸਨਾ ਵਾਲੀ ਪ੍ਰਕਿਰਤੀ ਪੈਦਾ ਕਰਦੀ ਹੈ
ਕਿਰਖ ਬਿਰਖ ਕੁਸਮਾਵਲੀ
ਕਿਰਖ ਖੇਤੀ ਪੈਦਾ ਕਰਦੀ ਹੈ ਬਿਰਖ ਬਿਰਖਾਂ ਨੂੰ ਪੈਦਾ ਕਰਦੀ ਆ ਕੁਸਮਾਵਲੀ ਕੁਸਮ ਨਾਮ ਫੁੱਲ ਫੁੱਲਾਂ ਦੀ ਜਿਹੜੀ ਹੈ ਇਹ ਆਵਲੀ ਪੰਗਤੀ ਬਣੀ ਹੋਈ ਆ ਕਿੰਨੇ ਫੁੱਲ ਪੈਦਾ ਹੁੰਦੇ ਨੇ ਹੋਰ
ਬੂਟੀ ਜੜੀ ਕਾ ਅਵਿਨਾਸ਼ਾ
ਹਾਂ ਅਵਿਨਾਸ਼ਾ ਕਰਕੇ ਤੁਸੀਂ ਅਵਿਨਾਸ਼ਾ
ਜੀ ਬੂਟੀ ਜੜੀ ਘਾ ਅਵਿਨਾਸ਼ਾ
ਅਵਿਨਾਸ਼ਾ ਨਹੀਂ ਅਵਿਨਾਸ਼ਾ
ਅਵਿਨਾਸ਼ਾ
ਜਿਹੜੀਆਂ ਬੂਟੀਆਂ ਹੁੰਦੀਆਂ ਘਾਹ ਹੁੰਦਾ ਜਿਹੜਾ ਭਾਈ ਅਵਿਨਾਸ਼ ਸਥਿਰ ਰਹਿੰਦਾ ਜਦੋਂ ਫਿਰ ਉੱਗਿਆ ਹੁੰਦਾ ਖਤਮ ਨਹੀਂ ਹੁੰਦਾ
ਸਰ ਸਾਇਰ ਗਿਰ ਮੇਰ ਵੋ
ਹਾਂ ਸਰ ਭਾਈ ਸਮੁੰਦਰ ਸੈਰ ਸਰੋਵਰ ਬੜੇ ਬੜੇ ਗਿਰ ਪਹਾੜ ਧਰਤੀ 'ਤੇ ਹੀ ਨੇ ਨਾ ਉਹਦਾ ਬਹੁਤ ਚੱਲਦੀ ਹੈ ਮੇਰ ਸਮੇਰ ਪਰਬਤ ਆਦਿਕ
ਰਤਨ ਪਦਾਰਥ ਭੋਗ ਬਿਲਾਸਾ
ਕਿੰਨੇ ਪ੍ਰਕਾਰ ਦੇ ਰਤਨ ਪਦਾਰਥ ਜਿਹੜੇ ਭਾਈ ਭੋਗਾਂ ਦੇ ਬਿਲਾਸ ਕੌ ਛਕਣ ਵਾਸਤੇ ਭੋਗ ਬਿਲਾਸ ਹੁੰਦੇ ਨੇ ਤਾਂ ਪੈਦਾ ਹੁੰਦੇ ਨੇ ਪਦਾਰਥ
ਦੇਵ ਸਥਲ ਤੀਰਥ ਕਣੇ
ਹਾਂ ਜਿੰਨੇ ਦੇਵਤਿਆਂ ਦੇ ਸਥਾਨ ਸਥਲਮਨ ਸਥਾਨ ਕਿੰਨੇ ਮੰਦਰ ਦੇਵਤਿਆਂ ਦੇ ਵੀ ਇਹਦੀ ਧਰਤੀ 'ਤੇ ਬਣੇ ਨੇ ਕਿੰਨੇ ਤੀਰਥ ਬਹੁਤੇ ਇਹ ਵੀ ਧਰਤੀ 'ਤੇ ਹੀ ਹਾਂ
ਰੰਗ ਰੂਪ ਰਸ ਕਸ ਪਰਗਾਸਾ
ਕਈ ਪ੍ਰਕਾਰ ਦੇ ਫਿਰ ਰੰਗਾਂ ਦੇ ਰੰਗਾਂ ਰੰਗਾਂ ਧਰਤੀ 'ਤੇ ਵਸ ਰਹੇ ਨੇ ਰੂਪ ਕਿੰਨੇ ਵਸ ਰਹੇ ਨੇ ਕਿੰਨੇ ਰਸ ਕਸਾਂ ਦਾ ਪ੍ਰਕਾਸ਼ ਹੈ
ਗੁਰ ਚੇਲੇ ਰਹਿ ਰਾਸ ਕਰ
ਹਾਂਜੀ ਰਸ ਇਵੇਂ ਕਰ ਲਓ ਰਸ ਕਸ ਗੁਰਚੇਲੇ ਰਹਿ ਰਾਸ ਕਰ,
ਗੁਰਚੇਲੇ ਰਹਿ ਰਾਸ ਕਰ।
ਇਉਂ ਭਾਈ ਗੁਰੂ ਮਾਚੇ ਪਾਤਸ਼ਾਹ ਜੀ ਨੇ ਤਾਂ ਗੁਰਚੇਲੇ ਵਾਲੀ ਰੋਹ ਰੀਤੀ ਕੀਤੀ ਆ।
ਗੁਰਮੁਖ ਸਾਧ ਸੰਗਤ ਗੁਣ ਤਾਸਾ,
ਇਉਂ ਸਾਧ ਸੰਗਤ ਵਿੱਚ ਗੁਰਮੁਖਾਂ ਨੇ ਜਿਹੜੇ ਸੀ ਧਰਤੀ ਵਿੱਚੋਂ ਗੁਣ ਲਏ, ਜਿਵੇਂ ਨਿਮਰਤਾ ਦਾ ਅਤੇ ਜਿਹੜਾ ਸੀ ਧੀਰਜਤਾ ਦਾ, ਅਤੇ ਇਉਂ ਗੁਣਾਂ ਦੇ ਤਾਸਾ ਖਜ਼ਾਨੇ ਬਣੇ ਨੇ ਭਾਈ ਸਾਧ ਸੰਗਤ ਚਾ ਕਰਕੇ। ਗੁਰਮੁਖ
ਗੁਰਮੁਖ ਸੁਖ ਫਲ ਆਸ ਨਿਰਾਸਾ,
ਗੁਰਮੁਖ ਭਾਈ ਆਸਾ ਰੂਪੀ ਸੰਸਾਰ ਵਿੱਚੋਂ ਨਿਰਾਸ ਹੋ ਕਰਕੇ ਸੁਖ ਫਲ ਜਿਹੜਾ ਸੀ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੇ ਹੋਏ ਨੇ। ਚਲੋ ਪੜ੍ਹੋ ਇਸੇ ਪੌੜੀ ਨੂੰ ਸਾਰੇ।
ਜਲ ਵਿੱਚ ਧਰਤੀ ਧਰਮਸਾਲ, ਧਰਤੀ ਅੰਦਰ ਨੀਰ ਨਿਵਾਸਾ,
ਚਰਨ ਕਮਲ ਸਰਨਾਗਤੀ ਨੇਚਲ ਤੇਜ ਧਰਮ ਸੁਵਾਸਾ, ਕਿਰਕ ਬਿਰ ਕੁਸਮਾਵਲੀ ਬੂਟੀ ਜੜੀ ਕਹਾ ਅਬਨਾਸਾ, ਸਰ ਸਾਇਰ ਗਿਰ ਮੇਰ ਬਹੁ ਰਤਨ ਪਦਾਰਥ ਭੋਗ ਬਿਲਾਸਾ, ਦੇਵ ਸਥਲ ਤੀਰਥ ਘਣੇ ਰੰਗ ਰੂਪ ਰਸ ਕਸ ਪਰਗਾਸਾ, ਗੁਰ ਚੇਲੇ ਰਹਿ ਰਾਸ ਕਰ, ਗੁਰਮੁਖ ਸਾਧ ਸੰਗਤ ਗੁਣ ਤਾਸਾ, ਗੁਰਮੁਖ ਸੁਖ ਫਲ ਆਸ ਨਿਰਾਸਾ, ਗੁਰਮੁਖ ਸੁਖ ਫਲ ਆਸ ਨਿਰਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।